ਕੈਨੇਡਾ ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਵੀਕਐਂਡ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ ਸਵਾਗਤ ਕਰਦਾ ਹਾਂ। ਜੀ ਆਇਆਂ ਸਭ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਰੇ ਸਰੋਤੇ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਸਾਨੂੰ ਸੁਣਦੇ ਨੇ, ਆਸ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਓ ਫਿਰ ਤੁਰੋਂ ਮਨੋਂ ਅੰਦਰੋਂ ਹਿਰਦੇ ਦੀਆਂ ਡੰਘਾਈਆਂ ਤੋਂ ਦਿਲ ਵਾਲੀ ਗੱਲ ਕਰੀਏ। ਔਰ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਕਿ ਇਹ ਸੱਚੇ ਪਾਤਸ਼ਾਹ ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਮਿੱਤਰਾਂ ਨੂੰ, ਉਹਨਾਂ ਪਿਆਰਿਆਂ ਨੂੰ, ਉਹਨਾਂ ਰੂਹਾਂ ਨੂੰ ਸਾਡੇ ਨਾਲ ਮਿਲਾਈ, ਜਿਨ੍ਹਾਂ ਨੂੰ ਮਿਲਦਿਆਂ ਹੀ ਸਾਡੇ ਅੰਦਰ ਤੇਰੀ ਯਾਦ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਰਬਪੱਖੀ, ਸਰਬਸਾਂਝੀ, ਸਰਬੱਤ ਦੇ ਭਲੇ ਵਾਲੀ ਅਰਦਾਸ ਹੈ ਜੋ ਹਰ ਪ੍ਰਾਣੀ ਕਰਦਾ ਹੈ, ਕਰਨੀ ਚਾਹੀਦੀ ਹੈ, ਔਰ ਇੱਕ ਦੂਜੇ ਨਾਲ ਸਾਂਝੀ ਵੀ ਕਰਨੀ ਚਾਹੀਦੀ ਹੈ। ਇਸੇ ਅਰਦਾਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 8:02 ਘੜੀ ਦਿਖਾ ਰਹੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਮੇਂ ਅਨੁਸਾਰ, ਜਿਹੜਾ ਕਿ ਡੇਲਾਈਟ ਸੇਵਿੰਗ ਦੇ ਵਿੱਚ ਚੱਲ ਰਿਹਾ ਹੈ। ਔਰ ਪਰ ਬ੍ਰਿਸਬੇਨ ਉੱਥੇ ਨਹੀਂ ਡੇਲਾਈਟ ਸੇਵਿੰਗ ਮੰਨੀ ਜਾਂਦੀ, ਕੁਈਨਜ਼ਲੈਂਡ ਦੇ ਵਿੱਚ ਉੱਥੇ 7:02 ਨੇ, 7:32 ਐਡਲੇਡ ਦੇ ਵਿੱਚ ਨੇ, ਪਰਥ ਦੇ ਵਿੱਚ 5:02 ਸਵੇਰ ਦੇ ਨੇ। ਵੱਡਾ ਤੜਕਾ ਨਵੀਂ ਦਿੱਲੀ 2:32 ਹੋਏ ਨੇ, ਅਤੇ ਸ਼ੁੱਕਰਵਾਰ ਦੀ ਰਾਤ ਪੈ ਗਈ ਹੈ। ਲੰਡਨ ਦੇ ਵਿੱਚ 9:02 ਹੋ ਗਏ ਨੇ, ਔਰ ਸ਼ਾਮਾਂ ਅਤੇ ਦੁਪਹਿਰਾਂ ਢਲ ਰਹੀਆਂ ਅਮਰੀਕਾ ਮਹਾਂਦੀਪਾਂ ਦੇ ਵਿੱਚ, ਨਿਊਯਾਰਕ ਅਤੇ ਟੋਰੋਂਟੋ 'ਚ 4:02 ਸ਼ਾਮ ਦੇ ਹੋਏ ਨੇ, ਵੈਨਕੂਵਰ ਦੇ ਵਿੱਚ 1:02 ਦੁਪਹਿਰ ਦਾ ਹੋਇਆ, ਇਹੀ ਸਮਾਂ ਐਲਏ ਦਾ। ਸੋ ਪਿਆਰਿਓ, ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ, ਜੀ ਪੁਰਾਣੇ ਵਾਲੀ ਟੈਲੀਗ੍ਰਾਮ ਨਹੀਂ, ਨਵੇਂ ਵਾਲੀ ਐਪ ਟੈਲੀਗ੍ਰਾਮ ਬੜੀ ਮਸ਼ਹੂਰ ਹੋ ਰਹੀ ਆ, ਬੜੀ ਪਾਪੂਲਰ ਹੋ ਰਹੀ ਆ। ਸੋ ਇਸ ਦੇ ਰਾਹੀਂ ਤੁਸੀਂ ਹਰਮਨ ਰੇਡੀਓ ਸਰਚ ਕਰ ਲਓ ਅਤੇ ਸਾਡੇ ਨਾਲ ਜੁੜ ਜਾਓ। request@harmanradio.com ਈਮੇਲ ਪਤਾ ਹੈ, ਇਸ ਦੇ ਰਾਹੀਂ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਸੁਨੇਹਾ ਭੇਜ ਸਕਦੇ ਹੋ। ਅੱਜ ਸ਼ਨਿਚਰਵਾਰ ਹੈ, ਤਰੀਕ ਤੁਹਾਨੂੰ ਪਤਾ ਹੀ ਹੈ ਕਿ 19 ਦਸੰਬਰ ਹੈ 2020, ਰਹਿ ਗਿਆ ਦਿਨ 11 ਨਵਾਂ ਸਾਲ ਚੜ੍ਹਨ ਨੂੰ। ਅਤੇ ਇਹੀ ਮਨ ਦੇ ਵਿੱਚ ਇੱਛਾ ਹੈ ਕਿ 2020 ਜਿਹੜਾ ਹੈ 2020 ਉਹ ਦੁਨੀਆ ਦੇ ਉੱਤੇ ਚੇਤੇ ਰੱਖਿਆ ਜਾਊਗਾ ਆਉਣ ਵਾਲੇ ਕਈ ਸੌ ਸਾਲ, ਅਤੇ ਜਿਹੜਾ 21 ਆ ਉਹ ਸੁੱਖਮਈ ਹੋਵੇ, ਸੁੱਖਦਾਈ ਹੋਵੇ, ਔਰ ਜਿਹੜੀ ਮਨੁੱਖਤਾ ਆ ਉਹ ਸਹਿਜ ਅਤੇ ਸ਼ਾਂਤ ਰਹੇ, ਆਵੇ ਆਪਣੇ ਓਰਿਜਨਲ ਨਿੱਜ ਘਰ। ਸੋ ਇਹੀ ਅਰਦਾਸ ਕਰਦੇ ਹਾਂ। ਅਤੇ ਨਵਾਂ ਸਾਲ ਚੜ੍ਹਨ ਵਾਲਾ ਆ, ਐਂਡ ਆਫ ਸੀਜ਼ਨ ਹੋ ਗਏ ਆ, ਅਤੇ ਕੱਲ੍ਹ ਰਿਜ਼ਲਟ ਵੀ ਆਏ ਆ ਹਾਈ ਸਕੂਲ ਦੇ। ਸੋ ਬਹੁਤ ਸਾਰੇ ਬੱਚੇ ਜਿਹੜੇ ਨੇ ਅਸੀਂ ਜਾਣਦੇ ਹਾਂ ਜਿਨ੍ਹਾਂ ਦੇ ਰਿਜ਼ਲਟ ਆਏ ਨੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਹੈ 10-12 ਸਾਲ, ਉਹ ਰਿਜ਼ਲਟ ਹੁਣ ਉਹਨਾਂ ਦਾ ਆ ਗਿਆ, ਅਤੇ ਯੂਨੀਵਰਸਿਟੀ ਦੀਆਂ ਤਿਆਰੀਆਂ ਕਰ ਰਹੇ ਹੋਣਗੇ ਆਪਣੇ ਆਪਣੇ ਕੋਰਸਿਸ ਦੇ ਵਿੱਚ। ਮਾਂ ਬਾਪ ਨੂੰ ਵੀ ਬਹੁਤ ਬਹੁਤ ਵਧਾਈਆਂ ਕਿ ਪਿਛਲੇ 1-2 ਸਾਲ ਤੋਂ ਉਹਨਾਂ ਨੇ, ਮੈਨੂੰ ਲੱਗਦਾ, ਚੱਜ ਨਾਲ ਟੀਵੀ ਵੀ ਨਹੀਂ ਦੇਖਿਆ ਹੋਣਾ ਬੱਚਿਆਂ ਨੂੰ ਪੜ੍ਹਾਉਣ ਦੇ ਚੱਕਰ ਦੇ ਵਿੱਚ। ਖੈਰ, ਨਵੇਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਆ ਗਈਆਂ ਨੇ, ਆਉਣੀਆਂ ਨੇ। ਅਮਰੀਕ ਭਾਅ ਜੀ ਆਉਂਦੇ ਹੋਣਗੇ, ਟੀਚਰ ਹੈ, ਤੁਹਾਨੂੰ ਪਤਾ ਹੀ ਆ, ਹਾਈ ਸਕੂਲ ਦੇ ਵਿੱਚ ਇਕੋਨਮੀ ਪੜ੍ਹਾਉਂਦੇ ਨੇ, ਅਤੇ ਉਹਨਾਂ ਦਾ ਬੜਾ ਵੱਡਾ ਤਜਰਬਾ ਆ। ਥੋੜ੍ਹੀ ਜਿਹੀ ਗੱਲ ਇਸ ਮੁੱਦੇ 'ਤੇ ਵੀ ਅੱਜ ਕਰਾਂਗੇ, ਦਿਲ ਵਾਲੀਆਂ ਗੱਲਾਂ ਕਰਨੀਆਂ, ਬਹੁਤ ਸਾਰੀ ਫੀਡਬੈਕ ਆਉਂਦੀ ਆ ਅਤੇ ਉਸ 'ਤੇ ਵੀ ਗੱਲ ਕਰਾਂਗੇ ਆਪਾਂ। ਬਹੁਤ ਬਹੁਤ ਧੰਨਵਾਦ, ਅਤੇ ਦਿਲ ਦੀ ਗਹਿਰਾਈ 'ਚੋਂ ਗੱਲਾਂ ਹੋ ਰਹੀਆਂ ਨੇ ਸਾਰੇ ਪਾਸੇ, ਸੋ ਆਪਾਂ ਉਹੀ ਗੱਲਾਂ ਕੰਟੀਨਿਊ ਰੱਖਣੀਆਂ, ਨੋ ਆਰਟੀਫਿਸ਼ਲ ਮੈਟਰ। ਅਤੇ ਮੌਸਮ ਦੀ ਜਾਣਕਾਰੀ, ਖਬਰਾਂ ਅਤੇ ਥੋੜ੍ਹੇ ਗੀਤ ਤੁਹਾਨੂੰ ਮੈਂ ਬਹੁਤ ਸੋਹਣੇ ਸੋਹਣੇ ਸੁਣਾਉਣੇ ਆ। ਪਿਛਲੇ ਹਫ਼ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸਮੀਰ ਪਾਲ ਆਸਟਰੀਆ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਉਹਨਾਂ ਨੇ ਪੋਜ਼ਿਟਿਵਿਟੀ ਦੇ ਬਾਰੇ ਪੁੱਛਿਆ ਸੀਗਾ ਕਿ ਤੁਹਾਡੇ ਤੋਂ ਮੈਨੂੰ ਕਹਿੰਦੇ ਬਹੁਤ ਪੋਜ਼ਿਟਿਵਿਟੀ ਮਿਲਦੀ ਆ ਅਤੇ ਕਹਿੰਦੇ ਤੁਸੀਂ ਮੇਰਾ ਪਿਛਲੇ ਹਫ਼ਤੇ ਕਿਹਾ ਸੀ ਮੈਂ ਵਿਚਾਰ ਕਰੂੰਗਾ ਪਰ ਮਿਸ ਕਰ ਗਿਆ, ਪਰ ਮਿਸ ਨਹੀਂ ਕੀਤਾ। ਥੋੜ੍ਹੀ ਇੱਦਾਂ ਹੁੰਦੀ ਹੈ ਕਿ ਦਿਲ ਵਾਲੀ ਗੱਲ ਰੱਖ ਲਓ ਕਿ ਜਦੋਂ ਦਿਲ 'ਚੋਂ ਨਿਕਲੇਗੀ ਉਦੋਂ ਹੋਏਗੀ ਗੱਲ, ਅਤੇ ਅੱਜ ਉਹ ਸਮਾਂ ਆ ਕਿ ਆਪਾਂ ਉਸ 'ਤੇ ਗੱਲ ਕਰੀਏ। ਕਹਿੰਦੇ ਨੇ ਕਿ ਇੱਕ ਵਿਚਾਰ ਹੈ ਕਿ ਪੋਜ਼ਿਟਿਵਿਟੀ ਦੇ ਉੱਪਰ, ਮੈਂ ਇੱਕ ਦਿਨ ਸੋਚਿਆ ਕਿ ਜੇਕਰ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਇੱਕ ਨੋਰਮਲ ਗੁਰੂ ਘਰ ਹੈ ਜਿਸ ਦਾ ਕਈ ਲੋਕ ਪ੍ਰਚਾਰ ਕਰ ਰਹੇ ਨੇ, ਤਾਂ ਉੱਥੇ ਜਾ ਕੇ ਮੈਨੂੰ ਇੱਕ ਅਜੀਬ ਜਿਹੀ ਪੋਜ਼ਿਟਿਵਿਟੀ ਦਾ ਅਹਿਸਾਸ ਹੁੰਦਾ ਹੈ। ਆਪਣੇ ਲਾਸਟ ਵਿਜ਼ਿਟ ਵਿੱਚ ਦਰਬਾਰ ਸਾਹਿਬ ਜਾ ਕੇ ਮੇਰੇ ਮੱਲੋ ਮੱਲੀ ਹੰਝੂ ਅੱਖਾਂ ਵਿੱਚ ਆ ਗਏ। ਬਹੁਤ ਗਹਿਰਾ ਅਹਿਸਾਸ ਹੋਇਆ ਜਦੋਂ, ਜੋ ਮੈਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ, ਅਤੇ ਮੇਰਾ ਬਹੁਤ ਦਿਲ ਕਰਦਾ ਕਿ ਉੱਥੇ ਵਾਪਸ ਜਾ ਕੇ ਉਹੀ ਫੀਲਿੰਗ ਅਤੇ ਇਕਸਾਰਤਾ ਹਾਸਲ ਕਰਨ ਦਾ। ਹੁਣ ਇਹਦੇ ਬਾਰੇ ਮੈਂ ਆਪਣਾ ਨਿੱਜੀ ਤਜਰਬਾ ਤੁਹਾਨੂੰ ਦੱਸ ਦਿੰਦਾ ਕਿ ਜ਼ਿੰਦਗੀ ਦੇ ਵਿੱਚ ਅਨੇਕਾਂ ਵਾਰੀ ਇੱਦਾਂ ਹੋਇਆ ਕਿ ਕਿਸੇ ਖਾਸ ਜਗ੍ਹਾ ਜਾ ਕੇ ਬੜਾ ਮਤਲਬ ਅਲੌਕਿਕ ਅਨੁਭਵ ਹੋਇਆ। ਇਹੀ ਅਨੁਭਵ ਜਿਹੜਾ ਤੁਸੀਂ ਸਮੀਰ ਪਾਲ ਜੀ ਦਰਬਾਰ ਸਾਹਿਬ ਕਹਿੰਦੇ ਹੋ ਮੈਨੂੰ ਵੀ ਹੁੰਦਾ ਆ। ਜਦੋਂ ਬੱਚਿਆਂ ਦੇ ਨਾਲ ਹੁਣ ਗਏ 2015-16 ਦੇ ਵਿੱਚ, ਤਾਂ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਅਕਾਲ ਤਖ਼ਤ ਸਾਈਡ ਤੋਂ ਉੱਤਰ ਰਹੇ ਸੀ, ਤਾਂ ਜਿੱਦਾਂ ਹੀ ਅਕਾਲ ਤਖ਼ਤ ਦੇ ਸਾਹਮਣੇ ਖੜ੍ਹੇ ਸੀ ਤਾਂ ਨਾ ਮੇਰੇ ਇੱਕ ਸਰੀਰ ਦੇ ਵਿੱਚ ਕੰਬਣੀ, ਜਿਹਨੂੰ ਕਿ ਅਸੀਂ ਪੰਜਾਬੀ 'ਚ ਝੁੰਨ ਚੁਣੀ ਵੀ ਕਹਿੰਦੇ ਹਾਂ, ਉਹ ਆ ਗਈ। ਮੇਰੀ ਅੱਖਾਂ 'ਚੋਂ ਹੰਝੂ ਆ ਗਏ, ਮੇਰਾ ਬੋਡੀ ਰਿਲੈਕਸ ਹੋ ਗਈ, ਮੇਰਾ ਦਿਲ ਕਰੇ ਮੈਂ ਇੱਥੇ ਹੀ ਬਹਿ ਜਾਵਾਂ, ਔਰ ਮੈਂ ਬਹਿ ਵੀ ਗਿਆ। 15 ਮਿੰਟ ਅੱਖਾਂ ਬੰਦ ਕਰਕੇ ਮੇਰੇ ਅੱਖਾਂ 'ਚੋਂ ਹੰਝੂ ਤਾਂ ਨਹੀਂ ਵਗੇ ਪਰ ਅੱਖਾਂ ਮੇਰੀਆਂ ਨਮ ਸੀ, ਮੈਨੂੰ ਰੋਣਾ ਆ ਰਿਹਾ ਸੀ, ਮੇਰਾ ਬੋਡੀ ਰਿਲੈਕਸ ਹੋ ਗਈ ਸੀ। ਇੱਕ ਅਜੀਬ ਤਰ੍ਹਾਂ ਦਾ, ਇੱਦਾਂ ਨਹੀਂ ਪਈ ਸਦਮੇ ਵਿੱਚ ਰੋਣਾ, ਵੈਰਾਗ ਦੇ ਵਿੱਚ, ਮਤਲਬ ਇਸ ਤਰ੍ਹਾਂ ਹੋ ਰਿਹਾ ਸੀ ਕਿ ਖੁਸ਼ੀ ਰੱਖ ਲਓ ਜਾਂ ਆਨੰਦਮਈ ਹੰਝੂ ਸਨ, ਉਹ ਅੱਖਾਂ ਨਮ ਸਨ। ਸੋ ਇਹੋ ਜਿਹਾ ਜਿਹੜੇ 2-3 ਵਾਰੀ ਮੈਨੂੰ ਅਨੁਭਵ ਦਰਬਾਰ ਸਾਹਿਬ ਜਾ ਕੇ ਹੋ ਚੁੱਕਾ ਹੈ, ਨੋਟ ਆਲਵੇਜ਼ ਪਰ ਕਿਸੇ ਟਾਈਮ ਦੇ ਵਿੱਚ। ਇੱਕ ਅਨੁਭਵ ਮੈਨੂੰ ਹੋਇਆ ਸੀ 1998 ਦੇ ਵਿੱਚ, ਅਸੀਂ ਖੰਨਾ ਸਾਈਡ ਤੋਂ, ਮੈਂ ਅਤੇ ਮੇਰੀ ਵਾਈਫ ਅਤੇ ਮੇਰੇ ਸਾਡੀ ਚਾਚੀ ਜੀ ਨਾਲ ਸੀਗੇ, ਮੈਂ ਹੀ ਚਲਾ ਰਿਹਾ ਸੀ ਕਾਰ। ਅਸੀਂ ਇੱਧਰੋਂ ਖੰਨਾ ਸਾਈਡ ਤੋਂ ਮਰਿੰਡਾ, ਮਰਿੰਡੇ ਤੋਂ ਫਿਰ ਸੜਕ ਵਿੱਚ ਵਾਲੀ ਪਾ ਕੇ ਚਮਕੌਰ ਸਾਹਿਬ ਆ ਗਏ। ਸ਼ਾਮ ਢਲ ਰਹੀ ਸੀ, ਸਰਦੀਆਂ ਦਾ ਵੇਲਾ ਸੀ, ਅਤੇ ਉੱਥੇ ਜਦੋਂ ਚਮਕੌਰ ਦੀ ਗੜੀ ਆਏ ਨਾ, ਉਦੋਂ ਹਜੇ ਉਹ ਬਣ ਰਿਹਾ ਸੀਗਾ, ਉਦੋਂ ਨਾ ਪੁਰਾਣੀ ਗੜੀ ਢਾਈ ਜਾ ਰਹੀ ਸੀ ਅਤੇ ਨਵੀਂ ਬਿਲਡਿੰਗ ਬਣ ਰਹੀ ਸੀ। ਅਤੇ ਜਿਸ ਤਰ੍ਹਾਂ ਹੀ ਅਸੀਂ ਅੰਦਰ ਗਏ ਤਾਂ ਮਹਾਰਾਜ ਦਾ ਸਰੂਪ ਰੱਖ ਹੋ ਚੁੱਕਾ ਸੀ ਪਰ ਹਜੇ ਆਲੇ ਦੁਆਲੇ ਕੰਮ ਚੱਲ ਰਹੇ ਸੀ, ਅਤੇ ਮੈਨੂੰ ਇੱਕ ਅਜੀਬ ਤਰ੍ਹਾਂ ਦਾ ਅਨੁਭਵ ਹੋਇਆ। ਬਾਹਰ ਪੰਛੀ ਬੋਲ ਰਹੇ ਸੀ, ਹਲਕਾ ਹਲਕਾ ਹਨੇਰਾ ਹੋ ਰਿਹਾ ਸੀਗਾ, ਅਤੇ ਜਿਸ ਤਰ੍ਹਾਂ ਸ਼ਾਮ ਨੂੰ ਚੀਕ ਚਿਹਾੜਾ ਪਾਉਂਦੇ ਨੇ ਪੰਛੀ, ਇਸ ਤਰ੍ਹਾਂ ਇੱਕ ਅਜੀਬ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ। ਮੇਰੇ ਅੰਦਰ ਐਨਰਜੀ ਆਈ, ਮੈਨੂੰ ਇਉਂ ਲੱਗਿਆ ਕਿ ਜਿਵੇਂ ਬਾਹਰ ਜੰਗ ਲੱਗੀ ਹੋਈ ਆ, ਚੀਕ ਚਿਹਾੜਾ ਪੈ ਰਿਹਾ ਪੰਛੀਆਂ ਦਾ, ਔਰ ਅੰਦਰ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ। ਮੈਨੂੰ ਇਉਂ ਲੱਗਿਆ ਕਿ ਗੁਰੂ ਸਾਹਿਬ ਆਪ ਅੰਦਰ ਬੈਠੇ ਨੇ, ਅੰਦਰ ਕਿੰਨੀ ਸ਼ਾਂਤੀ ਆ। ਅੰਦਰ ਮੈਨੂੰ ਇਉਂ ਲੱਗਿਆ ਜਿੱਦਾਂ ਅਨਹਦ ਨਾਦ ਵੱਜ ਰਿਹਾ ਹੈ, ਇੱਕ ਦੂਰ ਕਿਤੇ ਸ਼ੰਖ ਵੱਜ ਰਿਹਾ ਹੈ, ਪਰ ਬਾਹਰ ਚੀਕ ਚਿਹਾੜਾ ਪੈ ਰਿਹਾ। ਦੋਨੋਂ ਹੀ ਆਵਾਜ਼ਾਂ ਜਿਹੜੀਆਂ ਮੈਂ ਕਲੀਅਰਲੀ ਸੁਣ ਰਿਹਾ। ਮੈਂ ਆਪਣੀ ਚਾਚੀ ਨੂੰ ਪੁੱਛਿਆ, ਮੈਂ ਕਿਹਾ ਚਾਚੀ ਤੁਹਾਨੂੰ ਵੀ ਆਵਾਜ਼ ਕੁਛ ਸੁਣਾਈ ਦੇ ਰਹੀ ਹੈ? ਕਹਿੰਦੇ ਨਹੀਂ, ਮੈਨੂੰ ਕੁਛ ਨਹੀਂ ਸੁਣਾਈ ਦੇ ਰਿਹਾ। ਸੋ ਉਹ ਅਨੁਭਵ ਜਿਹੜਾ ਹੈ ਮੈਨੂੰ ਅੱਜ ਵੀ ਯਾਦ ਹੈ। ਸੋ ਉਹ ਥਾਵਾਂ ਦੀ ਜਿਹੜੀ ਮਹਾਨਤਾ ਆ ਉਹ ਜ਼ਰੂਰ ਹੁੰਦੀ ਆ। ਪੜ੍ਹਿਆ ਇਤਿਹਾਸ ਦੇ ਵਿੱਚ ਸੀ ਚਮਕੌਰ ਦੀ ਗੜੀ ਦਾ, ਪਰ ਕਈ ਮੈਂ ਦੇਖੀਆਂ ਨੇ ਰੂਹਾਂ ਨੇ ਉਹ ਐਕਸਟਰਾ ਸੈਂਸਿਟਿਵ ਹੁੰਦੀਆਂ ਨੇ, ਪਰਮਾਤਮਾ ਵੀ ਉਹਨਾਂ ਨੂੰ ਦ੍ਰਿਸ਼ਟਾਂਤ ਦਿਖਾਉਂਦਾ ਆ। ਹੁੰਦਾ ਤਾਂ ਉੱਥੇ ਹੀ ਆ, ਦੇਖੋ ਮੇਰੇ ਨਾਲਦਿਆਂ ਨੂੰ ਨਹੀਂ ਪਤਾ ਲੱਗਾ, ਮੇਰੀ ਵਾਈਫ ਨੂੰ ਨਹੀਂ ਪਤਾ ਲੱਗਾ, ਪਰ ਮੈਨੂੰ ਦ੍ਰਿਸ਼ਟਾਂਤ ਦਿਖਾਉਣਾ ਹੋਏਗਾ। ਸੋ ਇਸ ਕਰਕੇ ਮੇਰੀ ਸੈਂਸਿਸ ਦੇ ਵਿੱਚ ਜ਼ਿਆਦਾ ਜਿਹੜੀ ਹੈ ਉਹ ਸੈਂਸਿਟੀਵਿਟੀ ਪਾ ਦਿੱਤੀ, ਹੈ ਨਾ। ਸੋ ਇਸੇ ਤਰ੍ਹਾਂ ਜਿਹੜੇ ਇਮੋਸ਼ਨਲ ਲੋਕ ਹੁੰਦੇ ਨੇ, ਜਿਸ ਤਰ੍ਹਾਂ ਸਮੀਰ ਪਾਲ ਜੀ ਤੁਸੀਂ ਹੋ, ਯੂ ਆਰ ਵੈਰੀ ਇਮੋਸ਼ਨਲ, ਜਿਹੜਾ ਤੁਹਾਡੇ ਹਿਰਦੇ ਦਾ ਪੁਆਇੰਟ, ਜਿਹੜਾ ਤੁਹਾਡਾ ਪੁਆਇੰਟਰ ਹੈ ਚੇਤਨਾ ਦਾ, ਉਹ ਤੁਹਾਡੇ ਹਿਰਦੇ ਦੇ ਵਿੱਚ ਹੈ। ਹੱਸਣਾ, ਰੋਣਾ, ਇਮੋਸ਼ਨਲ ਹੋਣਾ, ਖੁਸ਼ ਹੋਣਾ, ਗੁੱਸੇ ਹੋਣਾ, ਇਹ ਸਾਰੇ ਜਿਹੜੇ ਐਟਰੀਬਿਊਟ ਹੈ ਉਹ ਦਿਲ ਦੇ ਨੇ। ਬਾਡੀ ਦੇ ਵਿੱਚ ਮੈਂ ਪਹਿਲਾਂ ਵੀ ਸਮਝਾਇਆ ਕਿ ਕਈ ਚੱਕਰ ਹੁੰਦੇ ਨੇ, ਜਿਨ੍ਹਾਂ ਦਾ ਧਿਆਨ ਖਾਣ ਪੀਣ ਵੱਲ ਰਹਿੰਦਾ ਆ, ਆਲਵੇਜ਼ ਮੈਂ ਖਾ ਲਵਾਂ, ਪੀ ਲਵਾਂ, ਹੈ ਨਾ, ਭੱਜ ਲਵਾਂ, ਨੱਠ ਲਵਾਂ, ਆਹ ਕਰ ਲਵਾਂ, ਉਹਨਾਂ ਦਾ ਜਿਹੜਾ ਚੇਤਨਾ ਦਾ ਜਿਹੜਾ ਧਿਆਨ ਜਿਹੜਾ ਹੁੰਦਾ ਆ ਉਹ ਨਾਭ ਨਾਭ ਚੱਕਰ 'ਚ ਹੁੰਦਾ ਆ, ਅਗਨੀ ਦੇ ਵਿੱਚ। ਜਿਹੜੇ ਲੋਕ ਮਟੀਰੀਅਲ ਬਹੁਤ ਪਸੰਦ ਕਰਦੇ ਨੇ, ਕੱਪੜ ਪਹਿਨਣਾ, ਜ਼ਮੀਨਾਂ, ਪਾਵਰ ਪਾਵਰ ਸ਼ਕਤੀ, ਉਹਨਾਂ ਦਾ ਜਿਹੜਾ ਪੁਆਇੰਟਰ ਹੈ, ਉਹਨਾਂ ਦਾ ਜਿਹੜਾ ਧਿਆਨ ਹੈ ਉਹ ਬਿਲਕੁਲ ਹੇਠਾਂ ਵਾਲੇ ਚੱਕਰ ਮੂਲ ਧਾਰ ਦੇ ਵਿੱਚ ਹੁੰਦਾ ਹੈ। ਜਿਹੜੇ ਆਰਟਿਸਟ ਲੋਕ ਹੁੰਦੇ ਨੇ, ਜਿਹੜੇ ਇਮੋਸ਼ਨਲ ਲੋਕ ਹੁੰਦੇ ਨੇ, ਜਿਹੜੇ ਸੈਂਸਿਟਿਵ ਲੋਕ ਹੁੰਦੇ ਨੇ, ਉਹਨਾਂ ਦਾ ਜਿਹੜਾ ਚੇਤਨਾ ਦਾ ਕੇਂਦਰ ਹੈ ਉਹ ਦਿਲ ਦੇ ਵਿੱਚ ਹੁੰਦਾ ਹੈ। ਇਹ ਬਹੁਤ ਵੱਡੀ ਗੱਲ ਹੈ ਦਿਲ ਤੱਕ ਪਹੁੰਚਣਾ। ਔਰ ਇੱਥੇ ਬੈਠ ਕੇ ਜੇ ਅਸੀਂ ਇਹਨੂੰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਦੇਖ ਰੇਖ ਦੇ ਵਿੱਚ ਇਹਨੂੰ ਬਰਾਗ ਨੂੰ, ਬਰਾਗ ਵੀ ਦਿਲ ਦਾ ਹੁੰਦਾ ਆ, ਸਹੀ ਪਾਸੇ ਲਾ ਲਈਏ ਤਾਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ। ਅਖੀਰ ਨੂੰ ਦਿਲ ਦੇ ਵਿੱਚ ਆਉਣਾ, ਇਹ ਤਿੰਨ ਹੇਠਾਂ ਵਾਲੀਆਂ ਜਿਹੜੀਆਂ ਚੀਜ਼ਾਂ ਇਹ ਛੱਡਣੀਆਂ ਪੈਣੀਆਂ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਜਦੋਂ ਦਿਲ ਦੀਆਂ ਗੱਲਾਂ ਆ ਜਾਂਦੀਆਂ ਨਾ ਦਿਲ ਦੇ ਵਿੱਚ, ਤਾਂ ਮਨ ਜਿਹੜਾ ਹੈ ਉਹ ਹਿਰਦੇ ਚੱਕਰ 'ਚ ਵੱਸਦਾ ਆ। ਮਨ ਦਾ ਘਰ ਜਿਹੜਾ, ਤੁਸੀਂ ਸਿੱਧ ਗੋਸ਼ਟ ਪੜ੍ਹ ਕੇ ਦੇਖੋ, ਅਧਿਐਨ ਕਰਕੇ ਦੇਖੋ ਪਹਿਲੇ ਪਾਤਸ਼ਾਹ ਦੀ, ਤਾਂ ਜੋਗੀ ਪੁੱਛਦੇ ਨੇ ਕਿ ਮਨ ਕਿੱਥੇ ਕਿੱਥੇ ਹੈ, ਮਨ ਦਾ ਥਾਂ ਕਿੱਥੇ ਹੈ, ਤਾਂ ਗੁਰੂ ਸਾਹਿਬ ਕਹਿੰਦੇ ਉਹ ਹਿਰਦੇ ਦੇ ਵਿੱਚ ਹੈ। ਹੁਣ ਹਿਰਦੇ ਦੇ ਵਿੱਚ ਕਹਿੰਦੇ ਮਨ ਬੈਰਾਗ ਭਇਆ, ਮਨ ਦੇ ਵਿੱਚ ਹੁਣ ਬੈਰਾਗ ਪਿਆ, ਜਿਹੜਾ ਸਾਨੂੰ ਅਨੁਭਵ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਅਸਲ 'ਚ ਕੀ ਆ, ਸਾਨੂੰ ਉਹ ਅਨੁਭਵ ਤਾਂ ਹੁੰਦੇ ਨੇ ਕਿਉਂਕਿ ਸਾਨੂੰ ਦਰਸ਼ਨ ਦੇਖਣ ਦਾ ਚਾਓ ਹੁੰਦਾ, ਇਸ ਕਰਕੇ ਮਨ 'ਚ ਖਾਲੀ ਥਾਂ ਹੁੰਦੀ ਹੈ ਇੱਕ। ਜਦੋਂ ਫਿਰ ਆਪਾਂ ਉੱਥੇ ਪਹੁੰਚਦੇ ਹਾਂ ਤਾਂ ਕੀ ਹੁੰਦਾ ਆ, ਧੰਨ ਸੁਤੇਰਾ ਥਾਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧੰਨ ਸੁਤੇਰਾ ਥਾਨ। ਜਿੱਚਰ ਵਸਿਆ ਕੰਤ ਕਰ, ਜੀਓ ਜੀਓ ਸਭ ਕਹਾਤ। ਜਿੱਥੇ ਪਰਮਾਤਮਾ ਵਸਿਆ ਹੋਇਆ, ਪਤੀ ਵਸਿਆ ਹੋਇਆ, ਉਸ ਘਰ ਦੇ ਵਿੱਚ ਹਮੇਸ਼ਾ ਜੀਓ ਜੀਓ ਹੁੰਦੀ ਆ। ਜਾ ਉੱਠ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਬਹੁਤ ਸੁੰਦਰ ਸ਼ਬਦ ਉਚਾਰਿਆ ਮਹਾਰਾਜ ਨੇ। ਹੁਣ ਦਰਸ਼ਨ, ਜਾ ਕੋ ਖੋਜੇ ਸਰਬ ਪਾਏ, ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਹੁਣ ਇਹੋ ਜਿਹੇ ਥਾਵਾਂ ਦੇ ਉੱਤੇ ਜਾ ਕੇ ਜਿੱਥੇ ਇਤਿਹਾਸ ਵਾਪਰ ਚੁੱਕਾ, ਜਿੱਥੇ ਗੁਰਬਾਣੀ ਚੱਲ ਰਹੀ ਆ ਕਈ ਸੌ ਸਾਲਾਂ ਤੋਂ, ਪਵਿੱਤਰ ਹੋ ਚੁੱਕੇ ਨੇ, ਜਿਹੜੇ ਪਾਣੀ ਜਿਹੜੇ ਜਲ ਬਣ ਚੁੱਕੇ ਨੇ, ਪਵਿੱਤਰ ਹੋ ਚੁੱਕੇ ਨੇ, ਉੱਥੇ ਜਾ ਕੋ ਖੋਜੇ ਸਰਬ ਪਾਏ, ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਊਚ ਅਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦਿਖਾਈ ਜੀ। ਉਹ ਕਹਿੰਦੇ ਜਿਹੜਾ ਉੱਚਾ ਆ, ਅਪਾਰ ਹੈ, ਜਿਹਨੂੰ ਤੁਸੀਂ ਮੈਪ ਨਹੀਂ ਕਰ ਸਕਦੇ, ਉਹ ਥਾਂ ਜਿਹੜਾ, ਉਹ ਮਹਿਲ, ਉਹ ਗੁਰੂ ਦਿਖਾਉਂਦਾ ਹੈ। ਫਿਰ ਇਹ ਜੋ ਅਨੁਭਵ ਹੈ, ਦੇਖਦੇ ਸਾਰੇ ਹੀ ਹੈ, ਪਰ ਇਹਦਾ ਜਿਹੜਾ ਅਨੁਭਵ ਹੈ ਉਹ ਗੁਰੂ ਦੀ ਕਿਰਪਾ ਨਾਲ ਹੁੰਦਾ। ਸੋ ਮਿੱਤਰ ਪਿਆਰਿਓ, ਸਮੀਰ ਪੌਲ ਜੀ ਅਤੇ ਹੋਰ ਵੀ ਸੱਜਣ ਜਿਹੜੇ ਨੇ ਇਹ ਅਨੁਭਵ ਕੀਤੇ ਨੇ, ਤਾਂ ਇਹ ਸਮਝ ਲਓ ਕਿ ਗੁਰੂ ਦਿਖਾ ਰਿਹਾ ਤੁਹਾਨੂੰ, ਗੁਰੂ ਦੀ ਮਿਹਰ ਹੋ ਚੁੱਕੀ ਆ। ਅਤੇ ਸਾਨੂੰ ਵੀ ਜਾ ਕੇ ਉੱਥੇ ਇਹੀ ਮੰਗਣਾ ਚਾਹੀਦਾ, ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ। ਦਰਸ਼ਨ ਪੇਖਤ ਮਨ ਅਗਾਵੇ, ਨਾਨਕ ਮਿਲਨ ਸੁਭਾਈ ਜੀਓ। ਸੋ ਦਰਸ਼ਨ ਪੇਖਤ ਮਨ ਅਗਾਵੇ, ਇਸਦਾ ਮਤਲਬ ਇਹ ਹੈ ਕਿ ਜਿੱਦਾਂ ਹੀ ਅਸੀਂ ਦਰਸ਼ਨ ਦੇਖਦੇ ਹਾਂ ਤੇ ਮਨ ਦੇ ਵਿੱਚ ਤ੍ਰਿਪਤ ਹੋ ਜਾਂਦੀ, ਰੱਜ ਜਾਂਦਾ ਆ। ਅਗਾਵ ਦਾ, ਘਾਵ ਦਾ ਮਤਲਬ ਹੁੰਦਾ ਜਿਹੜਾ ਪੱਟ ਲੱਗਣੇ, ਜ਼ਖਮ ਹੋਇਆ ਆ, ਉਹ ਭਰ ਜਾਂਦਾ ਆ, ਜ਼ਖਮ ਜਿਹੜਾ ਆ ਰਿਵਰਸ ਹੋ ਜਾਂਦਾ ਆ। ਦਰਸ਼ਨ ਪੇਖਤ ਮਨ ਅਗਾਵੇ, ਨਾਨਕ ਮਿਲਨ ਸੁਭਾਏ ਜੀਓ। ਸੋ ਇਹ ਹੈ ਅਨੁਭਵ ਜਿਹੜੇ ਇਹਨਾਂ ਥਾਵਾਂ 'ਤੇ ਜਾ ਕੇ ਹੁੰਦੇ ਨੇ, ਜਿੱਥੇ ਨਾਮ ਜਪਿਆ ਹੁੰਦਾ, ਜਿੱਥੇ ਸ਼ਹੀਦੀਆਂ ਪਾਈਆਂ ਹੁੰਦੀਆਂ। ਕਿਸੇ ਵੀ ਗੁਰੂ ਘਰ ਤੋਂ ਤੁਸੀਂ ਲੰਘੋ, ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਦੀ ਟੇਕ ਹੈ, ਕਿਸੇ ਮੰਦਰ ਦੇ ਮੂਹਰਿਓਂ ਲੰਘੋ ਜਿੱਥੇ ਹਰੀ ਦੀ ਟੇਕ ਹੈ, ਕਿਸੇ ਮਸਜਿਦ ਦੇ ਮੂਹਰਿਓਂ ਲੰਘੋ ਜਿੱਥੇ ਅੱਲਾ ਦਾ ਵਾਸਾ ਆ, ਉਸ ਅੱਲਾ ਦੀ ਟੇਕ ਹੈ। ਯਕੀਨ ਮੰਨਿਓ, ਜਿਹਦੇ ਮਨ ਦੇ ਵਿੱਚ ਵੈਰਾਗ ਹੈ ਉਹ ਚਰਚ ਦੇ ਮੂਹਰਿਓਂ ਵੀ ਲੰਘੇਗਾ ਤਾਂ ਸਿਰ ਝੁਕਾਏਗਾ, ਆਪਣੇ ਆਪ ਝੁਕ ਜਾਏਗਾ। ਇਹ ਅਨੁਭਵ ਕਰਕੇ ਦੇਖ ਲਿਓ। ਜਿਹਦੇ ਮਨ ਦੇ ਵਿੱਚ ਪਿਆਰ ਹੈ, ਅਕਾਲ ਪੁਰਖ ਦਾ ਪਿਆਰ ਹੈ, ਇਹ ਅਨੁਭਵ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਗੁਰੂ ਨੇ ਮਿਹਰ ਕੀਤੀ ਹੋਈ ਹੈ ਨਾ, ਉਹ ਕੋਈ ਵੀ ਗੁਰੂ ਦਾ ਘਰ ਹੈ, ਅਕਾਲ ਪੁਰਖ ਦਾ ਘਰ ਹੈ, ਅੱਲਾ ਦਾ ਘਰ ਹੈ, ਹਰੀ ਦਾ ਘਰ ਹੈ ਨਾ, ਉੱਥੇ ਉਹਦਾ ਸਿਰ ਵੈਸੇ ਹੀ ਝੁੱਕ ਜਾਏਗਾ ਆਟੋਮੈਟਿਕਲੀ, ਕਿਉਂਕਿ ਉਹਨੂੰ ਪਤਾ ਆ ਕਿ ਇਹ ਉਹਦੇ ਹੀ ਵੱਖਰੇ ਵੱਖਰੇ ਰੂਪ ਨੇ, ਵੱਖਰੇ ਵੱਖਰੇ ਨਾਮ ਨੇ। ਉੱਥੇ ਉਹਨੂੰ ਉਹੀ ਅਨੁਭਵ ਆ ਜਾਏਗਾ। ਉੱਥੇ ਹੁਣ ਤੁਸੀਂ ਨੋਰਮਲ ਜਾਓ, ਇੰਡੀਆ ਹੀ ਜਾਓ, ਚਲੋ ਮੰਨ ਲਓ ਆਪਾਂ ਸਾਰੇ ਸਿੱਖ ਧਰਮ ਨੂੰ ਹੀ ਮੰਨਦੇ ਹਾਂ, ਅਸੀਂ ਜਾ ਰਹੇ ਹੁੰਦੇ ਹਾਂ ਤਾਂ ਗੁਰੂ ਘਰ ਕਾਰ ਦੀ ਕਾਰ 'ਚ ਜਾ ਰਹੇ ਹੁੰਦੇ ਤਾਂ ਖੱਬੇ ਹੱਥ ਗੁਰੂ ਘਰ ਜਾਂ ਸੱਜੇ ਹੱਥ ਗੁਰੂ ਘਰ ਹੁੰਦਾ ਤਾਂ ਅਸੀਂ ਗੱਲਾਂ ਕਰ ਰਹੇ ਹੁੰਦੇ ਅਤੇ ਆਪਣੇ ਆਪ ਹੀ ਸਿਰ ਝੁੱਕ ਜਾਂਦਾ। ਕੌਣ ਇੰਸਟਰਕਸ਼ਨ ਦਿੰਦਾ? ਇਹ ਵੱਖਰੇ ਮੰਡਲ ਦੀਆਂ ਗੱਲਾਂ ਨੇ। ਸੋ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵਿਚਾਰ ਪਸੰਦ ਆਇਆ ਹੋਵੇਗਾ, ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਜੀ। ਅੱਜ ਮੇਰਾ ਖਿਆਲ 'ਚ ਹਾਜ਼ਰੀਆਂ ਘੱਟ ਲੱਗ ਰਹੀਆਂ ਜਾਂ ਮੈਸੇਜ ਨਹੀਂ ਆ ਰਹੇ, ਪਰ ਜ਼ਰੂਰ ਸੁਨੇਹੇ ਭੇਜੋ। ਅਤੇ ਇਸ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ, ਸ਼ਫਕਤ ਅਮਾਨਤ ਅਲੀ ਖਾਂ ਦੀ ਆਵਾਜ਼ ਦੇ ਵਿੱਚ। ਬਹੁਤ ਹੀ ਖੂਬਸੂਰਤ ਗੀਤ ਹੈ, ਕਰਤਾਰ ਰਾਗ ਦਰਬਾਰੀ ਦੇ ਵਿੱਚ। जी अजब खेल करतार दे बहुत ही खूबसूरत गीत शफकत अमानत अली खान की आवाज़ दे विच 2008 दे विच आया सी एल्बम दा नाम सी तवीर। सो सज्जन मित्र प्रोग्राम दे विच शामिल हो रहे ने अज ईमेल आ रही है मैं लगता अच्छा टैलीग्राम तो चल तो रही है पर आई डोंट नो खैर प्रोग्राम आपां जारी रखते हैं पहला मौसम की जानकारी ले लें कि साढ़े आस पास की हो रहा आस्ट्रेलिया दे विच पिछले हफ्ते काफ़ी मीह पए ने ईस्ट कोस्ट के उत्ते एक टाइम के उत्ते 80% जिहड़ा आस्ट्रेलिया सी वो मीह दे घेरे दे विच सी और ईस्ट कोस्ट खास करके इधरों कैंपसी तो लै के ब्रिजबेन तक बहुत ज़्यादा मीह पए ने राती भी थंडरस्टॉर्म काफ़ी सी। खैर केन्स दे विच 34 डिग्री अज दस्या जा रहा वध तो वध तापमान ब्रिजबेन दे विच हल्का मीह ते 31 डिग्री 25 डिग्री ह्यूमिड कॉफ सार्बर दे विच हल्का मीह सिडनी दे विच 23 डिग्री थोड़ा ठंडे वल नूं है ते 24 डिग्री कैनबरा मेलबर्न हल्का मीह 11 तो लैके 20 डिग्री एडलेड दे विच धुप खिड़ी रहेगी 25 डिग्री तापमान पर्थ दे विच गर्म 35 डिग्री तापमान रहेगा अज डार्विन दे विच 32 डिग्री गरज नाल चिट्टा पैण गया एलिस स्प्रिंग दे विच हल्के बदल हो सकते ने 40 डिग्री बहुत गर्म मौसम ते श्री दरबार साहब अमृतसर चलते हैं जी ते उत्थे इस वेले 2 डिग्री तापमान है जी वाहेगुरु भली करे और 20 डिग्री अज दिनां नूं वध तों वध जाण दी संभावना है। एसी मौसम दी जानकारी नरेंद्र ठौर प्रोग्राम च शामिल हो गए ने नरेंद्र जी की हाल चाल है ठीक ठाक हो लाडी बैंस भी प्रोग्राम च शामिल होए ने गुड मॉर्निंग ते सत श्री अकाल सारिआं नूं बुला रहे ने गुड मॉर्निंग रविंदर सिंह मेलबर्न वाले की हाल है प्यारे हो ठीक ठाक हो ते साढ़े नाल ईमेल के जरिए गुरशरण सिंह होनी जुड़े ने ते सरबजीत ते कहिंदे मैनू तां तुहाडियां गल्लां सुन के बहुत डिफरेंट पर वधिया एहसास हो रहा जी मैनू तां दरबार साहब जा के बाहर दी दुनिया भुल जाती है जी बहुत बिल्कुल बिल्कुल जिहड़े मनों जांदे आ ना मैं तुहानूं यही गल दस रहा ना असल दे विच इक हुंदा कि असी इंडिया जाना है बस हाजरी लवानी है असी आह गुरद्वारे भी जाए असी वह गुरद्वारे भी जाए असी उत्थे भी जाए बस अपना कार्ज पूरा कर लेना एक हुंदा तुसी मनों जाना ये फिर झुंझणियाँ ये अनुभव फिर उदों आते हैं जब तुसी मन दे विच आस रख के जाने मन दे विच घाव हुंदा है खाली थां हुंदा है फिर अग आवे फिर वो जो घाव है उत्थे जाके गुरदर्शन करन दे नाल वो भरदा है घाव। रमनदीप अटवाल जी की हाल चाल है सारे ठीक ठाक है रिवरलैंड दे विच ते जगवीर सिखों भी आ गए ने प्रोग्राम दे विच मेलबर्न तो सिखों साहब ठीक ठाक हो ਅਤੇ ਸ਼ਿਵਦੀਪ ਕਲੇਰ ਜੀ ਹਾਂਜੀ ਕੀ ਹਾਲ ਚਾਲ ਹੈ ਜੀ ਕਹਿੰਦੇ ਵੀ ਆਰ ਲਿਸਨਿੰਗ ਲਵਡ ਦਾ ਥੋਟ ਆਫ ਦਾ ਡੇ ਥੈਂਕ ਯੂ ਸਟੇ ਬਲੈਸਡ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰਾਨਾ ਸਾਰਿਆਂ ਦਾ ਹੀ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਇੱਕ ਮੈਨੂੰ ਫੀਡਬੈਕ ਵੀ ਆਈ ਸੀ ਕਿ ਚਲੋ ਪ੍ਰੋਗਰਾਮ ਸ਼ਾਇਦ ਸੁਣਦੇ ਹੋਣਗੇ ਸੱਜਣ ਮਿੱਤਰ ਅਤੇ ਉਹਨਾਂ ਨੇ ਕਿਹਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ ਅਤੇ ਇੱਕ ਗੱਲ ਹੈ ਵੀ ਜਿਹੜੀਆਂ ਖਬਰਾਂ ਆ ਖਬਰਾਂ 'ਤੇ ਥੋੜ੍ਹਾ ਜਿਹਾ ਘੱਟ ਕਹਿੰਦੇ ਜ਼ੋਰ ਦਿਆ ਕਰੋ ਕਿਉਂਕਿ ਅਸੀਂ ਜੋ ਗੱਲਾਂ ਸੁਣਨਾ ਚਾਹੁੰਦੇ ਹਾਂ ਜਾਂ ਸੁਣਦੇ ਹਾਂ ਉਹ ਦਿਲ ਵਾਲੀਆਂ ਗੱਲਾਂ ਸੁਣਨਾ ਚਾਹੁੰਦੇ ਹਾਂ ਅਤੇ ਬਾਕੀ ਕਹਿੰਦੇ ਜੋ ਸਮਾਜਿਕ ਗੱਲਾਂ ਨੇ ਸੁਸਾਇਟੀ ਬਾਰੇ ਗੱਲਾਂ ਧਰਮ ਬਾਰੇ ਇਹ ਜ਼ਿਆਦਾ ਅਸੀਂ ਸੁਣਨਾ ਚਾਹੁੰਦੇ ਹਾਂ ਬਹੁਤ ਵਧੀਆ ਤੁਹਾਡਾ ਸੁਝਾਅ ਆ ਵੈਸੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਘੱਟ ਤੋਂ ਘੱਟ ਇੱਦਾਂ ਦੀਆਂ ਗੱਲਾਂ ਕਰੀਏ ਪਰ ਜਿਹੜੀਆਂ ਖਬਰਾਂ ਰਿਲੇਟਡ ਹੁੰਦੀਆਂ ਸਾਡੇ ਰੋਜ਼ਮਰਾ ਜ਼ਿੰਦਗੀ ਦੇ ਨਾਲ ਜਾਂ ਉਹਦੀ ਡੂੰਘਾਈ ਤੱਕ ਜਾਣਾ ਕਈ ਵਾਰੀ ਜਿਹੜਾ ਹੋਰ ਐਂਗਲ ਤੋਂ ਉਹਨੂੰ ਵਾਚਣਾ ਉਹਦੀ ਬੈਕਗਰਾਉਂਡ ਕੀ ਆ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪਤਾ ਹੋਵੇ ਸਾਨੂੰ ਸਾਰਿਆਂ ਨੂੰ ਇਸ ਕਰਕੇ ਉਹ ਇੰਨਾ ਕਰਨਾ ਪੈਂਦਾ ਹਰਦੀਪ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਕੀ ਹਾਲ ਚਾਲ ਹੈ ਹਰਦੀਪ ਜੀ ਠੀਕ ਠਾਕ ਹੋ ਕੰਮ 'ਤੇ ਹੋ ਕਹਿੰਦੇ ਅੱਜ ਠੀਕ ਹੈ ਜਸਪ੍ਰੀਤ ਵੀ ਜੁੜ ਗਏ ਨੇ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਨਿਊਜ਼ੀਲੈਂਡ ਵਾਲਿਓ ਠੀਕ ਠਾਕ ਹੋ ਤੁਹਾਡਾ ਨੰਬਰ ਦੇਖ ਕੇ ਮੈਂ ਪਛਾਣਿਆ +64 ਠੀਕ ਹੈ ਪਹਿਲਾਂ ਈਮੇਲ ਕਰਦੇ ਸੀ ਕੁਲਵੀਰ ਸੰਧੂ ਕੈਨੇਡਾ ਤੋਂ ਆ ਗਏ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅਮਰੀਕ ਭਾਅ ਜੀ ਛੇਤੀ ਆਉਂਦੇ ਹੋਣਗੇ ਅਤੇ ਉਹਨਾਂ ਨਾਲ ਆਪਾਂ ਅੱਜ ਬਹੁਤ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਪਾਲਾ ਬਾਇਆਂ ਸੋਹਣੀ ਸੁਨੇਹਾ ਭੇਜ ਦਿੱਤਾ ਕਿ BJP ਨੂੰ ਕਹਿ ਦਿਓ ਪਹਿਲਾਂ ਹੀ ਪਰੌਂਠੇ ਖਾ ਕੇ ਆਉਣ ਰੁੱਸ ਕੇ ਨਹੀਂ ਜਾਣਾ ਪਿਛਲੇ ਹਫ਼ਤੇ ਤਾਂ ਰੁੱਸਣ ਦਾ ਬਹਾਨਾ ਸੀ ਖਾਣੇ ਤਾਂ ਪਰੌਂਠੇ ਸੀ ਇਹ ਤੁਹਾਨੂੰ ਕਿਵੇਂ ਪਤਾ ਹੈ ਠੀਕ 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 ਬਹੁਤ ਵਧੀਆ ਜੀ। ਉਹ ਇਹ ਵੀ ਪੋਲਿਟਿਕਸ ਹੀ ਹੁੰਦੀ ਆ, ਤੇ ਤੁਹਾਨੂੰ ਪਤਾ ਹੀ ਆ ਬੀਜੇਪੀ ਵਾਲਿਆਂ ਦਾ ਕੰਮ ਕੋਈ ਹੋਰ ਕਰਨਾ ਹੁੰਦਾ, ਖਾਣੇ ਪਰੌਂਠੇ ਹੁੰਦੇ ਆ, ਹੋ ਜਾਂਦੀ ਫਿਰ ਦੇਸ਼ ਭਗਤੀ। ਤੇ ਚਲੋ, ਸੁਖਪ੍ਰੀਤ ਸਿੱਧੂ ਵੀ ਨਿਪਲਿੰਗਟਨ ਨਿਊਜ਼ੀਲੈਂਡ ਤੋਂ ਆ ਗਏ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗਿਆਨ ਲੈ ਰਹੇ ਆ ਜੀ। ਸੋਹਣਾ ਪ੍ਰੋਗਰਾਮ ਦਾ ਆਗਾਜ਼ ਮੇਰੇ ਨਾਲ ਮੇਰੀ ਜੀਵਨ ਸਾਥਣ ਸਿਮਰਨਜੀਤ ਕੌਰ ਵੀ ਸੁਣ ਰਹੇ ਨੇ ਪ੍ਰੋਗਰਾਮ। ਸਿਮਰਨਜੀਤ, ਖਿਆਲ ਰੱਖਿਆ ਕਰੋ ਇਹਨਾਂ ਦਾ, ਦੇਖੋ ਪਰੌਂਠੇ ਪਰੌਂਠੇ ਖਿਲਾਇਆ ਕਰੋ ਇਹਨਾਂ ਨੂੰ, ਤੇ ਬਾਕੀ ਇਹ ਆ ਵੀ ਚਲੋ ਵਧੀਆ ਰਲ ਮਿਲ ਕੇ ਜਿਹੜਾ ਜੀਵਨ ਹੈ ਉਹ ਬਤੀਤ ਹੋ ਰਿਹਾ। ਬਹੁਤ ਭਾਗਾਂ ਵਾਲੇ ਹਾਂ ਅਸੀਂ ਸਾਰੇ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ ਸਾਨੂੰ ਰਹਿਣ ਨੂੰ ਰੱਬ ਨੇ ਦਿੱਤੇ ਨੇ, ਅਤੇ ਫਿਰ ਅੰਨ ਪਾਣੀ ਕੱਪੜ ਪਹਿਨਣ ਦੀ ਆ ਉਹ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ, ਐਪਰੀਸ਼ੀਏਟ ਕਰਨਾ, ਅਤੇ ਨਾਲ ਜਿਹੜਾ ਸੇਵਾ ਦਾ ਕੋਨਸੈਪਟ ਆ ਉਹ ਵੀ ਜ਼ਰੂਰ ਕਰਨਾ। ਆਪਣੇ ਲਾਗੇ ਦੇ ਗੁਰੂ ਘਰ ਜਾਇਆ ਕਰੋ ਸਾਰੇ ਹੀ ਸੱਜਣ ਜਿਹੜੇ ਵੀ ਪ੍ਰੋਗਰਾਮ ਸੁਣਦੇ ਨੇ, ਹਫ਼ਤੇ 'ਚ ਇੱਕ ਵਾਰੀ, ਮਹੀਨੇ 'ਚ ਇੱਕ ਵਾਰੀ ਜ਼ਰੂਰ ਕੋਈ ਨਾ ਕੋਈ ਸੇਵਾ ਕਰਕੇ ਆਇਆ ਕਰੋ, ਵਿਹਲੇ ਕੁ ਵਿਹਲੇ ਕਰਿਆ ਕਰੋ, ਝਾੜੂ ਫੇਰਿਆ ਕਰੋ, ਕੁਛ ਵੀ ਐਨੀਥਿੰਗ। ਦੇਖਿਓ ਫਿਰ ਗਰਾਊਂਡ ਲੈਵਲ ਦੀਆਂ ਜਿਹੜੀ ਕਿੱਦਾਂ ਝੁੰਚਣੀਆਂ ਆਉਂਦੀਆਂ ਨੇ। ਰਾਜਨਦੀਪ ਕੈਨਬਰਾ ਵਾਲਿਓ, ਪਿਆਰਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਮੈਂ ਤੁਹਾਨੂੰ ਦੱਸਦਾ ਕਿ ਬਲਗੁਲਗੇ ਦੇ ਵਿੱਚ ਪ੍ਰੋਟੈਸਟ ਹੈ ਅੱਜ, ਇਕੱਠੇ ਹੋਣਾ ਕਿਸਾਨਾਂ ਨੇ। ਇੱਥੇ ਵੈਸੇ ਕੋਈ ਹੋਰ ਹੈ ਹੀ ਨਹੀਂ, ਸਾਰੇ ਹੈ ਹੀ ਕਿਸਾਨ, ਸੋ 99% ਜਿਹੜੇ ਨੇ ਉਹ ਅੱਜ ਜਿਹੜੇ ਇਕੱਠ ਹੋ ਰਿਹਾ ਹੈ। ਬਹੁਤ ਨੌਜਵਾਨ 'ਚ ਬੜਾ ਉਤਸ਼ਾਹ ਆ, ਉਹ ਸ਼ਾਮ ਨੂੰ 4 ਵਜੇ ਜਿਹੜਾ ਗਰਾਊਂਡ ਹੈ ਪੁਲਿਸ ਸਟੇਸ਼ਨ ਦੇ ਲਾਗੇ ਸੈਂਟੈਨੀਅਲ ਓਵਲ, ਉੱਥੇ ਇਕੱਠ ਹੋਣਾ ਆ, ਅਤੇ ਉੱਥੇ ਫਿਰ ਇਕੱਠੇ ਹੋ ਕੇ ਜੋ ਆਪਣੀ ਸਪੋਰਟ ਹੈ ਕਿਸਾਨਾਂ ਪ੍ਰਤੀ ਉਹ ਆਪਾਂ ਜ਼ਾਹਰ ਕਰਨੀ ਆ, ਅਤੇ ਹਾਜ਼ਰੀ ਲਵਾਇਓ ਜਿਹੜੇ ਵੀ ਇਸ ਏਰੀਏ ਦੇ ਵਿੱਚ ਰਹਿੰਦੇ ਨੇ। ਹੁਣ ਇੱਦਾਂ ਕਰੀਏ, ਤੁਹਾਨੂੰ ਇੱਕ ਗੀਤ ਹੋਰ ਸੁਣਾਈਏ, ਕਿਉਂਕਿ ਗੀਤ ਦਾ ਟਾਈਮ ਹੋ ਗਿਆ, ਅਤੇ ਉਸ ਤੋਂ ਬਾਅਦ ਅਮਰੀਕ ਭਾਅ ਜੀ ਆਉਂਦੇ ਹੋਣਗੇ, ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਗੀਤ ਹੈ ਜੀ ਫਿਲਮ ਆਸ਼ਕੀ ਦੇ ਵਿੱਚੋਂ, 1990 ਦੀ ਹਿੱਟ ਫਿਲਮ, ਮੇਰੀ ਹਿੱਟ ਫਿਲਮ, ਸਾਡੀ ਜਵਾਨੀ ਦੀਆਂ ਫਿਲਮਾਂ ਨੇ, ਅਤੇ ਆਓ ਫਿਰ ਦਿਲ ਵਾਲੀਆਂ ਗੱਲਾਂ ਕਰੀਏ।
ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਤੀਰ ਸਿੱਧੇ ਹੋਣ ਲੱਗ ਪਏ ਆ ਮੁਸ਼ਕਲਾਂ ਦੇ ਵੱਲ ਨੂੰ ਕਿਉਂਕਿ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਜੁੜ ਚੁੱਕੇ ਨੇ ਔਰ ਤੁਸੀਂ ਵੀ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋ ਅਮਰੀਕ ਭਾਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਗੁੱਡ ਮਾਰਨਿੰਗ ਅਮਨਦੀਪ ਸਾਰੇ ਸਰੋਤਿਆਂ ਨੂੰ ਜਿਸ ਜਿਹੜੇ ਇਸ ਵੇਲੇ ਸਾਨੂੰ ਵੱਖ ਵੱਖ ਭੂਖੰਡਾਂ ਤੋਂ ਸੁਣ ਰਹੇ ਆ ਅਤੇ ਇਸ ਪ੍ਰੋਗਰਾਮ ਦੀ ਪ੍ਰੋਗਰਾਮ ਕਾਫੀ ਇੰਜੋਏ ਵੀ ਕਰ ਰਹੇ ਹੋਣਗੇ ਇਹ ਤਾਂ ਖੈਰ ਉਹਨਾਂ ਨੂੰ ਹੀ ਪਤਾ ਹੋਊਗਾ ਲੇਕਿਨ ਅਸੀਂ ਅੱਜ ਕਾਫੀ ਉਤਸ਼ਾਹਿਤ ਹਾਂ ਕਿ ਤੁਹਾਡੇ ਨਾਲ ਇੱਕ ਵਾਰੀ ਫਿਰ ਰੂਬਰੂ ਹੋ ਕੇ ਸਾਰੇ ਮਾਮਲਿਆਂ ਤੇ ਗੱਲ ਕਰੀਏ ਅਤੇ ਆਪਣੇ ਵਿਚਾਰ ਵੀ ਸੁਣੀਏ ਆਪਣੇ ਵਿਚਾਰ ਵੀ ਰੱਖੀਏ ਤੁਹਾਡੇ ਵਿਚਾਰ ਵੀ ਸੁਣੀਏ ਹੋ ਸਕਦਾ ਹੈ ਪ੍ਰੋਗਰਾਮ ਜਿਹੜਾ 10 ਵਜੇ ਖਤਮ ਹੋਣਾ ਉਦੋਂ ਤੱਕ ਹੀ ਤੁਹਾਡੇ ਨਾਲ ਬਰਕਰਾਰ ਰਹੀਏ ਪ੍ਰੋਗਰਾਮ ਵਿੱਚ ਛੱਡ ਕੇ ਜਾਣ ਦੀ ਅੱਜ ਕੋਈ ਤਮੰਨਾ ਨਹੀਂ ਹੈ ਮੰਦੀ
ਉਹਦਾ ਪਤਾ ਲੱਗ ਗਿਆ ਸੀ ਆਪਣੇ ਪਾਲਾ ਬੈਂਸ ਉਹਨਾਂ ਨੇ ਕਹਿਤਾ ਕਹਿੰਦੇ ਪਹਿਲੇ ਹੀ ਕਹਿੰਦੇ ਪਰੌਂਠੇ ਖਾ ਗਏ ਫਿਰ ਮੁੜ ਕੇ ਕਹਿੰਦੇ ਖਾਣੇ ਪਰੌਂਠੇ ਸੀਗੇ ਤੇ ਬਹਾਨਾ ਲਾਤਾ ਇਲਜ਼ਾਮ ਲਾਤਾ ਪੋਲੀਟੀਕਲ ਵੀ ਇੱਦਾਂ ਨਹੀਂ ਇਹ ਗੱਲਾਂ ਠੀਕ ਨਹੀਂ ਹੈਗੀਆਂ ਤੇ ਤੁਸੀਂ ਵੀ ਫਿਰ
ਬਿਲਕੁਲ ਬਿਲਕੁਲ ਪਾਲਾ ਬੈਂਸ ਜੀ ਕਾਫੀ ਕਾਫੀ ਗਹਿਰਾਈ ਨਾਲ ਸੋਚਦੇ ਆ ਬੜੀ ਪਰ ਨਿਗਾਹ ਰੱਖਦੇ ਆ ਹਰ ਐਕਟੀਵਿਟੀ ਦੇ ਉੱਪਰ ਇਹ ਬੜੇ ਰੇਡੀਓ ਦੇ ਬੜੇ ਮਸ਼ਹੂਰ ਲਿਸਨਰਸ ਆ
ਮੈਨੂੰ ਲੱਗਦਾ
ਆਮ ਤੌਰ ਤੇ ਨਾ ਇਹਨਾਂ ਨੂੰ ਰੇਡੀਓ ਤੇ ਸੁਣਿਆ ਜਾਂਦਾ ਇਹ ਕਾਫੀ ਕਮੈਂਟ ਕਰਦੇ ਆ
ਮੈਨੂੰ ਲੱਗਦਾ ਇਹ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਜਿਹੜੇ ਤੁਹਾਡੇ ਮਨ ਕੀ ਬਾਤ ਸਮਝ ਗਏ ਇੱਕਦਮ ਹੀ ਪਰੌਂਠਿਆਂ ਵਾਲੀ।
ਇਹ ਛੁਪਕੇ ਛੁਪਕੇ ਗੱਲਾਂ ਕਰਦੇ ਆ, ਸਾਹਮਣੇ ਨਹੀਂ ਆਉਂਦੇ।
ਅੱਛਾ, ਹੁਣ ਜਿਹੜਾ ਮੈਂ ਗੀਤ ਲਾਇਆ ਸੀ ਨਾ ਆਸ਼ਕੀ ਫਿਲਮ ਦਾ, ਉਹਨਾਂ ਨੇ ਕਮੈਂਟ ਭੇਜਿਆ ਕਹਿੰਦੇ ਕਹਿੰਦੇ ਭਾਜੀ ਸਰੋਤਿਆਂ ਦੇ ਬਹਾਨੇ ਫੀਲਿੰਗਾਂ ਤੁਸੀਂ ਲਈ ਜਾਂਦੇ ਹੋ, ਓਦਾਂ ਦਾ ਤੁਸੀਂ ਲੱਗਦਾ ਸੁਣ ਨਹੀਂ ਸਕਦੇ। ਕਾਫੀ ਕੇਸ ਇਕਦਮ ਹੋ ਗਏ ਨੇ, ਖਾਸ ਕਰਕੇ ਨਾਰਦਰਨ ਸਿਡਨੀ ਦੇ ਵਿੱਚ। ਤੇ ਜਿਹੜੀ ਡੈਲਟਾ ਏਅਰਲਾਈਨ ਅਮੈਰੀਕਾ ਦੀ ਨਾ, ਉਹਦੇ ਕਰੂ ਜਿਹੜੇ 13 ਬੰਦੇ ਆਏ ਆ, ਉਹਨਾਂ ਤੋਂ ਦੱਸਿਆ ਵੀ ਉਹ ਠਹਿਰੇ ਸੀ ਤੇ ਉਹਨਾਂ ਕਰਕੇ ਇਹ ਸਾਰਾ ਕੁਛ ਫੈਲ ਲਿਆ ਆ ਜਿਹੜੇ ਬਾਹਰੋਂ ਆ ਰਹੇ ਨੇ। ਸੋ ਇਹ ਇੱਕ ਵੱਡੀ ਪ੍ਰੋਬਲਮ
ਨਹੀਂ ਅਮਨਦੀਪ, ਜਿਹੜੀਆਂ ਰਿਸਟ੍ਰਿਕਸ਼ਨਸ ਹਟਾ ਰਹੇ ਆ ਨਾ, ਇਹ ਟੂ ਅਰਲੀ ਆ, ਹਲੇ ਜਿਹੜੀ ਵੈਕਸੀਨੇਸ਼ਨ ਆ ਹਲੇ ਆਈ ਆ, ਵੈਕਸੀਨੇਸ਼ਨ ਹੈ ਬਿਲਕੁਲ ਪ੍ਰੀਲਿਮਿਨਰੀ ਸਟੇਜਸ ਦੇ ਵਿੱਚ ਆ, ਤੇ ਵੈਕਸੀਨੇਸ਼ਨ ਕਈ ਦੇਸ਼ਾਂ 'ਚ ਲੱਗ ਰਹੀ ਆ, ਆਸਟ੍ਰੇਲੀਆ ਵਿੱਚ ਸ਼ਾਇਦ ਮਾਰਚ ਵਿੱਚ ਰੋਲ ਆਊਟ ਹੋਣੀ ਆ ਇਹ, ਤੇ ਟੂ ਅਰਲੀ ਆ, ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਹਾਂ, ਤੇ ਜਿਹੜੀ ਇੰਟਰਨੈਸ਼ਨਲ ਐਕਸਪੋਜ਼ਰ ਆ ਜਾਂ ਓਵਰਸੀਜ਼ ਐਕਸਪੋਜ਼ਰ ਆ, ਟੂ ਅਰਲੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਵੇਲੇ ਜਦੋਂ ਕੋਈ ਵੀ ਚੀਜ਼ ਅਖੀਰ ਤੇ ਪਹੁੰਚ ਜਾਂਦੀ ਹੈ, ਉਹਨੂੰ ਤੁਸੀਂ ਜ਼ਿਆਦਾ ਕੋਸ਼ੀਅਸ ਰਹਿਣਾ ਪੈਂਦਾ ਉਹਦੇ ਲਈ। ਤੇ ਮੇਰੇ ਖਿਆਲ ਦੇ ਵਿੱਚ ਜਿੱਦਾਂ ਐਡਵਾਈਜ਼ਰੀ ਆਈ ਰਹੀ ਹੈ ਕਿ ਨਿਊ ਸਾਊਥ ਵੇਲ ਦੇ ਜਿਹੜੇ ਨਾਰਦਰਨ ਬੀਚਸ ਆ, ਨਾਰਦਰਨ ਇਲਾਕੇ ਆ, ਇਹਨਾਂ 'ਚ ਕਾਫ਼ੀ ਕੋਵਿਡ 19 ਫੈਲ ਰਿਹਾ ਹੈ, ਜਿੱਦਾਂ 28 ਕੇਸ ਦੱਸੇ ਹੀ ਆ, ਤੇ ਹੁਣ ਸਕੂਲ ਹੋਲੀਡੇਜ਼ ਵੀ ਕੱਲ੍ਹ ਤੋਂ ਸ਼ੁਰੂ ਹੋ ਗਈਆਂ ਆ, ਤੇ ਇਸ ਵੇਲੇ ਜਿਹੜੀ ਕਾਫ਼ੀ ਇਹਤਿਆਤ ਦਾ ਸਾਨੂੰ ਮੁਜ਼ਾਹਰਾ ਕਰਨਾ ਚਾਹੀਦਾ ਕਿ ਕਾਫ਼ੀ ਇਹਤਿਆਤ ਰੱਖੀਏ, ਅਜੇ ਕਰੋ ਜਾਣ ਦੀ ਜ਼ਰੂਰਤ ਨਹੀਂ ਆ ਹੋਲੀਡੇ ਨੂੰ, ਜਾਂ ਬਾਹਰ ਕਿਤੇ ਤਾਂ ਨਹੀਂ ਜਾਣਾ ਚਾਹੀਦਾ। ਜੇ ਨਿਊ ਸਾਊਥ ਵੇਲ ਦੇ ਇਲਾਕਿਆਂ ਵਿੱਚ ਜਾਣਾ ਚਾਹੀਦਾ, ਉਹਦੇ ਵਿੱਚ ਵੀ ਪ੍ਰੀਕੋਸ਼ਨ ਜਿਹੜੀ ਸਰਕਾਰ ਕਹਿ ਰਹੀ ਹੈ ਉਹਨਾਂ ਨੂੰ ਲੈਣਾ ਚਾਹੀਦਾ, ਪਰ ਪਰਹੇਜ਼ ਰੱਖ ਲੈਣਾ ਚਾਹੀਦਾ ਜੇਕਰ ਤੁਸੀਂ ਜ਼ਿਆਦਾ ਸੇਫ ਰਹਿਣਾ ਆ, ਅਤੇ ਗੌਰਮੈਂਟ ਵੀ ਇਹਦੇ ਬਾਰੇ ਕਾਫ਼ੀ ਐਡਵਾਈਜ਼ਰੀਜ਼ ਦੇ ਰਹੀ ਹੈ ਅਮਨਦੀਪ ਜੀ।
ਜੀ ਬਿਲਕੁਲ, ਅਤੇ ਵਿਜੇ ਵਰ ਜੀ ਖਿਆਲ ਰੱਖਿਓ ਆਪਣਾ, ਅਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਡੋਂਟ ਟੇਕ ਇਟ ਸੀਰੀਅਸਲੀ, ਇੱਕ ਚੁਟਕਲਾ ਹੀ ਆ, ਕਹਿੰਦੇ ਵੀ ਜਿਹੜਾ ਨਾ ਅਮਰੀਕ ਭਾਜੀ ਕਹਿੰਦੇ ਗੋਹਾ ਆ, ਗੋਬਰ ਹੈ, ਉਹ ਬਹੁਤ ਕੰਮ ਦੀ ਚੀਜ਼ ਹੈ।
ਹਾਂਜੀ,
ਕਹਿੰਦੇ ਗੋਹਾ ਇੱਕ ਅਜਿਹਾ ਪਦਾਰਥ ਹੈ ਜਿਹੜਾ ਚੁੱਲ੍ਹੇ ਵਿੱਚ ਹੋਵੇ ਤਾਂ ਅੱਗ ਹੁੰਦਾ, ਉਹ ਖੇਤਾਂ ਵਿੱਚ ਹੋਵੇ ਤਾਂ ਖਾਦ ਹੁੰਦਾ,
ਹਾਂਜੀ ਹਾਂਜੀ,
ਤੇ ਕਹਿੰਦੇ ਦਿਮਾਗ ਵਿੱਚ ਹੋਵੇ ਤਾਂ ਮੋਦੀ ਭਗਤ ਹੁੰਦਾ।
ਮੰਨ ਲੈਂਦੇ ਇਹਨਾਂ ਦੀ ਗੱਲ, ਸ਼ੁਕਰ ਚ ਗੱਲ ਕਰਦੇ ਆ, ਚਲੋ ਮੰਨ ਲੈਂਦੇ ਆ, ਜੇ ਉਹਦੇ ਨਾਲ ਐਨਰਜੀ ਮਿਲਦੀ ਆ ਤੇ ਉਹ ਕੋਈ ਗਲਤ ਗੱਲ ਨਹੀਂ ਹੈ। ਕਈ ਵਾਰੀ ਜਿਹੜਾ ਗੋਬਰ ਆ ਨਾ, ਇਹ ਜਿਹੜਾ ਗੋਬਰ ਆ ਕਈ ਵਾਰੀ ਬੜਾ ਵਰਦਾਨ ਸਿੱਧ ਹੁੰਦਾ ਤੁਹਾਡੇ ਦੇ ਲਈ, ਜਿੱਦਾਂ ਇਹਨੇ ਦੱਸਿਆ ਕੁਆਲਿਟੀਜ਼ ਹੁੰਦੀਆਂ, ਚਲੋ ਜੇ ਬੰਦੇ ਚ ਕੋਈ ਮਾੜੀ ਮੋਟੀ ਕੁਆਲਿਟੀ ਹੈਗੀ ਆ ਉਹਦਾ ਸਤਿਕਾਰ ਤਾਂ ਕਰਨਾ ਹੀ ਚਾਹੀਦਾ। ਇਹਨਾਂ ਦੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਿ ਜਿਹੜੇ ਇਹਨੀ ਚੁਟਕਲਾ ਸੁਣਾਇਆ ਜੀ ਅਮਨਦੀਪ।
ਅੱਛਾ, ਉਹ ਨਰਿੰਦਰ ਅਠੌਰ ਹੁਣੀ ਹੋਰ ਇੱਕ ਸੱਪ ਕੱਢਿਆ, ਉਹ ਕਹਿੰਦੇ ਵੀ ਅਮਰੀਕ ਭਾਜੀ ਸਤਿ ਸ਼੍ਰੀ ਅਕਾਲ, ਸਾਨੂੰ ਮਿਲੀ ਜਾਣਕਾਰੀ ਅਨੁਸਾਰ ਬਹੁਤ ਨਜ਼ਦੀਕੀ ਤੱਥਾਂ ਤੋਂ ਮਿਲੀ ਹੈ ਕਿ ਤੁਸੀਂ ਪਰੌਂਠੇ ਲਈ ਨਹੀਂ ਸੀ ਭੱਜੇ, ਪਰੌਣੇ ਛੱਡਣ ਗਏ ਸੀ।
ਚੱਲ ਇਹ ਤਾਂ ਵੱਖ ਵੱਖ ਥੀਅਰੀਆਂ ਹੁਣ ਜਿਹੜੇ ਆਪਣੇ
ਉਹੀ ਹਰਨਾਮ ਸਿੰਘ ਵਾਲੇ ਪ੍ਰੈਸ਼ਰ ਕਹਿੰਦੇ ਪੈ ਗਿਆ ਜੀ ਤੁਹਾਡੇ ਪਰੌਣੇ।
ਹਾਂਜੀ 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 ਹਾਂਜੀ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਹੋਰ ਵੀ ਮੈਂ ਚਾਹਾਂਗੇ ਸਰੋਤੇ ਸਾਡੇ ਹੋਰ ਵੀ ਐਕਸਪਲੋਰ ਕਰਨ ਇਸ ਐਪੀਸੋਡ ਤੇ, ਜਿਹੜਾ ਮੈਂ ਉਦਣ ਛੱਡ ਕੇ ਗਿਆ ਪ੍ਰੋਗਰਾਮ, ਤੇ ਸੋਹਣਾ ਲੱਗਦਾ ਜਿਸ ਵੇਲੇ ਤੁਸੀਂ ਆਪਣੇ ਜਿਹੜੇ ਆਈਡੀਆਜ਼ ਰੱਖਦੇ ਆ ਸਾਹਮਣੇ ਸਾਡੇ। ਹਾਂਜੀ
ਠੀਕ ਹੈ
ਜੀ ਅਮਨਦੀਪ।
ਠੀਕ ਠੀਕ, ਅਮਰੀਕ ਭਾਜੀ ਸਕੂਲ ਚ ਛੁੱਟੀਆਂ ਚੱਲ ਰਹੀਆਂ, ਹੋ ਗਈਆਂ ਤੁਹਾਨੂੰ ਵੀ, ਕਿੰਨੀ ਤਰੀਕ ਤੱਕ? 26 ਤੱਕ।
ਹਾਂਜੀ।
ਅੱਛਾ, ਤੇ
ਕੱਲ ਬੜੇ ਖੁਸ਼ ਸੀਗੇ ਜਿਹੜੇ ਟੀਚਰ, ਕਾਫੀ ਖੁਸ਼ ਸੀਗੇ ਕੱਲ ਜਿਸ ਵੇਲੇ, ਕੱਲ 3 ਵਜੇ ਤਾਂ ਬੜੀਆਂ ਨਾ ਲੁੱਡੀਆਂ ਪਾਉਂਦੇ ਜਿੱਦਾਂ ਘਰ ਨੂੰ ਜਾਂਦੇ ਸੀ, ਹੁਣ ਜਿਸ ਵੇਲੇ ਨਾ 10-12 ਤਰੀਕ ਹੋਣੀ ਜਨਵਰੀ ਦੀ, ਇਹ ਜਿਹੜੀ ਪ੍ਰੋਬਲਮ ਆਉਣੀ ਸ਼ੁਰੂ ਹੁੰਦੀ ਆ, ਫਿਰ ਡਿਪਰੈਸ਼ਨ ਵੀ ਆਉਣਾ ਸ਼ੁਰੂ ਹੁੰਦਾ ਵੀ ਆਹ ਐਕਟੀਵਿਟੀਜ਼ ਕਰਾਉਣੀਆਂ ਆ, ਹਲੇ ਆਹ ਪ੍ਰੈਪਰੇਸ਼ਨ ਕਰਾਉਣੀ, ਆਹ ਕੰਮ ਬਾਕੀ ਪਿਆ। ਇਹ 10 ਦਿਨ ਹੀ ਚਾਹ ਹੁੰਦਾ, ਉਸ ਤੋਂ ਬਾਅਦ ਚਾਹ ਫਿਰ ਨਾ ਢਿੱਲਾ ਜਿਹਾ ਪੈਣ ਲੱਗ ਪੈਂਦਾ, 10 ਜਨਵਰੀ ਤੋਂ ਬਾਅਦ ਹੁੰਦੀ ਇਹ ਜਿਹੜੀ
ਫੀਲਿੰਗ
ਮਹਿਸੂਸ ਹੋਣ ਲੱਗਦਾ ਆ।
ਅੱਛਾ, ਤੇ ਕੱਲ ਰਿਜ਼ਲਟ ਵੀ ਆਏ ਆ 10th-12th ਦੇ HSC ਦੇ, ਤੇ
ਹਾਂਜੀ ਕੱਲ HSC ਦੇ ਰਿਜ਼ਲਟ ਵੀ ਆਊਟ ਹੋਏ ਆ। ਹਾਂਜੀ
ਹਾਂਜੀ, ਮੇਰੀ ਭਾਣਜੀ ਦੇ 95% ਨੰਬਰ ਆਏ, ਤੇ ਮੇਰੀ ਸਿਸਟਰ ਦਾ ਫੋਨ ਆਇਆ ਤੇ ਕਹਿੰਦੇ ਇੱਦਾਂ, ਮੈਂ ਕਿਹਾ ਚਲੋ ਬਹੁਤ ਵਧੀਆ ਗੱਲ ਹੈ, ਪਰ ਮੈਂ ਕਿਹਾ ਬਾਕੀ 5% ਕਿੱਥੇ ਗਏ? ਬਹੁਤ ਆਸਾ ਪਿਆ ਉਹ ਮਤਲਬ ਜਿਹੜਾ ਆਪਾਂ ਭਰਿਆ ਗਲਾਸ ਨਹੀਂ ਨਾ ਦੇਖਦੇ ਮੈਂ ਕਿਹਾ 5% ਕਿੱਦਾਂ ਕੱਟ ਹੋ ਗਿਆ ਇਹਨੂੰ ਇਹ ਪੁੱਛ ਉਹ ਬੜਾ ਚਲੋ ਹਾਸਾ ਮਜ਼ਾਕ ਹੀ ਸੀਗਾ ਤੇ ਅਮਰੀਕ ਭਾਜੀ ਆਪਾਂ ਥੋੜੀ ਜਿਹੀ ਇੱਥੇ ਹੀ ਗੱਲ ਕਰਦੇ ਹਾਂ ਕਿ ਚਲੋ ਇਹ 95% ਜਿਹੜਾ 8R ਹੈ ਜਾਂ ਜਿੰਨੇ ਵੀ ਹੈ ਇਹਨੂੰ ਕਿੰਨਾ ਕੁ ਸੀਰੀਅਸਲੀ ਲੈਣਾ ਚਾਹੀਦਾ ਮਤਲਬ ਹੁਣ ਹੁਣ ਸਮੱਸਿਆ ਇਹ ਆ ਗਈ ਜਿਨ੍ਹਾਂ ਦੇ ਆ ਗਏ ਆ ਉਹਨਾਂ ਨੂੰ ਕਨਫਿਊਜ਼ਨ ਸਟੇਟ ਦੇ ਵਿੱਚ ਹੈ ਕਿ ਉਹਨਾਂ ਨੂੰ 2-3 ਯੂਨੀਵਰਸਿਟੀਆਂ 'ਚ ਅਪਲਾਈ ਕੀਤਾ ਹੋਇਆ ਅਤੇ ਹੁਣ ਉਹਨਾਂ ਨੂੰ ਇਹ ਕਨਫਿਊਜ਼ਨ ਰਹਿਣੀ ਸਟ੍ਰੈਸ ਰਹਿਣੀ ਹੈ ਕਿ ਕੈਰੀਅਰ ਕਿੱਦਾਂ ਚੂਜ਼ ਕਰੀਏ ਅਤੇ ਕੀ ਉਹ ਪਹਿਲਾਂ ਵੀ ਗਾਈਡ ਕਰਦੇ ਆ ਸਟੂਡੈਂਟਸ ਨੂੰ ਤੁਸੀਂ ਸਕੂਲ ਦੇ ਵਿੱਚ ਜਾਂ ਪੜ੍ਹਾਈ ਦੇ ਦੌਰਾਨ ਕਿ ਕੀ ਕਰਨਾ
ਨਹੀਂ ਅਮਨਦੀਪ ਸਕੂਲ ਵਿੱਚ ਕਰੀਅਰ ਟੀਚਰ ਹੁੰਦਾ ਹੈ ਜਿਹੜਾ ਕਿ ਤੁਹਾਨੂੰ 10ਵੀਂ ਤੋਂ ਜਾਂ 9ਵੀਂ ਤੋਂ ਤੁਹਾਡੇ ਕਲਾਸ 9 ਤੋਂ ਤੁਹਾਡੇ ਜਿਹੜੇ ਐਟੀਟਿਊਡ ਹੁੰਦੇ ਆ ਤੁਹਾਡੇ ਇੰਟਰਸਟ ਹੁੰਦੇ ਆ ਉਹਨਾਂ ਨੂੰ ਵਾਚ ਕਰਦੇ ਆ ਤੁਹਾਡੀ ਇੰਟਰਵਿਊਜ਼ ਉਹਨਾਂ ਦੇ ਨਾਲ ਹੁੰਦੀ ਆ ਅਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਦੇ ਰਹਿੰਦੇ ਆ ਫਿਰ ਵੱਖ ਵੱਖ ਟਾਈਮ 'ਤੇ ਉਹ ਤੁਹਾਡੇ ਸੈਸ਼ਨ ਲੈਂਦੇ ਆ ਤੁਹਾਡੇ ਤੁਹਾਡੀ ਜਿਹੜੀ ਪ੍ਰੋਗਰੈਸ ਐਜੂਕੇਸ਼ਨਲ ਪ੍ਰੋਗਰੈਸ ਹੈ ਜਾਂ ਤੁਹਾਡੇ ਐਕਸਟਰਾ ਕੈਰੀਕੁਲਰ ਪ੍ਰੋਗਰੈਸ ਆ ਜਾਂ ਤੁਹਾਡੀ ਮੈਂਟਲ ਜਿਹੜੀ ਕਿਸ ਵਿਸ਼ੇ 'ਤੇ ਜ਼ਿਆਦਾ ਇੰਟਰਸਟ ਲੈਂਦੇ ਉਹਦੇ ਅਕੋਰਡਿੰਗਲੀ ਤੁਹਾਨੂੰ ਐਡਵਾਈਜ਼ ਕਰਦੇ ਰਹਿੰਦੇ ਆ ਕਈ ਵਾਰੀ ਤਾਂ ਉਹ ਐਡਵਾਈਜ਼ ਕਰਦੇ ਆ ਕਿ ਤੁਸੀਂ ਟੈਕਨੀਕਲ ਕੋਰਸ ਜ਼ਿਆਦਾ ਵਧੀਆ ਕਰ ਸਕਦੇ ਆ ਜਾਂ ਤੁਸੀਂ ਅਕੈਡਮਿਕ ਲੈਵਲ 'ਤੇ ਜਾ ਸਕਦੇ ਆ ਯੂਨੀਵਰਸਿਟੀ ਵਿੱਚ ਕਿਹੜਾ ਕੋਰਸ ਤੁਸੀਂ ਪਿੱਕ ਕਰਨਾ ਆ ਇਹ ਨਹੀਂ ਹੁੰਦਾ ਕਿ ਤੁਹਾਡਾ 8R ਆ ਉਹ ਵਧੀਆ ਹੋਵੇ ਪਰ ਇਹ ਪ੍ਰੋਬਲਮ ਇਹ ਹੁੰਦੀ ਆ ਨਹੀਂ ਪ੍ਰੋਬਲਮ ਨਹੀਂ ਹੁੰਦੀ ਐਟੀਟਿਊਡ ਇਹ ਹੋਣਾ ਚਾਹੀਦਾ ਕਿ ਉਹ ਕੋਰਸ ਵਿੱਚ ਲਓ ਜਿਸ ਕੋਰਸ ਵਿੱਚ ਤੁਹਾਡਾ ਦਿਲ ਇਨਵੋਲਵ ਆ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਤੁਹਾਡਾ ਇੰਟਰਸਟ ਉੱਧਰ ਆ ਤੇ ਉਹ ਕੋਰਸ ਅਡੋਪਟ ਕਰਨਾ ਚਾਹੁੰਦਾ ਉਹਨੂੰ ਐਕਸਪਲੋਰ ਕਰਕੇ ਵੀ ਕਰੀਅਰ ਐਡਵਾਈਜ਼ਰ ਜਿਹੜੇ ਆ ਬਾਕੀ ਜਿਹੜੇ ਏਜੰਸੀ ਸੁਣੀਆਂ ਆਊਟਸਾਈਡ ਦੇ ਸਕੂਲ ਉਹਨਾਂ ਨਾਲ ਕੰਸਲਟ ਕਰਕੇ ਉਹਨਾਂ ਕੋਰਸਾਂ ਦੇ ਵਿੱਚ ਕਿੰਨਾ 8R ਚਾਹੀਦਾ ਜਾਂ ਅਲਟਰਨੇਟਿਵ ਪ੍ਰੋਗਰੈਸ ਕਰਨ ਦੇ ਕਈ ਵਾਰ 8R ਤੁਹਾਡਾ ਘੱਟ ਹੁੰਦਾ ਤੁਸੀਂ ਯੂਨੀਵਰਸਿਟੀ ਵਿੱਚ ਸਿੱਧਾ ਐਡਮਿਸ਼ਨ ਨਹੀਂ ਲੈ ਸਕਦੇ ਤੇ ਉਸ ਵੇਲੇ ਤੁਹਾਨੂੰ ਗਾਈਡ ਕੀਤਾ ਜਾਂਦਾ ਕਿ ਤੁਸੀਂ ਟੇਫ ਕਾਲਜ ਜੁਆਇਨ ਕਰਕੇ ਇੰਡਰੈਕਟ ਐਂਟਰੀ ਵੀ ਉਸ ਕੋਰਸ ਵਿੱਚ ਲੈ ਸਕਦੇ ਹਾਂ ਕਿ 6 ਮਹੀਨੇ ਦਾ ਟੇਫ ਕੋਰਸ ਕਰ ਲਓ ਜਾਂ 1 ਸਾਲ ਦਾ ਟੇਫ ਕੋਰਸ ਕਰ ਲਓ ਤੇ ਉਹਦੇ ਨਾਲ ਫਿਰ ਤੁਹਾਨੂੰ ਉਸ ਯੂਨੀਵਰਸਿਟੀ ਵਿੱਚ ਐਂਟਰੀਜ਼ ਮਿਲ ਸਕਦੀਆਂ ਫਿਰ ਇਹ ਵੀ ਦੱਸਿਆ ਜਾਂਦਾ ਕਿ ਕਿਹੜੀ ਯੂਨੀਵਰਸਿਟੀ ਤੁਸੀਂ ਈਜ਼ਲੀ ਐਂਟਰ ਕਰ ਸਕਦੇ ਹਾਂ ਅਤੇ ਕਾਫ਼ੀ ਇਹਦੇ ਵਿੱਚ ਇਹਦੇ ਬਾਰੇ ਜਿਹੜਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਨਿਊ ਸਾਊਥ ਵੇਲਸ ਦਾ ਕਾਫ਼ੀ ਕੰਮ ਕਰਦਾ ਹੈ ਇਹਦੇ ਬਾਰੇ ਕਾਫ਼ੀ ਰਿਸਰਚ ਕਰਦਾ ਆ ਕਾਫ਼ੀ ਉਹਦੀਆਂ ਐਕਸ਼ਨਸ ਜਿਹੜੇ ਸਕੂਲ ਦੇ ਉਹ ਇਨਵੋਲਵ ਹੁੰਦੇ ਆ ਪ੍ਰਿੰਸੀਪਲ ਵੀ ਇਨਵੋਲਵ ਹੁੰਦਾ ਡੈਪਟੀ ਪ੍ਰਿੰਸੀਪਲ ਵੀ ਇਨਵੋਲਵ ਹੁੰਦਾ ਜਿਹੜਾ ਤੁਹਾਡਾ ਜੀਅਰ ਐਡਵਾਈਜ਼ਰ ਉਹ ਵੀ ਇਨਵੋਲਵ ਹੁੰਦਾ ਜਿਹੜਾ ਤੁਹਾਡਾ ਕੌਂਸਲਰ ਆ ਸਕੂਲ ਦਾ ਉਹ ਵੀ ਇਨਵੋਲਵ ਹੁੰਦਾ ਉਸ ਤੋਂ ਬਾਅਦ ਸਾਰੀ ਪ੍ਰੋਗਰੈਸ ਜਿਹੜੀ ਉਹ ਜਿਹੜੀ ਤੁਹਾਡੇ ਕਰੀਅਰ ਐਡਵਾਈਜ਼ਰ ਨੂੰ ਜਾਂਦੀ ਆ ਅਤੇ ਉਸ ਤੋਂ ਬਾਅਦ ਫਿਰ ਕਰੀਅਰ ਐਡਵਾਈਜ਼ਰ ਤੁਹਾਨੂੰ ਸਟੂਡੈਂਟ ਨੂੰ ਸੱਦ ਸੱਦ ਕੇ ਇੰਟਰਵਿਊ ਕਰਕੇ ਉਹਦੇ ਇੰਟਰਸਟ ਜਾਣ ਕੇ ਫਿਰ ਉਹਨੂੰ ਐਡਵਾਈਜ਼ ਕਰਦਾ ਹੈ ਕਿ ਕਿਹੜੇ ਖਿੱਤੇ ਵਿੱਚ ਕਿਹੜੇ ਕੋਰਸ ਵਿੱਚ ਤੁਸੀਂ ਜ਼ਿਆਦਾ ਸਫਲ ਹੋ ਸਕਦੇ ਆ 8R ਦੀ ਜਿਹੜੀ ਆ ਉਹ ਕੋਈ ਇੰਪੋਰਟੈਂਸ ਨਹੀਂ ਹੁੰਦੀ 8R ਹੁੰਦਾ ਕਿ ਉਹ ਕੋਰਸਿਸ ਜਿਹੜੇ ਕਿ ਟਫ ਕੋਰਸਿਸ ਹੁੰਦੇ ਆ ਜਿਹੜੇ ਜ਼ਿਆਦਾ ਸਮਾਜ ਵਿੱਚ ਪਾਪੂਲਰ ਹੁੰਦੇ ਆ ਜਾਂ ਜਿਹਨਾਂ ਨੂੰ ਜ਼ਿਆਦਾ ਰੈਕੋਗਨੀਸ਼ਨ ਮਿਲਦੀ ਆ ਸਮਾਜ ਵਿੱਚ ਉਹਨਾਂ ਲਈ ਜ਼ਿਆਦਾ 8R ਦੀ ਲੋੜ ਹੁੰਦੀ ਆ ਪਰ ਮੇਰੇ ਖਿਆਲ ਦੇ ਵਿੱਚ ਆਮ ਜੀਵਨ ਵਿੱਚ 8R ਦੀ ਜਿਹੜੀ ਕੋਈ ਜ਼ਿਆਦਾ ਖਾਸ ਇੰਪੋਰਟੈਂਸ ਨਹੀਂ ਜੇ ਤੁਹਾਡਾ 8R ਘੱਟ ਵੀ ਆ ਤਾਂ ਹੋਰ ਬਹੁਤ ਜ਼ਿਆਦਾ ਆਲਟਰਨੇਟਿਵਸ ਆ ਜਿਹਨਾਂ ਨੂੰ ਯੂਜ਼ ਕਰਕੇ ਤੁਸੀਂ ਯੂਨੀਵਰਸਿਟੀ ਵਿੱਚ ਪ੍ਰਵੇਸ਼ ਕਰ ਸਕਦੇ ਆ ਅਤੇ ਆਪਣੇ ਮਨਪਸੰਦ ਦੇ ਕੋਰਸ ਕਰਕੇ ਉਸ ਤੋਂ ਬਾਅਦ ਇੱਕ ਮੈਂ ਜ਼ਰੂਰ ਐਡਵਾਈਜ਼ ਕਰਨਾ ਚਾਹਾਂਗਾ ਆਪਣੇ ਜਿਹੜੇ ਸਾਡੇ ਪੇਰੈਂਟਸ ਆ ਜਾਂ ਉਹਨਾਂ ਦੇ ਬੱਚੇ ਆ ਕਿ ਉਹ ਕੋਰਸ ਕਰੋ ਔਰ ਉਸ ਕੋਰਸ ਨੂੰ ਕਰਨ ਤੋਂ ਬਾਅਦ ਸ਼ਿੱਦਤ ਦੇ ਨਾਲ ਉਸ ਜੋਬ ਨੂੰ ਅਟੇਨ ਕਰਨ ਦੀ ਕੋਸ਼ਿਸ਼ ਕਰੋ ਕਈ ਵਾਰੀ ਅਸੀਂ ਯੂਨੀਵਰਸਿਟੀ ਵਿੱਚ ਡਿਗਰੀ ਕਰ ਲੈਂਦੇ ਹਾਂ ਫਿਰ ਉਹ ਨੌਕਰੀ ਕੁਛ ਦੇਰ ਦੇ ਨਹੀਂ ਮਿਲਦੀ ਨਹੀਂ ਹੈ ਸਕਿੱਲ ਸਾਡੇ ਇੰਨੇ ਡਿਵੈਲਪ ਨਹੀਂ ਹੋਏ ਹੁੰਦੇ ਹੋਰ ਅਸੀਂ ਐਕਟੀਵਿਟੀ ਕਰਦੇ ਨਹੀਂ ਕਿ ਉਸੇ ਜੋਬ ਵਿੱਚ ਜਾਈਏ ਫਿਰ ਤੁਹਾਨੂੰ ਭਟਕਣਾ ਨਹੀਂ ਚਾਹੀਦਾ ਉਸ ਤੋਂ ਅਜੇ ਉਸ ਜੋਬ ਵਿੱਚ ਸ਼ਿੱਦਤ ਦੇ ਨਾਲ ਲੱਗ ਜਾਣਾ ਚਾਹੀਦਾ ਇਹੀ ਐਡਵਾਈਸ ਕਰੂੰਗਾ
ਤੁਹਾਡੀ ਉਰਦੂ ਕੱਚਾ ਧੂੰਆਂ ਮਾਰ ਰਹੀ ਹੈ ਮੈਨੂੰ ਲੱਗਦਾ
ਬਾਹਰ
ਕੱਢੋ ਧੁੱਪ ਧੁੱਪ ਲਵਾਓ ਇਹ ਸਲਾਬ ਗਈ ਹੈ ਤੇ ਇਹਨੂੰ ਧੂੜ ਧਾੜ ਪਾਸੇ ਮਾਰੋ ਇਹਦੀ ਤੇ ਅਮਰੀਕ ਭਾਜੀ ਇੱਕ ਨਾ ਹੋਰ ਕੋਨਸੈਪਟ ਵੀ ਆ ਜਿਹੜਾ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਬੱਚਿਆਂ ਦੀ ਗੱਲ ਕਰਦੇ ਨੇ ਇੱਕ ਅਸੀਂ ਮਾਇੰਡ ਸੈੱਟ ਬਣਾ ਲਿਆ ਮੁਕਾਬਲੇ ਦਾ ਕਿ ਮੇਰੇ ਬੱਚੇ ਦੇ ਜੀ 90 ਆ ਗਏ 95 ਆ ਗਏ 96 ਆ ਗਏ ਉਹ ਇੱਕ ਨਾ ਬੱਚਿਆਂ ਨੂੰ ਤਾਂ ਆਪਸ ਦੇ ਵਿੱਚ ਨਹੀਂ ਹੁੰਦਾ 2-3 ਬੱਚੇ ਹੁੰਦੇ ਆ ਚਲੋ ਸਕੂਲ ਦੇ ਵਿੱਚ ਕਿਉਂਕਿ ਵੱਖ ਵੱਖ ਹੋ ਜਾਂਦੇ ਇੱਕ ਜਿਹੜਾ ਪੀਅਰ ਪ੍ਰੈਸ਼ਰ ਹੈ ਆਪਣੇ ਭਾਈਚਾਰੇ 'ਚ ਮਿੱਤਰ ਸਰਕਲ ਦੇ ਵਿੱਚ ਉਹਨਾਂ ਦੇ ਵਿੱਚ ਹੁੰਦਾ ਕਿ ਉਹ ਤੇਰੇ 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 ਬੱਚੇ ਦੇ ਕਿੰਨੇ ਆਏ, ਤੇਰੀ ਬੇਟੀ ਦੇ ਕਿੰਨੇ ਆਏ, ਮੇਰੇ ਬੇਟੇ ਦੇ ਕਿੰਨੇ ਆਏ, ਉਹ ਨਾ ਇੱਕ ਮੁਕਾਬਲਾ ਹੋ ਜਾਂਦਾ ਆ ਵੀ ਉਹਦੇ ਉਹ ਜ਼ਿਆਦਾ ਇੰਟੈਲੀਜੈਂਟ ਆ। ਇੱਕ ਮੀਟਰਿੰਗ ਆਪਾਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਇਹਨਾਂ ਨੰਬਰਾਂ ਦੇ ਨਾਲ, ਬਾਰਵੀਂ ਦੇ ਨੰਬਰਾਂ ਨਾਲ, ਜਾਂ ਖਾਸ ਕਰਕੇ ਜਿਹੜੇ ਜਿਹੜੇ ਸਾਡੇ ਇੰਡੀਆ ਅੱਗੇ ਦਸਵੀਂ ਦੇ ਹੁੰਦੇ ਸੀ, ਹੁਣ ਇੱਥੇ ਜਿਹੜਾ ਬਾਰਵੀਂ ਦੇ, ਮਤਲਬ ਉਹ ਇੱਕ ਤਰ੍ਹਾਂ ਨਾਲ ਅਸੀਂ ਨਾ ਆਪਣੇ ਜੀਵਨ ਦੀ ਉਪਲਬਧੀ ਬਣਾਉਣ ਦੀ ਕੋਸ਼ਿਸ਼ ਕਰ ਲਈ ਸੀ ਕਿ ਅਸੀਂ ਸਾਡੇ ਬੱਚੇ ਨੇ ਇੰਨੇ ਪਰਸੈਂਟ ਲਏ ਆ ਅਤੇ ਇਹ ਸਾਡੀ ਉਪਲਬਧੀ ਆ। ਜੇ ਉਹ ਬੱਚੇ 'ਤੇ ਪ੍ਰੈਸ਼ਰ ਆ ਜਾਂਦਾ ਆ ਅਤੇ ਉਹਦਾ ਕੈਰੀਅਰ ਦੇ ਨਾਲ ਗਾਂਹ ਜ਼ਿੰਦਗੀ ਦੇ ਵਿੱਚ ਅਤੇ ਉਹਦੇ ਓਵਰਆਲ ਸਕਿੱਲ 'ਤੇ ਕਿੰਨਾ ਕੁ ਫਰਕ ਹੈ, ਇਹਦਾ ਕੋਈ ਮੈਂ ਨਾ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਤੁਹਾਡਾ ਕੀ ਖਿਆਲ ਹੈ?
ਨਹੀਂ ਅਮਨਦੀਪ, ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ, ਜਿਹੜੇ ਇੱਥੇ ਦੇ ਇੱਥੇ ਦੇ ਬੱਚੇ ਬੋਰਨ ਆ ਨਾ, ਜਿੱਦਾਂ ਓਵਰਸੀਜ਼ ਤੋਂ ਵੀ ਛੋਟੀ ਉਮਰ ਵਿੱਚ ਬੱਚੇ ਆਉਂਦੇ, ਪ੍ਰੋਫੈਸ਼ਨਲ ਲੋਕ ਆਉਂਦੇ ਉਹਨਾਂ ਦੇ ਨਾਲ, ਉਹਨਾਂ ਦੇ ਬੱਚੇ ਹੁੰਦੇ ਆ ਜਿਹਨਾਂ ਦੀ ਉਮਰ 6-7 ਹੁੰਦੀ ਆ, ਉਹ ਤੋਂ ਵੀ ਘੱਟ ਹੁੰਦੀ ਆ, ਉਹਨਾਂ ਨੂੰ ਉਹ ਜਿਸ ਵੇਲੇ ਇੱਥੇ ਆਉਂਦੇ ਆ ਨਾ, ਅਤੇ ਜਿਹੜੇ ਮਾਂ ਪਿਓ ਆ, ਜਿਹੜੇ ਅਸੀਂ ਲੋਕ ਆ ਜਿਹੜੇ ਉੱਥੋਂ ਇੰਡੀਅਨ ਕਲਚਰ ਤੋਂ ਆਉਣੇ ਆ ਜਾਂ ਓਵਰਸੀਜ਼ ਕਲਚਰ ਤੋਂ ਆਉਣੇ ਜਾਂ ਬੜੇ ਸਗੀਰ ਦੇ ਜਿੰਨੇ ਵੀ ਦੇਸ਼ ਆ ਉਹਨਾਂ 'ਚੋਂ ਆਉਂਦੇ ਆ, ਉਹਨਾਂ ਵਿੱਚ ਬੜੀ ਇਹ ਗੱਲ ਹੁੰਦੀ ਹੈ, ਜਿੱਦਾਂ ਕੰਪੀਟੀਸ਼ਨ ਹੁੰਦਾ ਇੱਕ ਤਰ੍ਹਾਂ ਦੇ ਨਾਲ ਨਾ, ਕਿ ਮੇਰੇ ਫਲਾਨੇ ਦੇ ਬੱਚੇ ਦੇ ਤਾਂ 80-74 ਮਾਰਕਸ ਆਏ ਆ, ਜਾਂ ਜਿਹੜਾ 74 ਆ, ਮੇਰੇ ਦੇ 96 ਆ, ਉਹਦੇ 98 ਆ ਗਏ। ਪੇਰੈਂਟਸ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਜ਼ਿਆਦਾ ਹੁੰਦੀ, ਬੱਚਿਆਂ ਦੇ ਵਿੱਚ ਘੱਟ ਹੁੰਦੀ ਆ, ਅਤੇ ਪੇਰੈਂਟਸ ਤਾਂ ਜੇ ਕਿਸੇ ਦੇ ਬੱਚੇ ਦੇ ਮਾਰਕਸ 60 ਦੇ ਕਰੀਬ ਆਏ ਆ ਜਾਂ 74 ਦੇ ਕਰੀਬ ਆਏ ਤਾਂ ਉਹ ਡੱਲ ਸਮਝਣ ਲੱਗ ਪੈਂਦੇ, ਇਹ ਤਾਂ ਕੁਛ ਵੀ ਨਹੀਂ ਹੈ ਨਾ, ਮੇਰੇ ਲੜਕੀ ਦੇ ਤਾਂ 96 ਆ ਗਏ ਸੀ ਤਾਂ ਉਹ ਤਾਂ ਪੜ੍ਹਾਇਆ ਬਹੁਤ ਆ। ਇੱਥੇ ਉਹਦੀ ਹੋਰ ਵੀ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਬੱਚੇ ਨੂੰ ਨਾ ਡਿਵੈਲਪ ਹੋਣ ਦੀ ਜ਼ਿਆਦਾ ਲੋੜ ਹੁੰਦੀ ਆ, ਉਹਨੂੰ ਜ਼ਿਆਦਾ ਇੰਡੀਪੈਂਡੈਂਸ ਵੀ ਹੋਣੀ ਚਾਹੀਦੀ ਆ, ਫਲੈਕਸੀਬਿਲਟੀ ਵੀ ਹੋਣੀ ਚਾਹੀਦੀ ਆ, ਅਤੇ ਵਰਕਲੋਡ ਘੱਟ ਹੋਣਾ ਚਾਹੀਦਾ। ਸਾਡੇ ਸਮਾਜ ਦੇ ਵਿੱਚ ਕੀ ਆ ਕਿ 8R ਇਜ਼ ਵਨ ਆਫ ਦਾ ਓਬਜੈਕਟਿਵ, 8R ਜਿਹੜਾ ਆ ਉਹ 'ਤੇ ਜ਼ਿਆਦਾ ਤੋਂ ਜ਼ਿਆਦਾ ਮਾਰਕਸ ਲੈਣੇ ਉਹੀ ਓਬਜੈਕਟਿਵ ਹੁੰਦਾ, ਅਤੇ ਜਿਹੜਾ ਬੱਚੇ ਦਾ ਕਰੀਅਰਸ ਆ ਇਹਦੇ ਬਾਰੇ ਨਹੀਂ ਸੋਚਦਾ। ਬਾਅਦ ਵਿੱਚ 8R 98 ਵੀ ਆਇਆ ਹੁੰਦਾ, 99 ਵੀ ਆਇਆ ਹੁੰਦਾ। ਬਾਅਦ ਵਿੱਚ ਮੈਂ ਉਹ ਕਈ ਨਿਆਣੇ ਦੇਖੇ ਜਿਹਨਾਂ ਨੇ ਚੰਗੀਆਂ ਡਿਗਰੀਜ਼ ਕੀਤੀਆਂ ਹੋਣੀਆਂ, ਬਾਅਦ ਵਿੱਚ ਉਹ ਨੋਰਮਲ ਜਿਹੜੀ ਓਪਰੇਸ਼ਨਲ ਜੋਬ ਨਹੀਂ ਹੁੰਦੀਆਂ ਉਹ ਕਰਦੇ ਹੁੰਦੇ ਆ, ਕਿਉਂਕਿ ਉਹ ਕੋਰਸ ਤਾਂ ਕਰ ਲੈਂਦੇ ਆ, ਲੇਕਿਨ ਉਸ ਤੋਂ ਬਾਅਦ ਉਸ ਪ੍ਰੋਫੈਸ਼ਨ ਵਿੱਚ ਟਿਕਣਾ ਜਿਹੜਾ ਹੁੰਦਾ ਇਸ ਪੋਜੀਸ਼ਨ ਦੇ ਵਿੱਚ ਜਾਂ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਜਿਹੜੀਆਂ ਪ੍ਰੋਫੈਸ਼ਨਲ ਜੋਬ ਹੁੰਦੀਆਂ ਨਾ, ਉਹਨਾਂ ਦੇ ਵਿੱਚ ਤੁਹਾਨੂੰ ਟਿਕਣ ਦੇ ਲਈ ਪ੍ਰੋਫੈਸ਼ਨਲ ਕੋਰਸ ਕੰਟੀਨਿਊਸਲੀ ਕਰਨੇ ਪੈਂਦੇ ਆ, ਆਪਣੇ ਆਪ ਨੂੰ ਅਪਡੇਟ ਕਰਨ ਦੇ ਲਈ। 5 ਸਾਲ ਦੇ ਵਿੱਚ ਤੁਹਾਨੂੰ 200 ਆਵਰਸ ਜਿਹੜੇ ਕੰਪਲਸਰੀ ਪ੍ਰੋਫੈਸ਼ਨਲ ਡਿਵੈਲਪਮੈਂਟ ਦੇ ਕਰਨੇ ਪੈਂਦੇ ਆ, ਆਪਣੇ ਆਪ ਨੂੰ ਮੇਨਟੇਨ ਦੇ ਆਪਣੀ ਐਕਰੀਡੀਸ਼ਨ ਨੂੰ ਕਾਮਯਾਬ ਰੱਖਣ ਦੇ ਜਾਂ ਉਹਨੂੰ ਓਪਰੇਸ਼ਨਲ ਰੱਖਣ ਦੇ ਲਈ ਤੁਹਾਨੂੰ ਕੋਰਸਿਸ ਕਰਨੇ ਪੈਂਦੇ ਆ। ਕਈ ਵਾਰੀ ਉਹ ਕੋਰਸ ਕਰਨ ਤੋਂ ਬਾਅਦ ਨਿਆਣੇ ਨਾ ਭਟਕ ਜਾਂਦੇ ਆ ਕਿ ਦੂਜੇ ਪਾਸੇ ਚਲ ਜਾਂਦੇ ਆ, ਕਿਉਂਕਿ ਉਹਨਾਂ ਨੇ 8R ਚੰਗਾ ਲੈ ਕੇ ਉਹ ਕੋਰਸ ਨਹੀਂ ਕੀਤਾ ਹੁੰਦਾ ਜਿਹਦੇ ਵਿੱਚ ਉਹਨਾਂ ਦਾ ਹਾਰਟ ਇਨਵੋਲਵ ਆ, ਜਿਹਦੇ ਵਿੱਚ ਕਾਫੀ ਕੰਪੀਟੀਸ਼ਨ ਹੁੰਦਾ। ਜੋਬ ਲੈਣਾ ਇੱਕ ਬਹੁਤ ਵੱਡੀ ਗੱਲ ਨਹੀਂ ਹੈ, ਜੋਬ ਨੂੰ ਮੇਨਟੇਨ ਕਰਨਾ ਜਿਹੜਾ ਆ ਉਹਦੇ ਤੋਂ ਵੀ ਡਿਫੀਕਲਟ ਹੁੰਦਾ ਆ, ਅਤੇ ਇਸ ਹਾਲਾਤ ਦੇ ਵਿੱਚ ਅਮਨਦੀਪ ਚਾਹੀਦਾ ਆ ਕਿ ਜੇ ਅਸੀਂ ਕੋਈ ਕੋਰਸ ਕੀਤਾ ਹੈ ਨਾ, ਉਸ ਕੋਰਸ ਦੇ ਵਿੱਚ ਤਾਂ ਸਾਨੂੰ ਵਿਸ਼ਵਾਸ ਹੋਣਾ ਹੀ ਚਾਹੀਦਾ, ਲੇਕਿਨ ਆਪਣੇ ਆਪ 'ਤੇ ਵੀ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਉਹ ਜੋਬ ਕਰ ਵੀ ਸਕੀਏ, ਉਸ ਜੋਬ ਨੂੰ ਤੋੜ ਵੀ ਸਕੀਏ। ਕਿਸ ਵੇਲੇ ਸਮਾਂ ਲੱਗਦਾ, ਲੇਕਿਨ ਉੱਥੇ ਪੇਸ਼ੈਂਸ ਦੀ ਬਹੁਤ ਲੋੜ ਹੁੰਦੀ ਆ, ਅਤੇ ਉਸ ਵੇਲੇ ਭਟਕਣ ਦੀ ਲੋੜ ਨਹੀਂ ਹੁੰਦੀ। ਮੈਂ ਤਾਂ ਇਹੀ ਐਡਵਾਈਸ ਕਰੂੰਗਾ, ਤੁਸੀਂ ਉਹ ਕੋਰਸ ਕਰੋ ਜਿਹਦੇ ਵਿੱਚ ਤੁਹਾਡਾ ਦਿਲ ਇਨਵੋਲਵ ਆ, ਜਿਹੜਾ ਕੋਰਸ ਤੁਹਾਨੂੰ ਚੰਗਾ ਲੱਗਦਾ, ਫਿਰ ਸਟਿਕ ਹੋ ਜਾਓ ਕਿ ਮੈਂ ਇਹ ਜੋਬ ਕਰਨੀ ਹੀ ਕਰਨੀ ਆ। ਟਾਈਮਲੀ ਤੁਸੀਂ ਜੋਬਾਂ ਕਰੋ, ਲੇਕਿਨ ਫਿਰ ਭਟਕੋ ਨਾ, ਉਸ ਸਟਿਕ ਰਹੋ। ਜਿਹੜੀਆਂ ਟੀਚਰਾਂ ਆਮ ਤੌਰ 'ਤੇ ਕਰਾਉਂਦੇ ਨਾ, ਬੱਚਾ ਆਉਂਦਾ 4 ਵਜੇ ਹੈ ਸਕੂਲ ਤੋਂ, 5 ਵਜੇ ਫਲਾਨੀ ਟਿਊਸ਼ਨ 'ਤੇ, 6 ਵਜੇ ਫਲਾਨੀ ਟਿਊਸ਼ਨ 'ਤੇ, ਉਸ ਤੋਂ ਬਾਅਦ ਉਸ ਟਿਊਸ਼ਨ, ਉਹਦੀ ਨਾ ਬੋਧ ਮਾਰ ਲੈਂਦੇ ਜਿਹੜੇ ਪੇਰੈਂਟਸ, ਉਹਦਾ ਫਿਰ ਜਿਹੜਾ ਵਿਕਾਸ ਆ ਉਹ ਹੁੰਦਾ ਨਹੀਂ ਹੈ। ਇਹਦੇ ਬਾਰੇ ਵੀ ਖਾਸ ਖਿਆਲ ਰੱਖਣਾ ਪੈਂਦਾ। ਜਿਹੜਾ ਆਸਟ੍ਰੇਲੀਆ ਨਾ, ਉਹਨੂੰ ਆਸਟ੍ਰੇਲੀਆ ਰਹਿਣ ਦਿਓ, ਉਹਨੂੰ ਇੰਡੀਅਨ ਕਰਨਾ ਉਹਦਾ ਕਰੋ, ਉਹਦਾ ਮਤਲਬ ਸਾਨੂੰ ਭਾਰਤੀ ਕਰਨ ਨਹੀਂ ਕਰਨਾ ਚਾਹੀਦਾ। ਇੱਥੇ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਮੁੱਖ ਰੱਖ ਕੇ
ਨਹੀਂ
ਆਪਣੇ ਪ੍ਰੋਫੈਸ਼ਨ ਚੂਜ਼ ਕਰਨੇ ਚਾਹੀਦੇ।
ਤੁਸੀਂ ਦੇਖੋ ਵੀ ਜਿਹੜੀ ਆਪਾਂ ਨਾ ਕਈ ਪਾਸੇ ਨੂੰ ਗੱਲ ਆਪਾਂ ਹੁਣ ਕਰਾਂਗੇ, ਇੱਕ ਤਾਂ ਜਿਹੜੀ ਆ ਕੋਰਸਿਸ ਦੀ ਪਹਿਲਾਂ ਕਰਦੇ ਹਾਂ, ਚਲੋ ਰਿਜ਼ਲਟ ਆਏ ਆ, ਇਹ ਨਾ ਮੇਰਾ ਖਿਆਲ ਜ਼ੋਰ ਪੂਰਾ ਲਾਉਣਾ ਚਾਹੀਦਾ ਬੱਚਿਆਂ ਨੂੰ, ਕੋਈ ਨਹੀਂ ਵੱਧ ਤੋਂ ਵੱਧ ਨੰਬਰ, ਕਿਉਂਕਿ ਇਹ ਸਾਰੀ ਉਮਰ ਯਾਦ ਰਹਿੰਦੇ ਆ ਮਿਹਨਤ ਕਰਕੇ ਨਾ। ਤੁਸੀਂ ਚਲੋ 80-90-99% ਲੈ ਲਏ, ਪਰ ਇਹਨੂੰ ਜ਼ਿੰਦਗੀ ਦੇ ਵਿੱਚ ਹਊਆ ਨਹੀਂ ਬਣਾ ਲੈਣਾ ਚਾਹੀਦਾ, ਇਹ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਪੇਰੈਂਟਸ ਨੂੰ ਵੀ ਹਊਆ ਨਹੀਂ, ਤੇਰੇ 90% ਆ ਜੀ ਹੁਣ ਤੂੰ ਕੀ ਕਰ ਰਿਹਾ, ਮਤਲਬ ਉਹ ਉਹਨੂੰ ਉਹਦੀ ਮੈਂ ਦੁਰਵਰਤੋਂ ਵੀ ਹੁੰਦੀ ਦੇਖੀ ਆ ਇਹਨਾਂ ਨੰਬਰਾਂ ਦੀ, ਕਿ
ਨਹੀਂ
ਮਤਲਬ
ਬੱਚੇ ਬੱਚੇ ਨਹੀਂ ਇੱਥੇ ਮਾਇੰਡ ਕਰਦੇ, ਮੈਂ ਬੱਚਿਆਂ ਨਾਲ ਸਾਰੀ ਉਮਰ ਇੱਥੇ ਇੱਥੇ 25 ਸਾਲ ਬੱਚਿਆਂ ਨਾਲ ਰਹੇ ਹਾਂ, ਬੱਚਿਆਂ ਨਾਲ ਆਮ ਤੌਰ ਤੇ ਅਸੀਂ ਵਿਚਰਦੇ ਹਾਂ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਂ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਦੇ ਮਨ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਮੇਰਾ 8 hour ਘੱਟ ਆ ਜਾਂ ਮੇਰੇ ਨੰਬਰ ਘੱਟ ਆ ਜਾਂ ਮੈਂ ਇਹ ਕੋਰਸ ਕਰਦਾ। ਪ੍ਰੋਬਲਮ ਪਤਾ ਕਿਹਨੂੰ ਹੁੰਦੀ ਆ, ਪ੍ਰੋਬਲਮ ਤੁਹਾਡੇ ਪੇਰੈਂਟਸ ਨੂੰ ਹੁੰਦੀ ਆ, ਜਿੱਦਾਂ ਹੀ HSC ਦੇ ਰਿਜ਼ਲਟ ਆਉਂਦੇ ਆ ਫੋਨ ਆਉਣ ਲੱਗ ਪੈਂਦੇ, ਕਿੰਨੇ ਪਰਸੈਂਟ ਆਏ ਬਈ, ਕਿੱਦਾਂ ਤੇਰਾ ਨਿਆਣਾ ਕਿੱਦਾਂ ਰਿਹਾ ਫਲਾਨਾ, ਉਹਨਾਂ ਨੂੰ ਜ਼ਿਆਦਾ ਟਰਬਲ ਹੁੰਦੀ ਆ, ਬੱਚੇ ਤਾਂ ਹੁੰਦੀ ਹੀ ਨਹੀਂ ਹੈ। ਉਹ ਤਾਂ ਤੁਹਾਨੂੰ ਪਤਾ ਵੀ ਜਿਹੜੇ ਡਿਵੈਲਪ ਕੰਟਰੀਆਂ ਦੇ ਕਲਚਰ ਆ ਥੋੜੇ ਡਿਫਰੈਂਟ ਆ, ਉਹਨਾਂ ਦੀ ਸੋਚ ਵੀ ਡਿਫਰੈਂਟ ਆ, ਪਰ ਸਾਡੀ ਜਿਹੜੀ ਮਾਨਸਿਕਤਾ ਹੈ ਨਾ, ਪੇਰੈਂਟਸ ਮਾਨਸਿਕਤਾ ਆ, ਤੇ ਉਹ ਜਿਹੜੀ ਮਾਨਸਿਕਤਾ ਉਹ ਸਾਡੇ ਤੋਂ ਜਾਂਦੀ ਨਹੀਂ ਹੈ, ਜਿਹੜਾ ਇੰਡੀਅਨ ਕਾਰਨ ਸਾਡਾ ਹੋਇਆ ਹੁੰਦਾ ਨਾ, ਸਾਡੀ ਮਾਨਸਿਕਤਾ ਜਿਹੜਾ ਇੰਡੀਅਨ ਕਾਰਨ ਬਣਿਆ ਆ ਉਹ
ਮੋਦੀ ਕਾਰਨ
ਬਾਹਰ ਕੱਢਣਾ ਬੜਾ। ਪ੍ਰੋਬਲਮ ਬੱਚਿਆਂ ਦੀ ਨਹੀਂ ਹੈ,
ਮੋਦੀ ਕਾਰਨ
ਪੇਰੈਂਟਸ ਦੀ ਆ।
ਮੋਦੀ ਕਾਰਨ ਕਹਿ ਦੋ ਯਾਰ ਭਾਜੀ,
ਮੋਦੀ ਕਾਰਨ ਦੇ ਬਾਰੇ ਵੀ ਗੱਲ ਕਰਦੇ ਆ ਬਾਅਦ ਚ ਕਰਦੇ ਆ।
ਅੱਛਾ ਉਹ ਪਰਮਜੀਤ ਧਾਲੀਵਾਲ ਕਹਿ ਰਹੇ ਨੇ ਬ੍ਰਿਸਬਨ ਵਾਲੇ, ਕਹਿੰਦੇ ਵੀ ਅਮਰੀਕ ਭਾਜੀ ਤੁਹਾਡੇ ਉਰਦੂ ਨੂੰ ਰਿੰਗ ਪੈਣ ਵਾਲੇ ਕੱਚਾ ਤੂੰ।
ਇਹ ਵੀ ਗੱਲ, ਪਿਸਟਨ ਦੇ ਰਿੰਗ ਹੁੰਦੇ ਨਾ, ਇਹ ਵੀ ਪੈਣ ਵਾਲੇ ਲੱਗਦਾ ਮੈਨੂੰ, ਇਹਨਾਂ ਦੀ ਗੱਲ ਵੀ ਠੀਕ ਹੀ ਆ। ਜਿਹੜਾ ਪਿਸਟਨ ਹੁੰਦਾ ਨਾ ਕਾਰ ਦੇ ਵਿੱਚ ਜਾਂ ਇੰਜਨ ਦੇ ਵਿੱਚ, ਉਹਦੇ ਵਿੱਚ ਰਿੰਗ ਹੁੰਦੇ ਆ, ਕਿਉਂਕਿ ਜਿਸਲੇ ਪਿਸਟਨ ਅੱਗੇ ਪਿੱਛੇ ਜਾਂਦਾ ਉਹਦੀ ਉਹਦੇ ਵਿੱਚ ਜਿਹੜੀ ਏਅਰ ਹੁੰਦੀ ਆ ਨਾ, ਜੇ ਉਹ ਏਅਰ ਮਿਸ ਹੋਣ ਲੱਗ ਪਏ ਫਿਰ ਉਹਦਾ ਕੰਪਰੈਸ਼ਰ ਨਹੀਂ ਬਣਦਾ। ਇਹਦੇ ਕਈ ਵਾਰ ਮੈਂ ਦੇਖਿਆ ਕਿ ਜਿਹੜੇ ਵਰਕਸ਼ਾਪ ਦੇ ਵਿੱਚ ਜਿਹੜੇ ਪਿਸਟਨ ਖੋਲਿਆ ਹੁੰਦੇ ਉਹਦੇ ਚ ਰਿੰਗ ਪਾਇਆ ਹੁੰਦੇ ਆ ਨਾ, ਰਿੰਗਾਂ ਦੀ ਇੰਪੋਰਟੈਂਸ ਬੜੀ ਹੁੰਦੀ ਹੈ। ਇਹਨਾਂ ਦੀ ਗੱਲ ਬਿਲਕੁਲ ਠੀਕ ਹੈ, ਜਿਹੜੇ ਰਿੰਗ ਨਾ ਹੁਣ 65 ਸਾਲ ਦੀ ਉਮਰ ਵਿੱਚ ਰਿੰਗ ਤਾਂ ਹੁਣ ਖੈਰ ਕਮਜ਼ੋਰ ਹੋਣਾ ਹੀ ਆ,
ਇੰਜਨ ਹੀ ਬਦਲਣ ਵਾਲਾ,
ਫਿਰ ਵੀ ਠੀਕ ਹੈ ਬੰਦੇ,
ਹੁਣ ਤਾਂ ਇੰਜਨ
ਇੰਨਾ ਕੰਪਰੈਸ਼ਰ ਨਹੀਂ
ਹੁਣ ਤਾਂ ਇੰਜਨ
ਜਿੰਨਾ ਇਹ ਕਹਿ ਰਹੇ ਆ,
ਹੁਣ ਤਾਂ ਇੰਜਨ ਬਦਲਣ ਵਾਲਾ। ਮੈਨੂੰ ਲੱਗਦਾ ਤੁਸੀਂ ਵੀ ਲੋਟੇ ਭਾਜੀ ਦੀ ਵਰਕਸ਼ਾਪ 'ਚ ਕਾਫੀ ਸਮਾਂ ਬਿਤਾਇਆ ਘੋਲ ਖੜ ਖੜ ਕੇ
ਲੋਟੇ ਭਾਜੀ।
ਆਹੋ ਆਪਣੇ ਲਿਵਰਪੂਲ ਵਾਲੇ ਜਿਹੜੇ ਆਪਣੇ ਬਹੁਤ
ਜਾਣ ਦੇ ਲੋਟੇ ਸਾਡੇ ਦੋਸਤ ਆ, ਉਹਨਾਂ ਦੀ ਵਰਕਸ਼ਾਪ ਜਾਈਦਾ ਕਈ ਵਾਰੀ। ਤੇ ਨਹੀਂ ਵੈਸੇ ਇੰਜਣਾਂ ਬਾਰੇ ਤਾਂ ਵੈਸੇ ਨੌਲੇਜ ਆ, ਸਾਡੀ ਵਰਕਸ਼ਾਪ ਹੁੰਦੀ ਸੀ ਬਚਪਨ ਦੇ ਵਿੱਚ, ਅਸੀਂ ਇਹ ਸਾਰੇ ਇੰਜਣ ਵਗੈਰਾ ਬਣਾਉਂਦੇ ਰਹੇ ਆ, ਇਹਨਾਂ ਨੂੰ ਫਿੱਟ ਕਰਦੇ ਨੇ, ਦੇਖਦੇ ਰਹੇ ਆ, ਇੰਜਣਾਂ ਬਾਰੇ ਕਾਫੀ ਨੌਲੇਜ ਆ ਮੰਦੀ।
ਠੀਕ ਹੈ, ਕਿਆ ਬਾਤ ਹੈ ਅਮਰੀਕ ਭਾਜੀ। ਇੱਕ ਹੋਰ ਕਨਸੈਪਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਪਿਛਲੇ 2-3 ਸਾਲ ਤੋਂ ਚੱਲ ਰਿਹਾ, ਮੇਰੇ ਬੇਟੇ ਨੇ ਵੀ HSC ਕੀਤੀ, ਇਸ ਸਾਲ ਹੁਣ ਡਿਪਲੋਮਾ ਕੀਤਾ, ਮੈਂ ਉਹ ਵੀ ਸ਼ੇਅਰ ਕਰਨਾ ਚਾਹਾਂਗਾ ਕਿ ਕਈ ਵਾਰੀ ਅਸੀਂ ਜਿਹੜਾ ਨਾ ਬੱਚੇ ਨੂੰ ਕਹੀਦਾ ਵੀ ਤੂੰ ਇੰਨੇ ਨੰਬਰ ਲੈਣੇ ਆ, ਪੀਅਰ ਪ੍ਰੈਸ਼ਰ ਲੈ ਲਈਦਾ ਹੈ ਨਾ, ਪਾ ਦੇਈਦਾ ਅਗਲੇ ਦੇ ਉੱਤੇ, ਤੇ ਦੂਜੀ ਗੱਲ ਆਪ ਬਹੁਤ ਟੈਕਨੀਕਲ ਕਾਲਜ ਦੇ ਵਿੱਚ ਕੋਨਸੈਪਟ ਇਹ ਹੈ ਕਿ ਜਿਹੜੇ ਟ੍ਰੇਡ ਕੋਰਸਿਸ ਹੈ, ਸਕਿਲਡ ਕੋਰਸਿਸ, ਮਤਲਬ ਮੈਂ ਟ੍ਰੇਡ ਕੋਰਸਿਸ ਦੀ ਨਾ ਹੁਣ ਇੱਕ ਮਾੜੀ ਜਿਹੀ ਲਿਸਟ ਬਣਾਉਣਾ ਆ, ਜਿਨ੍ਹਾਂ ਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਮਤਲਬ ਉਹਨਾਂ ਦੀ ਮੰਗ ਹੈ ਅਤੇ ਡਿਮਾਂਡ ਹੈ, ਔਰ ਦਿਹਾੜੀ ਦਾ ਉਹ 5-5, 6-6 ਸੌ, 1000-1000 ਡਾਲਰ ਵੀ ਬਣਾਉਂਦੇ ਨੇ। ਹੁਣ ਮਤਲਬ ਮੈਂ ਤੁਹਾਨੂੰ ਟ੍ਰੇਡ ਕੋਰਸਿਸ ਦੱਸਣ ਲੱਗਾ, ਮਤਲਬ ਉਹਦੇ ਵਿੱਚ ਇਲੈਕਟ੍ਰੀਸ਼ਨ, ਪਲੰਬਰ, ਟਾਈਲ ਮੇਕਰ, ਟਾਈਲ ਲੇਅਰਸ, ਠੀਕ ਹੈ, ਪਲਾਸਟਰ ਜਿਹੜੇ ਪਲਾਸਟਰ ਕਰਦੇ ਨੇ, ਜਾਂ ਜਿਹੜੇ ਬ੍ਰਿਕ ਲੇਅਰਸ ਹੈ ਨਾ, ਸ਼ੀਟ ਮੈਟਲ ਵਾਲੇ, ਅਤੇ ਵੈਲਡਿੰਗ ਵਗੈਰਾ ਜੋ ਵੀ ਹੈ, ਹੈ ਨਾ, ਫੋਰਜਰੀ ਫੋਰਜ ਕਰਦੇ ਨੇ, ਹੈ ਨਾ। ਸੋ ਜਿਹੜੇ ਬਹੁਤ ਸਾਰੇ ਕੋਰਸਿਸ ਨੇ ਡਿਪਲੋਮਾ ਲੈਵਲ ਦੇ ਨਾ, ਤੁਸੀਂ ਅਪ੍ਰੈਂਟਿਸ ਕਰ ਸਕਦੇ ਹੋ, ਈਵਨ ਹਾਰਟੀਕਲਚਰ, ਫਾਰਮ ਮੈਨੇਜਰਸ ਜਿਹੜੇ ਨੇ। ਹੁਣ ਮੈਂ ਇਹੋ ਜਿਹੇ ਬਹੁਤ ਸਾਰੇ ਨੌਜਵਾਨ ਦੇਖੇ ਸਾਡੇ ਵੀ ਟ੍ਰੇਡੀ ਆਉਂਦੇ ਨੇ, ਤਕਰੀਬਨ ਸਾਡੇ ਹਮ ਉਮਰੇ ਦੇ ਨੇ ਹੈਗੇ ਨੇ, ਉਹਨਾਂ ਦੇ ਮੁੰਡੇ ਉਹਨਾਂ ਦੇ ਨਾਲ ਕੰਮ ਕਰ ਰਹੇ ਹੁੰਦੇ ਨੇ, ਜਿੱਦਾਂ ਸਾਡੇ ਹੁਣ ਅਸੀਂ ਸਾਡੇ ਮੇਰੇ ਦੋਨੋਂ ਬੇਟੇ ਮੇਰੇ ਨਾਲ ਕੰਮ ਕਰ ਰਹੇ ਨੇ, ਉਹ ਇੱਕ ਤਰ੍ਹਾਂ ਨਾਲ ਅਪ੍ਰੈਂਟਿਸ ਹੀ ਰੱਖ ਲਓ ਬਈ, ਅਪ੍ਰੈਂਟਿਸ ਹੀ ਹੈ ਸਾਡੇ। ਅਤੇ ਦੂਜੇ ਪਾਸੇ ਜਿਹੜੇ ਜਿਹੜੇ ਬਿਜਲੀ ਵਾਲੇ ਨੇ, ਹੁਣ ਸਾਡੇ ਇੱਕ ਇਲੈਕਟ੍ਰੀਸ਼ਨ ਆਉਂਦਾ, ਉਹਦਾ ਮੁੰਡਾ ਨਾ ਉਹਦੇ ਨਾਲ ਅਪ੍ਰੈਂਟਿਸ ਲੱਗਾ, ਗੌਰਮੈਂਟ ਨੇ ਇਹ ਛੁੱਟ ਦਿੱਤੀ ਹੋਈ ਆ। ਹੁਣ ਉੱਥੇ ਕੀ ਹੈ ਕਿ ਤੁਸੀਂ 2 ਦਿਨ ਟੇਫ ਜਾਣਾ ਆ ਅਤੇ 3 ਦਿਨ ਕੰਮ ਕਰਨਾ ਆ। ਹੁਣ ਉਹਦੇ ਪੈਸੇ ਦੇਣੇ ਆ 3 ਦਿਨ ਦੇ, ਜਿਹੜਾ ਇੰਪਲੋਇਰ ਹੈ, ਇੰਪਲਾਇਰ ਨੂੰ ਗੌਰਮੈਂਟ ਨੇ ਪੈਸੇ ਦੇਣੇ ਆ। ਅਤੇ ਉਹ ਜਿਹੜੇ ਕੋਰਸਿਸ ਹੈ ਟੇਫ ਦੇ ਜਾਂ ਟੈਕ ਕਾਲਜ ਦੇ, ਉਹ ਤੁਸੀਂ ਡਾਇਰੈਕਟ ਕਰ ਹੀ ਨਹੀਂ ਸਕਦੇ। ਜਿੱਦਾਂ ਹੁਣ ਇਲੈਕਟ੍ਰੀਕਲ ਦਾ ਡਿਪਲੋਮਾ ਹੈ ਨਾ ਭਾਅ ਜੀ, ਅੱਜ ਕੱਲ੍ਹ ਇਹ ਹੈ, ਜਾਂ ਕਿਸੇ ਵੀ ਚੀਜ਼ ਦਾ, ਲੈਂਡਸਕੇਪਿੰਗ ਦਾ, ਤੁਹਾਨੂੰ ਅਪ੍ਰੈਂਟਿਸਸ਼ਿਪ ਲੈਣੀ ਪੈਣੀ ਆ। ਅਪ੍ਰੈਂਟਿਸਸ਼ਿਪ ਲੈ ਕੇ ਹਾਂ ਤੁਸੀਂ ਤਾਂ ਕਰ ਸਕਦੇ ਹੋ, ਔਨ ਦਾ ਜੋਬ ਟ੍ਰੇਨਿੰਗ। ਹਾਂ ਤੁਸੀਂ ਇੱਦਾਂ ਨਹੀਂ ਕਰੋ ਬਈ, ਹਾਂ ਇੱਦਾਂ ਨਹੀਂ ਕਰ ਸਕਦੇ ਬਈ ਤੁਸੀਂ ਜਾਓ ਬਸ ਇਲੈਕਟ੍ਰੀਕਲ ਡਿਪਲੋਮੇ 'ਚ ਜਾਂ ਟਾਈਲ ਮੇਕਰ ਉੱਥੇ ਲੈ ਲਓ, ਉੱਥੇ ਚਾਰ ਪੰਜ ਦਿਨ ਉੱਥੇ ਟੇਫ ਬੈਠੇ ਰਹੋ। ਤੁਸੀਂ ਦੇਖਿਆ ਹੋਣਾ ਕਿ ਥੋੜ੍ਹਾ ਪਿਛਲੇ ਟਾਈਮ ਦੇ ਵਿੱਚ ਕੀ ਹੈ ਕਿ ਘਰੋਂ ਜਾਣ ਦਾ ਇੱਕ ਬਹਾਨਾ ਹੁੰਦਾ ਸੀ ਵੀ ਇੱਥੋਂ ਘਰੋਂ ਚੱਲ ਜਾਈਏ, ਗੌਰਮੈਂਟ ਪੈਸੇ ਦੇਈ ਜਾਂਦੀ ਆ, ਉੱਥੇ ਬੈਠੇ ਰਹੋ, ਕੰਮ ਵੀ ਸਿੱਖੀ ਜਾਓ, ਪਰ ਕਦੇ ਇੱਧਰ ਨੂੰ ਚੱਲ ਜਾਓ, ਕਦੇ ਉੱਧਰ ਨੂੰ ਚੱਲ ਜਾਓ ਕਦੇ। ਸੋ ਉਹ ਹੁਣ ਜਿਹੜਾ ਉਹ ਜਿਹੜਾ ਮੈਥਡ ਹੈ ਉਹ ਖਤਮ ਕਰ ਦਿੱਤਾ, ਕਿਉਂਕਿ ਉਹਦੇ ਵਿੱਚੋਂ ਜਿਹੜੀ ਸਕਸੈਸ ਰੇਟ ਸੀਗਾ, ਮਤਲਬ ਜੇ 100 ਇਲੈਕਟ੍ਰੀਕਲ ਡਿਪਲੋਮਾ ਕਰ ਰਹੇ ਤਾਂ ਉਹਦੇ 'ਚ 2-4 ਇਲੈਕਟ੍ਰੀਸ਼ਨ ਹੀ ਨਿਕਲਦੇ ਹੁੰਦੇ ਸੀਗੇ। ਹੁਣ ਕੀ ਆ, ਹੁਣ ਜਿਹੜਾ ਆ ਜਿਹਨੇ ਅਪ੍ਰੈਂਟਿਸਸ਼ਿਪ ਪੂਰੀ ਕਰ ਲਈ ਆ, ਭਾਅ ਜੀ ਮੈਂ ਇਲੈਕਟ੍ਰੀਕਲ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਇਲੈਕਟ੍ਰੀਸ਼ਨ ਨਾਲ, ਉਹ ਕਹਿੰਦਾ ਆਲਮੋਸਟ 100% ਆਲਮੋਸਟ 100% ਸਕਸੈਸ ਰੇਟ ਹੈ। ਜੇ ਡਰੋਪ ਕਰਨਾ ਹੁੰਦਾ ਡਰੋਪ ਕਰੇ ਹੀ ਜਾਣਾ ਨਾ, ਪਰ ਜਿਹੜਾ ਕੰਪਲੀਟ ਕਰ ਗਿਆ ਉਹ, ਕਿਉਂਕਿ ਉਹਨੇ ਮਿਹਨਤ ਇੰਨੀ ਕੀਤੀ ਹੋਣੀ, ਕੰਮ ਉਹਨੂੰ ਸਾਰਾ ਹੀ ਆਉਂਦਾ ਹੋਣਾ। ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ ਕਿ ਇੱਕ ਬਿਲਕੁਲ ਹਜੇ ਯੰਗ ਮੁੰਡਾ 12ਵੀਂ ਕਰਕੇ ਹਟਿਆ ਹੋਊਗਾ, 2 ਮਹੀਨੇ ਉਹਨੂੰ ਕੰਮ 'ਤੇ ਅਪ੍ਰੈਂਟਿਸਸ਼ਿਪ ਕਰਦੇ ਨੂੰ ਲੱਗੇ ਹੋਊਗੇ, ਤਾਂ ਉਹ ਸਾਡੇ ਐਮਰਜੈਂਸੀ ਇਲੈਕਟ੍ਰੀਸ਼ਨ ਆਉਂਦਾ, ਕਈ ਵਾਰੀ ਇੱਥੇ ਫੇਲ ਹੋ ਜਾਂਦਾ ਕੁਛ, ਅਤੇ ਉਹਦੇ ਨਾਲ ਆਇਆ ਹੋਇਆ, ਅਤੇ ਉਹਨੇ ਦੇਖਿਆ ਵੀ ਆ ਤਾਂ ਬਈ ਜਿਹੜਾ ਮੇਨ ਸਵਿੱਚ ਹੈ ਬਰਨ ਹੋ ਗਿਆ ਹੈ, ਅਤੇ ਨਾਲ ਇਹ ਬਰਨ ਤਾਂ ਹੋਇਆ ਕਿਉਂਕਿ ਜਿਹੜਾ ਇਲੈਕਟ੍ਰੀਕਲ ਇੱਕ ਹੋਰ ਸਵਿੱਚ ਸੀਗਾ ਉਹਦੇ ਅੰਦਰ ਸ਼ਾਰਟ ਕਿਤੇ ਹੋਇਆ ਹੈ ਮੋਇਸਚਰ ਪੈ ਕੇ। ਉਹਨੂੰ ਦੇਖਿਆ ਤੋ ਕਿ ਉਹਨੂੰ ਮੁੰਡੇ ਨੂੰ ਕਹਿੰਦਾ ਤੂੰ ਇੱਦਾਂ ਕਰ, ਤੂੰ ਇਹਨੂੰ ਨਾ ਖੋਲ ਅਤੇ ਨਵਾਂ ਕੱਸ ਦੇ। ਭਾਅ ਜੀ ਉਹ ਮੁੰਡਾ ਇੰਨਾ ਤੇਜ਼, ਅਤੇ ਉਹਨੇ ਮੇਰਾ ਖਿਆਲ 30 ਸੈਕਿੰਡ ਲਾਏ, 30 ਸੈਕਿੰਡ ਦੇ ਵਿੱਚ ਤਾਰਾਂ ਲਾ ਕੇ ਤਾਰਾਂ ਕਰਕੇ ਨਾ ਖੋਲ੍ਹ ਕੇ ਇੱਦਾਂ ਰੱਖਤੀਆਂ ਉਹਦੇ ਮੂਹਰੇ। ਜਦ ਤੱਕ ਉਹ ਉੱਧਰ ਕਰਕੇ ਹਟਿਆ ਉਹ ਕਹਿੰਦਾ ਠੀਕ ਹੈ ਮੈਂ ਚੈੱਕ ਕਰਕੇ ਫੇਰ ਲਾਊਂਗਾ। ਉਹਨੇ ਚੈੱਕ ਕੀਤਾ ਕਹਿੰਦਾ ਹੁਣ ਲਾ ਦੇ। ਔਰ ਵਿਦਇਨ 1 ਮਿੰਟ ਪਹਿਲਾਂ ਇੰਨੀ ਸਪੀਡ ਨਾਲ ਉਹਨੇ ਕੰਮ ਕੀਤਾ। ਤੁਸੀਂ ਉਹ ਦੇਖੋ ਜਦੋਂ ਉਹਨੂੰ 2-4 ਮਹੀਨੇ ਹੋਏ ਕੰਮ ਕਰਦੇ ਨੂੰ, ਜਦੋਂ ਉਹਨੂੰ 2-3 ਸਾਲ ਦਾ ਡਿਪਲੋਮਾ ਹੋ ਜਾਣਾ ਤਾਂ ਉਹ ਕਿੱਥੇ ਹੋਊਗਾ ਬੰਦਾ, ਠੀਕ ਹੈ।
ਔਰ ਮੈਂ ਤੁਹਾਨੂੰ ਨਾ ਇੱਥੇ ਇੱਕ ਪ੍ਰੈਕਟੀਕਲ ਐਗਜ਼ਾਮਪਲ ਦਿੰਦਾ, ਤੁਹਾਡੀ ਗੱਲ ਵੀ ਬਾਅਦ ਸੁਣਦੇ ਹਾਂ ਕਿ ਪ੍ਰੈਕਟੀਕਲ ਕੀ ਚੀਜ਼ ਆ ਇੱਥੇ। ਜਿਹੜਾ ਆਸਟ੍ਰੇਲੀਅਨ ਜੋਬ ਮਾਰਕੀਟ ਆ ਨਾ, ਆਸਟ੍ਰੇਲੀਅਨ ਵਰਕ ਕਲਚਰ ਆ, ਕਿੰਨਾ ਵਾਇਬਲ ਆ ਇਹ, ਕਿੰਨੀ ਇਹਦੇ 'ਚ ਬਿਊਟੀ ਆ। ਮੈਨੂੰ ਪਿੱਛੇ ਜੇ ਟੈਜ਼ ਇੱਕ ਡਿਪਾਰਟਮੈਂਟ ਹੁੰਦਾ ਸਕੂਲ ਦੇ ਵਿੱਚ ਟੈਕਨੀਕਲ ਐਂਡ ਟੈਕਨੀਕਲ ਜਿਹੜੀਆਂ ਸਰਵਿਸਿਜ਼ ਹੁੰਦੀਆਂ ਉਹਦਾ, ਉਹ ਜਿਹੜਾ ਡਿਪਾਰਟਮੈਂਟ ਹੁੰਦਾ ਟੈਜ਼ ਹੁੰਦਾ, ਤਾਂ ਉਹਦੇ ਵਿੱਚ ਜਿੱਦਾਂ ਵੁੱਡ ਵਰਕ ਹੁੰਦਾ, ਮੈਟਲ ਵਰਕ ਹੁੰਦਾ, ਜਿੱਦਾਂ ਕਿਚਨ ਵਰਕ ਹੁੰਦਾ, ਜਿੱਦਾਂ ਹੋਮ ਇਕਨੋਮਿਕਸ ਕਹਿੰਦੇ, ਉਹ ਇਕੱਠਾ ਹੀ ਹੁੰਦਾ ਸਾਰਾ। ਉਹਦੇ ਵਿੱਚ ਇੱਕ ਬੀ ਐਡ ਕਰ ਰਿਹਾ ਸੀ, ਇੱਕ 50 ਸਾਲ ਦਾ ਜਾਂ 48-50 ਸਾਲ ਦੀ ਉਮਰ ਹੋਊਗਾ, ਗੋਰਾ ਸੀ। ਮੈਂ ਉਹਨੂੰ ਪੁੱਛਿਆ ਤੂੰ ਕਿਹੜੀ ਡਿਗਰੀ ਕੀਤੀ ਹੋ, ਮਤਲਬ ਤੂੰ ਹੁਣ ਟੀਚਿੰਗ ਕਰਨ ਦੇ ਵਿੱਚ ਆ ਰਿਹਾ ਆ, ਬੀ ਐਡ ਕਰ ਰਿਹਾ ਆ, ਤੇ ਤੂੰ ਕਿੱਦਾਂ, ਕਿੰਨੇ ਚਿਰ ਲੱਗਣਾ? ਕਹਿੰਦਾ ਮੈਨੂੰ 2.5 ਸਾਲ ਦਾ ਕੋਰਸ ਕਰਨਾ ਪੈਣਾ, ਤੇ ਮੈਂ ਕਹਿੰਦਾ ਟੀਚਰ ਬਣ ਜਾਣਾ। ਕਹਿੰਦਾ 2 ਸਾਲ ਕਰ ਲੈ, 6 ਮਹੀਨੇ ਮੇਰੇ ਕਹਿੰਦਾ ਰਹਿ ਗਏ, ਹੁਣ ਮੈਂ ਪ੍ਰੈਕਟੀਕਲ ਕਰਨਾ ਆਇਆ ਤੁਹਾਡੇ ਸਕੂਲ। ਮੈਂ ਕਿਹਾ ਤੇਰੀ ਟੈਕਨੀਕਲ, ਮੈਂ ਕਿਹਾ ਤੇਰੀ ਅਕੈਡਮਿਕ ਕੁਆਲੀਫਿਕੇਸ਼ਨ ਕੀ ਆ? ਕਹਿੰਦਾ ਮੈਂ ਟ੍ਰੇਡੀਜ਼ ਆ। ਮੇਰੀ ਕਹਿੰਦਾ ਕੋਈ ਟੈਕਨੀਕਲ ਕੁਆਲੀਫਿਕੇਸ਼ਨ ਨਹੀਂ ਆ, ਮੈਂ ਟ੍ਰੇਡ ਦੇ ਵਿੱਚ ਆਇਆ, ਵੁੱਡ ਵਰਕ ਦੇ ਵਿੱਚ ਆਇਆ, ਮੈਂ ਸਾਰੀ ਉਮਰ ਵੁੱਡ ਵਰਕ ਦਾ ਕੰਮ ਹੁੰਦਾ ਕੀਤਾ, ਤੇ ਹੁਣ ਕਹਿੰਦਾ ਮੇਰੀ ਸਿਹਤ ਜੁੜੀ ਥੋੜੀ ਜਿਹੀ ਨਾ ਇਜਾਜ਼ਤ ਨਹੀਂ ਦਿੰਦੀ, ਉਹ ਹੈਵੀ ਕੰਮ ਹੁੰਦਾ, ਜਿੱਦਾਂ ਛੱਤਾਂ ਤੇ ਚੜ੍ਹਨਾ ਹੁੰਦਾ, ਉੱਥੇ ਵੁੱਡ ਵਰਕ ਲਾਉਣਾ ਹੁੰਦਾ, ਕੰਮ ਕਰਨੇ ਹੁੰਦੇ ਆ, ਕਾਫੀ ਹੈਵੀ ਹੁੰਦਾ ਨਾ ਉਹ। ਕਹਿੰਦਾ ਹੁਣ ਮੈਂ ਸੋਚਿਆ ਵੀ ਮੈਂ ਬੀਐਡ ਕਰਕੇ ਇਹ ਕੋਰਸ ਕਰਕੇ ਮੈਂ ਟੀਚਰ ਬਣਨਾ ਆ। ਉਹ ਕਹਿੰਦਾ ਮੇਰੀ ਟ੍ਰੇਡੀਜ਼ ਬੈਕਗ੍ਰਾਉਂਡ ਆ। ਗੌਰਮੈਂਟ ਇੱਦਾਂ ਵੀ ਤੁਹਾਨੂੰ ਮੌਕੇ ਦਿੰਦੀ ਆ, ਜਿਹੜੇ ਟ੍ਰੇਡੀਜ਼ ਹੁੰਦੇ ਆ ਉਹਨਾਂ ਨੂੰ ਨੌਲੇਜ ਬਹੁਤ ਹੁੰਦਾ ਆਪਣੇ ਸਬਜੈਕਟ ਦਾ, ਤੇ ਉਹ ਜਿਹੜਾ ਨੌਲੇਜ ਉਹਦਾ, ਮੈਂ ਜਿਹੜਾ ਹੈਡ ਟੀਚਰ ਸੀ ਨਾ, ਉਹਨੂੰ ਮੈਂ ਪੁੱਛਿਆ ਵੀ ਬੰਦਾ ਕਿੱਦਾਂ, ਕਹਿੰਦਾ ਇਹਦਾ ਜਿਹੜਾ ਟ੍ਰੇਡ ਦੇ ਵਿੱਚ ਨੌਲੇਜ ਆ ਨਾ, ਜਿੱਦਾਂ ਵੁੱਡ ਵਰਕ ਦੇ ਵਿੱਚ ਨੌਲੇਜ ਆ, ਮੈਟਲ ਵਰਕ ਦੇ ਵਿੱਚ ਨੌਲੇਜ ਆ, ਐਕਸੈਪਸ਼ਨਲ ਆ, ਕਈ ਗੱਲਾਂ ਕਹਿੰਦਾ ਇਹਦੀ ਤੋਂ ਅਸੀਂ ਸਿੱਖੀਆਂ। ਕਹਿੰਦਾ ਜਿਸ ਵੇਲੇ ਇਹ ਟੀਚਰ ਬਣੂਗਾ 6 ਮਹੀਨੇ ਦੇ ਬਾਅਦ, ਉਹ ਐਕਸੈਪਸ਼ਨਲ ਟੀਚਰ ਹੋਊਗਾ, ਕਿਉਂਕਿ ਇਹਨੂੰ ਸਾਰੇ ਕੰਮ ਦਾ ਪਤਾ, ਜਿਹੜਾ ਅਸੀਂ ਕਰਾਉਣਾ ਆ। ਸਾਨੂੰ ਤਾਂ ਥੀਰੀ ਆਉਂਦੀ ਹੁੰਦੀ ਨਾ, ਉਹਨਾਂ ਨੂੰ ਪ੍ਰੈਕਟੀਕਲ ਬਹੁਤ ਆਉਂਦਾ ਹੁੰਦਾ। ਤੇ ਏਦਾਂ ਵੀ ਸਰਕਾਰਾਂ ਜਿਹੜੀਆਂ ਨਾ, ਗੌਰਮੈਂਟ ਇੱਥੇ ਦੀਆਂ, ਉਹ ਜਿਹੜੇ ਟ੍ਰੇਡੀਜ਼ ਆ ਉਹਨਾਂ ਨੂੰ ਵੀ ਪ੍ਰੋਫੈਸ਼ਨਲ ਇਲਾਕਿਆਂ ਦੇ ਪ੍ਰੋਫੈਸ਼ਨਲ ਜਿਹੜੇ ਚੈਨਲਸ ਆ ਉਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ।
ਬਹੁਤ ਵਧੀਆ। ਤੇ ਸਾਡੇ ਨਾਲ ਜਸਵਿੰਦਰਪਾਲ ਕੌਰ ਜੀ ਢਿੱਲੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ
ਮੇਰੀ ਗੱਲ ਅਮਨਦੀਪ ਬਹੁਤ ਹੀ ਸੁਣਨਾ ਨਹੀਂ ਚਾਹੁੰਦੇ ਸਾਡੇ ਸੋਚਦੇ ਕਿ ਮੈਂ ਮੇਰਾ ਬੀਜੇਪੀ ਕਰਨ ਹੋ ਚੁੱਕਿਆ ਆ,
ਮੋਦੀ ਕਰਨ, ਬੀਜੇਪੀ ਕਰਨ ਨਹੀਂ, ਭਗਵਾਨ ਕਰਨ ਹੋ ਚੁੱਕਿਆ ਤੁਹਾਡਾ। ਅੱਛਾ ਆਪਣੇ ਕਹਿ ਰਹੇ ਨੇ ਜਸਵਿੰਦਰਪਾਲ ਕੌਰ ਜੀ, ਕਹਿੰਦੇ ਮੇਰੇ ਦੋ ਬੇਟੇ ਨੇ, ਮੈਂ ਉਹਨੂੰ ਕਦੇ ਵੀ ਕੰਪੀਟੀਸ਼ਨ ਦੇ ਲਈ ਪੁਸ਼ ਨਹੀਂ ਕੀਤਾ, ਦੇ ਆਰ ਡੂਇੰਗ ਵੈਰੀ ਗੁੱਡ ਜੋਬਸ, ਵੀ ਸ਼ੁੱਡ ਨੋਟ ਪੁਸ਼ ਅਵਰ ਕਿਡਸ। ਬਿਲਕੁਲ ਆਹੀ ਗੱਲ, ਇਹ ਮੈਂ ਸਮਰੀ ਇਹੀ ਕਰਨਾ ਚਾਹੁੰਦਾ ਸੀ ਇਸ ਟੋਪਿਕ ਦੇ ਉੱਤੇ ਕਿ ਇਹ ਜਿਹੜਾ ਆਸਟ੍ਰੇਲੀਆ ਬੜਾ ਖੁੱਲ੍ਹਾ ਡੁੱਲਾ ਦੇਸ਼ ਹੈ, ਟੂ ਬੀ ਓਨੈਸਟ, ਸਾਰੇ ਆਪਣੇ ਮਾਇੰਡ ਦੇ ਵਿੱਚ ਇਹ ਗੱਲ ਬਿਠਾਲ ਲਓ ਕਿ ਅਗਲੇ 100-150 ਸਾਲ ਆਸਟ੍ਰੇਲੀਆ ਦਾ ਗ੍ਰਾਫ ਜਿਹੜਾ ਡਿਵੈਲਪਮੈਂਟ ਦਾ ਉੱਪਰ ਨੂੰ ਜਾਣਾ ਆ, ਇੱਥੇ ਬਹੁਤ ਰਿਸੋਰਸਿਸ ਨੇ, ਬੜਾ ਇਹਨੂੰ ਡਿਵੈਲਪ ਇਹਨੇ ਹੋਣਾ ਆ। ਸੋ ਇਸ ਕਰਕੇ ਕਈ ਵਾਰੀ ਤਾਂ ਇੱਦਾਂ ਹੁੰਦੀ ਆ ਵੀ ਆਹ ਜੀ ਡਾਕਟਰ ਬਣ ਗਿਆ, ਆਹ ਜੀ ਉਹ ਬਣ ਗਿਆ। ਹੁਣ ਤੁਸੀਂ ਦੇਖੋ ਕਈ ਵਾਰੀ ਜਿਹੜੇ ਡਾਕਟਰ ਆ ਉਹ ਬੜੇ ਸਟ੍ਰੈਸਡ ਆਊਟ ਹੁੰਦੇ ਨੇ, ਜਿਹੜੇ ਟ੍ਰੇਡੀ ਨੇ ਉਹ ਡਾਕਟਰ ਟ੍ਰੇਡੀ ਬਣ ਰਹੇ ਨੇ ਮੁੜ ਮੁੜ ਕੇ ਆ ਕੇ। ਸੋ ਇਹ ਜਿਹੜਾ ਰਿਵਰਸ ਹੋ ਰਿਹਾ ਆ,
ਪ੍ਰੋਫੈਸ਼ਨ ਚੇਂਜ ਕਰਨ ਲਈ ਇੱਥੇ ਬੜੀ ਖੋਲਿਆ। ਮੇਰੀ ਉਮਰ ਅਮਨਦੀਪ ਇਸ ਵੇਲੇ 65 ਸਾਲ ਹੈ, ਮੈਂ 66ਵੇਂ ਸਾਲ ਚ ਕਦਮ ਰੱਖਿਆ ਹੈ ਤੇ ਮੈਂ ਵੀ ਸੋਚ ਰਿਹਾ ਇੱਕ ਹੋਰ ਕੋਰਸ ਕਰਕੇ ਨਾ ਆਪਣਾ ਪ੍ਰੋਫੈਸ਼ਨ 1-2 ਦਿਨ ਜਿੱਦਾਂ ਮੈਲਬੋਰਨ ਚੱਲ ਗਿਆ ਹੈ, ਗ੍ਰਿਫਥ ਚੱਲ ਗਿਆ, ਕਦੇ ਪਰਥ ਚੱਲ ਗਿਆ, ਏਦਾਂ ਦੀ ਓਪਰਚੁਨਿਟੀ ਵੀ ਇੱਕ ਕੰਮ ਉੱਧਰ ਕਰਕੇ ਆ ਗਏ, ਏਦਾਂ ਦੀ ਹਾਲੇ ਵੀ ਕੋਸ਼ਿਸ਼ ਕਰ ਰਹੇ ਕਿ ਕੋਰਸ ਕੀਤਾ ਜਾਵੇ 6 ਮਹੀਨੇ ਦਾ ਤੇ ਉਹਦੇ ਵਿੱਚ ਘੁੰਮਣ ਫਿਰਨ ਦੀ ਜਿਹੜਾ ਜ਼ਿਆਦਾ ਸੰਭਾਵਨਾ ਹੁੰਦੀ ਹੈ, ਹਾਲੇ ਵੀ ਇੱਛਾ ਹੈ ਮਨ ਦੇ ਵਿੱਚ ਕੋਰਸ ਕਰਨ ਦੀ।
ਚਲੋ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਮੁੱਦੇ ਨੇ ਤੇ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਸਾਡੇ ਨਾਲ ਸਾਡੇ ਸਤਿਕਾਰਯੋਗ ਮੰਗਟ ਅੰਕਲ ਦਰਸ਼ਨ ਸਿੰਘ ਮੰਗਟ ਸਿਡਨੀ ਤੋਂ ਜੁੜਦੇ ਨੇ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਉਹ ਕਹਿੰਦੇ ਸਾਹਨੇਵਾਲ ਦੀ ਵੀ ਯਾਦ ਕਰਾ ਦਿਆ ਕਰੋ ਕਦੇ ਸਾਨੂੰ, ਉਹ ਸਾਹਨੇਵਾਲ ਤੋਂ ਹੈ ਨਾ ਜਿਸ ਚੌਂਕ 'ਚ ਭੁਲੇਖਾ ਪੈ ਗਿਆ ਸੀ ਅਮਰੀਕ ਭਾਜੀ ਜਦੋਂ ਟਰੱਕ ਲੈ ਕੇ।
ਸਾਹਨੇਵਾਲ ਤੋਂ ਨਹੀਂ ਹੈ, ਉਹਨਾਂ ਦਾ ਪਿੰਡ ਪਤਾ ਕਿਹੜਾ, ਮੰਗਟ ਜੀ ਬੜੇ ਸਤਿਕਾਰਯੋਗ ਨੇ, ਮੈਨੂੰ ਪਰਸਨਲੀ ਜਾਣਦੇ ਵੀ ਨੇ, ਸਾਡਾ ਪ੍ਰੋਗਰਾਮ ਬੜਾ ਸੁਣਦੇ ਵੀ ਨੇ ਤੇ ਇਹਨਾਂ ਦਾ ਅਸੀਂ ਸਤਿਕਾਰ ਕਰਦੇ, ਇਹਨਾਂ ਨੂੰ ਮਿਲਣਾ ਵੀ ਹੈ ਬਹੁਤ ਛੇਤੀ, ਹੁਣ ਇਹਨਾਂ ਨੂੰ ਮਿਲਾਂਗੇ ਛੁੱਟੀਆਂ,
ਇੱਕ ਹੋਰ ਲਾਰਾ
ਸਾਹਨੇਵਾਲ ਇਹਨਾਂ ਦਾ ਪਿੰਡ ਨੀ ਹੈ, ਸਾਹਨੇਵਾਲ ਇਹਨਾਂ ਦਾ ਪਿੰਡ ਨੀ ਹੈ, ਉਹ ਹੇਮਾ ਮਾਲੀ ਦੇ ਸਹੁਰੇ ਵੀ ਹੈ
ਭਾਜੀ। ਕਿਆ ਬਾਤ ਹੈ, ਹੇਮਾ ਮੈਂ ਸੋਚਿਆ ਸੀ ਸਨੀ ਦੇਵਲ ਦੇ ਨਾਨਕੇ ਆ, ਏਅਰਪੋਰਟ ਵੀ ਆ ਜਿਹੜਾ ਪੰਜਾਬ ਦਾ ਫਲਾਇੰਗ ਸਕੂਲ ਹੁੰਦਾ ਸੀ ਨਾ, ਉੱਥੇ ਹੁੰਦਾ ਸੀ ਜੇ ਕਿਸੇ ਨੇ ਪ੍ਰਾਈਵੇਟ ਸਿੱਖਣਾ ਹੈ, ਤੇ ਬੱਸ ਵੀ ਖੜਦੀ ਹੁੰਦੀ ਸੀ ਤੇ ਇਹ ਬੜਾ ਮਸ਼ਹੂਰ ਹੁੰਦਾ ਸੀ ਜੀ ਟਰੱਕ ਡਰਾਈਵਰਾਂ ਵਾਸਤੇ, ਕਿਉਂਕਿ ਲੁਧਿਆਣੇ ਵੜਨ ਤੋਂ ਪਹਿਲਾਂ ਜਾਂ ਲੁਧਿਆਣਾ ਨਿਕਲਣ ਤੋਂ ਬਾਅਦ ਇਹ ਇੱਕ ਬਹੁਤ ਵਧੀਆ ਚੌਂਕ ਜਿੱਥੇ ਕਿ ਰਿਪੇਅਰ ਵਗੈਰਾ ਸਾਰਾ ਕੁਛ ਹੁੰਦਾ ਸੀ, ਉਹ ਸਰਹੰਦ ਵੀ ਇਹੋ ਜਿਹਾ ਮਾਹੌਲ ਹੁੰਦਾ ਹੈ। ਖੈਰ ਚਲੋ, ਤੁਹਾਨੂੰ ਸਾਹਨੇਵਾਲ ਚੌਂਕ ਇੱਕ ਗੀਤ ਸੁਣਾਉਣੇ ਅਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਅਤੇ ਚਿੰਤਨ ਜਾਰੀ ਰਹੇਗਾ, ਜੁੜੇ ਰਹੋ ਹਰਮਨ ਰੇਡੀਓ ਨਾਲ।
ਸਾਡੇ ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देने दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106 5394।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਯੂਰਿਸ ਵਾਇਸ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਇੱਕ ਘੰਟਾ ਪ੍ਰੋਗਰਾਮ ਸ਼ੁਰੂ ਹੋਏ ਨੂੰ ਹੋ ਗਏ ਨੇ ਤੇ ਇੱਕ ਘੰਟਾ ਹੋਰ ਆਪਾਂ ਗੱਲਾਂ ਬਾਤਾਂ ਕਰ ਰਹੀਆਂ। ਮੇਰੇ ਨਾਲ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਜੁੜੇ ਹੋਏ ਨੇ। ਅਮਰੀਕ ਭਾਜੀ, ਇੱਕ ਨਰਿੰਦਰ ਰਠੌਰ ਉਹਨਾਂ ਨੇ ਸੁਨੇਹਾ ਭੇਜਿਆ ਤੁਹਾਡੇ, ਕਹਿੰਦੇ ਪੂਰੀ ਚੜ੍ਹਾਈ ਆ ਤੇ ਕਹਿੰਦੇ ਮੈਂ ਦੀਵਾਲੀ ਵਾਲੀ ਰਾਤ ਨੂੰ ਨਾ ਗੁਰਦੁਆਰਾ ਸਾਹਿਬ ਜਿਹੜਾ 9th ਐਵੀਨਿਊ ਤੇ ਆ ਗਏ ਤੇ ਤੁਸੀਂ ਹੈਰਾਨ ਹੋਵੇ ਕਿ ਲੋਕ ਬਹੁਤ ਜ਼ਿਆਦਾ ਉਤਸੁਕ ਸੀ ਕਿ ਸਾਨੂੰ ਅਮਰੀਕ ਫਲੋਰਾ ਜੀ ਦੇ ਦਰਸ਼ਨ ਹੋਣਗੇ ਤੇ ਭਾਜੀ ਦੇ ਇੱਕ ਨਜ਼ਦੀਕੀ ਮਿੱਤਰ ਨੇ ਇਹ ਗੱਲ ਪੂਰੀ ਤਰ੍ਹਾਂ ਫੈਲਾ ਦਿੱਤੀ ਕਿ ਭਾਜੀ ਆਏ ਹੀ ਨਹੀਂ, ਹੈ ਨਾ, ਤੇ ਤਾਂ ਸਾਨੂੰ ਮਤਲਬ ਨਾ ਸਾਨੂੰ ਨਾ ਹੋਰ ਵੀ ਇਹ ਝੂਠ ਬੋਲਣਾ ਪਿਆ ਕਿ ਭਾਜੀ ਆਏ ਸੀ ਪਰ ਛੇਤੀ ਚਲੇ ਗਏ ਤੇ ਇਹ ਲੋਕਾਂ ਨੂੰ ਕਹਿਣਾ ਪਿਆ ਕਿ ਤੁਹਾਨੂੰ ਉੱਥੇ ਪੂਰੀ ਤਰ੍ਹਾਂ ਡੀਕ ਰਹੇ ਸੀਗੇ ਕਿ ਆਪਾਂ ਮਿਲਾਂਗੇ ਬੈਠਾਂਗੇ ਗੱਲਾਂ ਕਰਾਂਗੇ, ਸੋ ਤੁਹਾਡੀ ਪੂਰੀ ਚੜ੍ਹਾਈ ਹੈ ਕਹਿੰਦੇ। ਚਲੋ ਬਹੁਤ ਵਧੀਆ ਗੱਲ ਹੈ
ਅਮਨਦੀਪ, ਹੁਣ ਮੈਨੂੰ ਇੰਨਾ ਉੱਪਰ ਨਾ ਚਾੜੋ ਜਿੱਥੋਂ ਮੇਰੇ ਤੋਂ ਉਤਰਨਾ ਹੋਵੇ। ਉੱਦਾਂ ਮੈਨੂੰ ਇਹ ਖਬਰ ਮਿਲੀ ਸੀ ਕੁਛ ਬੰਦੇ ਨਾ ਮਿਲਣਾ ਚਾਹੁੰਦੇ ਸੀ, ਜਿਹਦਾ ਕੁਛ ਬੰਦੇ ਨੀ ਆਪਣੇ ਜਿਹੜੇ ਸਰੋਤੇ ਆ ਜਾਂ ਜਾਣਕਾਰ ਆ, ਜਿਹੜੇ ਅਸੀਂ ਬੰਦੇ ਕਹਿੰਦੇ ਹਾਂ ਨਾ, ਫਿਰ ਤੁਹਾਨੂੰ ਥੋੜੀ ਜਿਹੀ ਉਹਦੇ ਵਿੱਚ ਨਾ ਦੂਜੀ ਹੋ ਜਾਂਦੀ ਆ, ਪੜਤ ਨੀ ਰਹਿੰਦਾ। ਜਿਸ ਵੇਲੇ ਅਸੀਂ ਆਪਣੇ ਮਿੱਤਰ ਕਹਿੰਦੇ ਹਾਂ ਯਾਰ ਦੋਸਤ ਕਹਿੰਦੇ ਜਾਂ ਸਾਨੂੰ ਮਿਲਣ ਵਾਲੇ ਅਸੀਂ ਜਿਹੜੇ ਹੁੰਦੇ ਨਾ ਫਰੈਂਡ ਉਹ ਕਹਿੰਦੇ, ਉਸ ਵੇਲੇ ਚੰਗਾ ਲੱਗਦਾ। ਕਿਸੇ ਵੇਲੇ ਮੁਲਾਕਾਤ ਇਹਨਾਂ ਦੇ ਨਾਲ ਹੋਊਗੀ, ਇਹਨਾਂ ਦੀ ਗੱਲਬਾਤ ਕਰਾਂਗੇ, ਤੁਸੀਂ ਵੀ ਆਓਗੇ ਨਾ ਕਿਸੇ ਵੇਲੇ ਕਿ ਤੇ ਫਿਰ ਇਕੱਠੇ ਗੱਲਬਾਤ ਕਰਾਂਗੇ ਕਿਸੇ ਵੇਲੇ ਨਾ ਆਪਾਂ ਸਾਲ ਕੁ ਬਾਅਦ ਕਿਸੇ ਵੈਨਿਊ ਤੇ ਸਾਰੇ ਜਿਹੜੇ ਹਰਮਨ ਰੇਡੀਓ ਦੇ ਸਰੋਤੇ ਆ ਸਾਡੇ ਸਿਡਨੀ ਦੇ ਖਾਸ ਤੌਰ ਤੇ ਉਹਨਾਂ ਨੂੰ ਕਿਸੇ ਵੇਲੇ ਬੈਠ ਕੇ ਪਾਰਟੀ ਸ਼ਾਰਟੀ ਕਰਾਂਗੇ, ਬੁਲਾਵਾਂਗੇ ਤੇ ਉਸ ਵੇਲੇ ਸਾਂਝੀਆਂ ਗੱਲਾਂ ਸਾਰੇ ਬੈਠ ਕੇ ਕਰਾਂਗੇ, ਮਹਿਫਲ ਸਜਾਵਾਂਗੇ
ਉਸੇ ਪਾਰਕ ਚੱਲਾਂਗੇ ਜਿੱਥੇ ਤੁਸੀਂ ਗੇੜੇ ਮਾਰਦੇ ਹੁੰਦੇ ਆ ਉਹ ਬੀਬੀਆਂ ਵੀ ਹੁੰਦੀਆਂ,
ਬਿਲਕੁਲ ਬਿਲਕੁਲ ਅਮਨਦੀਪ, ਉੱਥੇ ਆਰਗੇਨਾਈਜ਼ ਕਰ ਸਕਦੇ ਉਸ ਪਾਰਕ ਦੇ ਵਿੱਚ,
ਇੱਕ ਦੋ ਕੁੱਤਿਆਂ ਵਾਲੀ ਗੋਰੀ ਹਨਾ ਤੇ ਇੱਕ ਆਪਣੀਆਂ ਬੀਬੀਆਂ ਤੇ ਅਮਰੀਕ ਭਾਜੀ ਤੁਹਾਡੀ
ਪਾਕਿਸਤਾਨੀ ਸ਼ਖਸ,
ਹਾਂ ਤੁਹਾਡੀ ਇੰਨੀ ਕੁ ਚੜ੍ਹਾਈ ਲੱਗਦੀ ਹੈ ਮੈਨੂੰ ਵੀ ਤੁਹਾਡੀ ਕਿਤੇ ਖਬਰ ਟਰਾਲੀ ਟਾਈਮਸ ਨਾ ਲੱਗ ਜਾਵੇ, ਤੁਹਾਨੂੰ ਪਤਾ ਨਵਾਂ ਅਖਬਾਰ ਆਇਆ ਟਰਾਲੀ ਟਾਈਮਸ,
ਅਮਨਦੀਪ ਇਹ ਵੀ ਗੱਲ ਤੁਸੀਂ ਨਵੀਂ ਦੱਸੀ ਹੈ ਕਿ ਅਖਬਾਰ ਜਾਰੀ ਕੀਤੀ ਜਾ ਰਹੀ ਆ ਜਿਹਦਾ ਨਾਮ ਟਰਾਲੀ ਟਾਈਮ ਰੱਖਿਆ ਹੈ,
ਹਾਂ ਉਹ ਟਰਾਲੀ ਟਾਈਮਸ, ਉਹ ਮੈਂ ਤੁਹਾਨੂੰ ਭੇਜਦਾ ਕਾਪੀ, ਮੈਨੂੰ ਗੁਰਪ੍ਰੀਤ ਗਿੱਲ ਉਹਨਾਂ ਨੇ ਭੇਜ ਦਿੱਤੀ ਹੈ, ਵੈਸੇ ਮੈਂ ਕੱਲ ਫੇਸਬੁੱਕ ਤੇ ਪੜ੍ਹੀ ਸੀ ਪਰ ਉਹਦੀ PDF ਆ ਗਈ, ਮੈਂ ਤੁਹਾਨੂੰ ਭੇਜ ਦਿੰਦਾ, ਹਿੰਦੀ ਤੇ ਪੰਜਾਬੀ ਦੋਨਾਂ 'ਚ ਹੀ ਆ ਉਹ ਜਿਹੜੀ ਨਾ
ਗੁਰਪ੍ਰੀਤ ਗਿੱਲ ਤਾਂ ਬੜੇ ਜਸ਼ੀਲੇ ਆ ਤੇ ਨਸ਼ੀਲੇ ਕਿਸਮ ਦੇ ਆਦਮੀ, ਉਹਨਾਂ ਦੀਆਂ ਗੱਲਾਂ 'ਚ ਬੜੀ ਦੂਜੀ ਚੜ੍ਹਤਾ ਹੁੰਦੀ ਆ,
ਚੜ੍ਹਤਾ ਨਸ਼ੀਲੇ ਨਾ ਕਹੋ ਘਰੋਂ ਕਦੇ
ਨਸ਼ੀਲੇ, ਉਹ ਸ਼ਰਾਬ ਪੀਣ ਵਾਲੇ ਨੀ ਵੀ ਕਹਿੰਦਾ, ਨਸ਼ਾ ਸ਼ਰਾਬ ਦਾ ਹੀ ਨੀ ਹੁੰਦਾ, ਨਸ਼ਾ ਨੌਲੇਜ ਦਾ ਵੀ ਹੁੰਦਾ, ਨਸ਼ਾ ਆਲੇ ਦੁਆਲੇ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਜਾਣਨ ਦਾ ਵੀ ਹੁੰਦਾ, ਨਸ਼ਾ ਤੁਹਾਨੂੰ ਇੱਕ ਦੂਜੇ ਨਾਲ ਗੱਲ ਕਰਨ ਦਾ ਵੀ ਹੁੰਦਾ, ਤੁਸੀਂ ਤਾਂ ਸਿੱਧੇ ਉੱਥੇ ਲੈ ਗਏ ਜਿੱਥੇ ਲੋਕਾਂ ਨੇ ਪਹਿਲਾਂ ਪੰਜਾਬੀਆਂ ਨੂੰ ਨਸ਼ੇ ਹੀ ਬਣਾਇਆ ਸੀ, ਹੁਣ ਉਹੀ ਜਿਹੜੇ ਸਾਡੇ ਨੌਜਵਾਨ ਹੈ ਜਿਹਨਾਂ ਨੂੰ ਅਸੀਂ ਨਸ਼ੇ ਹੀ ਕਹਿੰਦੇ ਸੀ, ਉਹਨਾਂ ਦੀ ਚੜ੍ਹਤ ਇਸ ਵੇਲੇ ਬਾਰਡਰਾਂ ਦੇ ਦੇਖਣ ਵਾਲੀ ਹੈ, ਤੇ ਉਹਨਾਂ ਨੇ ਤਾਂ ਆਪਣੇ
ਆਪਾਂ ਨਾ ਸਕੂਲ ਦੇ ਸਕੂਲਾਂ ਬਾਰੇ ਦੋ ਕੁਐਸਚਨ ਆਏ ਉਹ ਵੀ ਗੱਲ ਕਰਨੀ, ਪਰ ਮੈਨੂੰ ਨਾ ਇੱਕ ਦੱਸਿਓ ਵੀ ਆਪਣਾ ਜਦੋਂ ਨਾ ਹੁਣ ਆਪਾਂ ਇੱਕ ਕਹਿ ਲਓ ਕਿ ਆਪਣੀਆਂ ਗਈਆਂ ਗੱਲਾਂ ਹੈਂ ਮੂੰਹ ਚੋਟਾਂ ਖਾਏ, ਹੁਣ ਸਾਡੇ ਮੂੰਹ 'ਤੇ ਚਪੇੜਾਂ ਪੈ ਰਹੀਆਂ ਨੇ ਤਾਂ ਅਸੀਂ ਉਹਨੂੰ ਮੰਨਣ ਲਈ ਤਿਆਰ ਨਹੀਂ, ਅਸੀਂ ਉਹਦੀ ਗੱਲ ਛੇੜਨ ਨੂੰ ਵੀ ਤਿਆਰ ਨਹੀਂ। ਮੈਂ ਨਾ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ, ਪਰ ਯਾਦ ਕਰਾਉਣ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਹੁਣ ਆਪਾਂ ਕਹਿ ਰਹੇ ਹਾਂ ਦੇਖੋ ਜੀ ਪੰਜਾਬ ਦੇ ਲੋਕ ਕਿੰਨੇ ਪੜ੍ਹੇ ਲਿਖੇ ਆ, ਪੰਜਾਬ ਦੇ ਪੜ੍ਹੇ ਲਿਖੇ ਨਹੀਂ ਮਤਲਬ ਕਿੰਨੇ ਸਮਝਦਾਰ ਹੈ, ਕਿੰਨੇ
ਸਮਝਦਾਰ ਆ,
ਹਾਂ ਇਹੋ ਜਿਹਾ ਜਿਹੜਾ ਅੰਦੋਲਨ ਹੈ ਕੀਤਾ ਇਹ ਕਦੇ ਹੋਇਆ ਹੀ ਨਹੀਂ, ਲੋਕ ਇਹਨਾਂ ਦੀਆਂ PhDਾਂ ਕਰਨੀਆਂ, ਦੇਖੋ ਨੌਜਵਾਨ ਹੈ ਕਿੱਥੇ ਗਿਆ ਨਸ਼ਾ, ਜਿਹੜਾ ਬਦਨਾਮ ਕਰਦੇ ਸੀ ਜੀ ਉੜਦਾ ਪੰਜਾਬ ਉਹ ਤਾਂ ਚੜ੍ਹਦਾ ਪੰਜਾਬ ਹੈ, ਉਹ ਤਾਂ ਹੈ ਹੀ ਨਹੀਂ ਸੀਗਾ, ਇਹ ਤਾਂ ਸਾਨੂੰ ਜੀ ਚਾਲਾਂ ਸੀਗੀਆਂ ਬਾਲੀਵੁੱਡ ਦੀਆਂ ਦਿੱਲੀ ਦੀਆਂ ਸਾਡੀ ਪੰਜਾਬੀਅਤ ਨੂੰ ਖਰਾਬ ਕਰਨ ਦੇ ਲਈ, ਡਿਮੋਰਲਾਈਜ਼ ਕਰਨ ਦੇ ਲਈ, ਇਹੀ ਇਹੀ ਕਰ ਰਹੇ ਨਾ ਕੰਮ, ਇਹੀ ਚੱਲ ਰਿਹਾ ਨਾ ਹੁਣ, ਹਨਾ ਵੀ ਆਹ ਦੇਖੋ ਤਾਂ ਜੀ ਸਾਰੇ ਨੌਜਵਾਨ ਜਾ ਰਹੇ, ਇੱਕ ਸੁਰ ਹੈ ਕੋਈ ਬਸ ਠੀਕ ਹੈ। ਅਸੀਂ ਜਦੋਂ ਕਹਿੰਦੇ ਸੀ, ਅਸੀਂ ਵੀ ਇੱਕ ਵਾਰੀ ਪ੍ਰੋਗਰਾਮ ਕੀਤੇ ਸੀ ਉਹਦੇ ਵਿੱਚ ਮੈਂ ਆਪਣੇ ਪਿੰਡ ਦੀ ਰਿਪੋਰਟ ਦਿੱਤੀ ਸੀ ਕਿ ਸਾਡੇ ਪਿੰਡ 'ਚ ਤਕਰੀਬਨ 2,500 ਪਾਪੂਲੇਸ਼ਨ ਹੈ, ਅਤੇ ਅਸੀਂ ਜਾ ਕੇ ਪਿੰਡ ਦੇ ਉੱਥੇ ਪਿੰਡ ਦੇ ਮੁੰਡਿਆਂ ਨੇ ਸਰਵੇ ਕੀਤਾ ਕਿ ਤਕਰੀਬਨ 13 ਮੁੰਡੇ ਨਸ਼ੇ ਕਰਦੇ ਨੇ, ਠੀਕ ਹੈ, ਅਤੇ ਰਾਹੁਲ ਗਾਂਧੀ ਨੇ ਕਹਿ ਦਿੱਤਾ ਜੀ ਇਹ ਤਾਂ 70% ਨਸ਼ਈ ਆ ਪੰਜਾਬ ਹੋ ਗਿਆ, ਇਹਦਾ ਨਸ਼ੇ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਅਤੇ ਅਸੀਂ ਪਿੰਡ ਸਰਵੇ ਕੀਤਾ ਸੀ ਵੀ ਸਾਡੇ ਪਿੰਡੋਂ 2,500 ਦੇ ਵਿੱਚੋਂ ਪਾਪੂਲੇਸ਼ਨ 'ਚੋਂ 13 ਮੁੰਡੇ ਨਸ਼ੇ ਕਰਦੇ ਨੇ, ਹੁਣ ਦੇਖ ਲਓ ਵੀ ਕਿੰਨੇ ਪਰਸੈਂਟ ਬਣਦਾ, ਨੋਟ ਈਵਨ 0.5%, ਹੈ ਨਾ, ਇੰਨਾ ਵੀ ਨਹੀਂ ਬਣਦਾ, ਪਰ ਜਿੱਥੇ ਪਿੰਡ ਦੇ ਵਿੱਚ ਇੱਕ ਬੰਦਾ ਨਸ਼ਾ ਕਰਦਾ ਹੁੰਦਾ ਸੀ, ਇੱਕ ਅਮਲੀ ਹੁੰਦਾ ਸੀ, ਉੱਥੇ ਹੁਣ 13 ਅਮਲੀ ਹੋਏ ਉਹਨੇ, ਵਿਚ ਇਜ਼ ਅ ਰਾਈਜ਼ ਆਫ ਮਤਲਬ 130 ਜਿੰਨੇ ਵੀ ਮਤਲਬ ਕਿੰਨੇ 1000%, ਹੈ ਨਾ, ਇਹ ਚਿੰਤਾ ਦਾ ਵਿਸ਼ਾ ਆ ਸਾਨੂੰ, ਉਹ 13 ਬੱਚੇ ਵੀ ਬਹੁਤ ਜ਼ਿਆਦਾ ਲੱਗਦੇ ਨੇ।
ਜੇ ਤੁਸੀਂ ਨੰਬਰਸ ਨੂੰ ਦੇਖੋ ਨਾ, ਜੇ ਤੁਸੀਂ ਨੰਬਰਸ ਦੇ ਨਾਲ ਇਹਦੀ ਕੰਪੈਰੀਜ਼ਨ ਕਰੋ, ਪ੍ਰੋਪੋਰਸ਼ਨਲੀ ਇਹਦੀ ਕੰਪੈਰੀਜ਼ਨ ਕਰੋ, ਤਾਂ ਪਾਪੂਲੇਸ਼ਨ ਦਾ ਸਾਈਜ਼ ਵੀ ਤਾਂ ਵਧਿਆ ਹੈ ਨਾ, ਪਹਿਲਾਂ ਤੋਂ ਪਿੰਡਾਂ ਦੇ ਵਿੱਚ ਪਾਪੂਲੇਸ਼ਨ ਵੀ ਤਾਂ ਜ਼ਿਆਦਾ ਹੋਈ ਆ, ਦਾ ਸਟੇਟ ਦੇ ਵਿੱਚ ਪਾਪੂਲੇਸ਼ਨ ਵੀ ਤਾਂ ਜ਼ਿਆਦਾ ਹੋਈ ਆ, ਉਹਦੇ ਅਨੁਸਾਰ ਜਿਹੜਾ ਪ੍ਰੋਪੋਰਸ਼ਨ ਵੀ ਵੱਧਦਾ ਆ, ਥੋੜ੍ਹਾ ਜਿਹਾ ਨਸ਼ਿਆਂ ਦਾ ਐਕਸਪੋਜ਼ਰ ਜ਼ਰੂਰ ਆ ਕਿ ਨਸ਼ੇ ਥੋੜ੍ਹੇ ਸੌਖੇ ਮਿਲਣ ਲੱਗ ਪਏ ਆ, ਅਤੇ ਇਹਦਾ ਜਿਹੜਾ ਫੈਕਟਰੀਕਰਨ ਵੀ ਹੋ ਗਿਆ ਆ, ਆਰਟੀਫਿਸ਼ਲ ਨਸ਼ੇ ਵੀ ਬਣ ਰਹੇ ਉਸ ਕਰਕੇ ਵੀ ਹੋ ਰਿਹਾ, ਪਰ ਓਵਰਆਲ ਜੇ ਤੁਸੀਂ ਨਸ਼ਿਆਂ ਦੀ ਪੋਜੀਸ਼ਨ ਦੇਖੋ ਤਾਂ ਇੰਨੀ ਖਰਾਬ ਨਹੀਂ ਹੈ, ਇਹ ਤਾਂ ਵਰਲਡ ਵਾਈਡ ਫਿਨੋਮਨਨ ਆ, ਵਰਲਡ ਵਾਈਡ ਇਹ ਸਭ ਕੁਝ ਸਾਰੇ ਦੇਸ਼ਾਂ 'ਚ ਹੋ ਰਿਹਾ, ਉਹ ਇਹ ਜਿਹੜਾ ਐਟੀਟਿਊਡ ਆ ਨਸ਼ਿਆਂ ਦਾ ਐਟੀਟਿਊਡ, ਇਹ ਸਿਰਫ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ, ਹੁਣ ਕੈਨੇਡਾ 'ਚ ਕਿੰਨੇ ਨਸ਼ੇ ਆ, ਉੱਥੇ ਜਿਹੜੇ ਰਿਪੋਰਟਾਂ ਆ ਰਹੀਆਂ ਜਿੰਨੇ ਵੀ ਲੋਜਿਸਟਿਕਸ ਆ ਜਿਹੜੇ ਟਰਾਂਸਪੋਰਟਰ ਆ ਉਹ ਇਹਦੇ ਵਿੱਚ ਇਨਵੋਲਵ ਹੁੰਦੇ, ਜੇ ਨਹੀਂ ਵੀ ਇਨਵੋਲਵ ਹੁੰਦੇ ਤਾਂ ਉਹਨੂੰ ਇਨਡਾਇਰੈਕਟਲੀ ਇਨਵੋਲਵ ਕਰ ਲਿਆ
ਜਾਂਦਾ,
ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ, ਕਈ ਵਾਰੀ ਹੁੰਦੇ ਵੀ ਨਹੀਂ ਹੈ, ਇੱਕ ਤਰ੍ਹਾਂ ਦੇ ਕਿਆ ਸਰਾਈਆਂ ਲਾਈਆਂ ਜਾਂਦੀਆਂ। ਹੁਣ ਪੰਜਾਬ ਦੇ ਵਿੱਚ ਜਦੋਂ 2017 ਦੇ ਵਿੱਚ ਇਲੈਕਸ਼ਨਸ ਹੋਈਆਂ ਆ, ਤਾਂ ਜਿਹੜੀ ਆਮ ਪਾਰਟੀ ਦੇ ਲੀਡਰ ਹੁੰਦੇ ਸੀ ਉਹ ਆਮ ਕਹਿੰਦੇ ਹੁੰਦੇ ਸੀ ਪੰਜਾਬ ਦੇ ਤਾਂ ਚੁੱਲ੍ਹਿਆਂ 'ਚ ਰੋਟੀ ਨਹੀਂ ਪੱਕਦੀ, ਉੱਥੇ ਤਾਂ ਇੱਕ ਡੰਗ ਨੂੰ ਖਾਣ ਦਾ ਨਹੀਂ ਮਿਲਦਾ, ਉੱਥੇ ਤਾਂ ਚੁੱਲ੍ਹਿਆਂ 'ਚ ਅੱਗ ਬੁਝੀ ਹੋਈ ਆ, ਉੱਥੇ ਤਾਂ ਫਲਾਨਾ ਆ। ਹੁਣ ਅੱਜ ਉਹੀ ਪੰਜਾਬ ਜਿਹੜਾ ਆ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਬਾਰਡਰ 'ਤੇ ਬੈਠਾ ਆ, ਉਹ ਕਹਿੰਦੇ ਸਾਨੂੰ 6 ਮਹੀਨੇ ਵੀ ਲੱਗ ਜਾਣ, 7 ਸਾਲ ਵੀ ਲੱਗ ਜਾਵੇ, ਸਾਡੇ ਕੋਲ ਇੰਨਾ ਹੈਗਾ ਆ ਖਾਣੇ ਦਾ ਪ੍ਰਬੰਧ, ਅਸੀਂ ਕਰਕੇ ਆਇਓ ਹਾਂ, ਸਾਨੂੰ ਪਿੱਛੇ ਸਾਡੇ ਬੱਚੇ ਕੰਮ ਕਰ ਰਹੇ, ਸਾਡੀਆਂ ਔਰਤਾਂ ਪਿੱਛੇ ਕੰਮ ਕਰ ਰਹੀਆਂ, ਖੇਤੀਬਾੜੀ ਚੱਲ ਰਹੀ ਆ, ਉਹ ਖੁਸ਼ਹਾਲਤਾ ਦੇ ਇੱਕ ਪ੍ਰਤੀਕ ਆ। ਅਤੇ ਇਹ ਉਹ ਸਟੇਟਮੈਂਟ ਕਿੱਥੋਂ ਦੇਈ ਜਾਂਦੇ ਸੀ ਜੀ, ਪੰਜਾਬ ਦੇ ਵਿੱਚ ਰੋਟੀ ਨਹੀਂ ਪੱਕਦੀ, ਉੱਥੇ ਦੇ ਚੁੱਲ੍ਹੇ ਸੁੰਨੇ ਆ, ਪੰਜਾਬ 'ਚ ਰੋਟੀ ਪੱਕਦੀ ਨਹੀਂ, ਜ਼ਰੂਰ ਨਹੀਂ ਪੱਕਦੀ, ਸੈਟਰਡੇ ਨੂੰ ਸਾਨੂੰ ਉੱਥੇ ਰੋਟੀ ਚੁੱਲ੍ਹਿਆਂ 'ਚ ਨਹੀਂ ਪੱਕਦੀ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੇ ਵਿਆਹਾਂ 'ਤੇ ਜਾਣਾ ਹੁੰਦਾ, ਪਾਰਟੀਆਂ 'ਤੇ ਜਾਣਾ ਹੁੰਦਾ, ਸੈਟਰਡੇ ਸੰਡੇ ਤਾਂ ਵੈਸੇ ਹੀ ਪੰਜਾਬ ਦੇ ਚੁੱਲ੍ਹੇ ਖਾਲੀ ਰਹਿੰਦੇ ਆ,
ਚੁੱਲ੍ਹੇ ਨੇਂਦਾ ਹੁੰਦਾ ਉਦੋਂ ਤਾਂ
ਚੁੱਲ੍ਹੇ ਨੇਂਦਾ ਹੁੰਦਾ ਸਾਰਿਆਂ ਨੂੰ।
ਭਾਜੀ ਮੈਂ
ਹੁਣ ਕੋਨਸੈਪਟ ਦੇਖ ਲਓ ਪੰਜਾਬ 'ਚ,
ਜਿਹੜੀ ਇਹੀ ਗੱਲ ਕਰਨਾ ਚਾਹੁੰਦਾ ਹਾਂ,
ਗਰੀਬੀ ਦੀ ਇੱਕ ਕੋਨਸੈਪਟ ਦਿੱਤੀ ਜਾ ਰਹੀ ਸੀ ਪੰਜਾਬ 'ਚ, ਹੈ ਨਹੀਂ ਹੈ ਨੀ
ਜਿੰਨੀ
ਅਸੀਂ ਕਹਿ ਰਹੇ ਹਾਂ, ਜਾਂ ਨਸ਼ਿਆਂ ਦੀ ਜਿਹੜੀ ਤਸਵੀਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਉਹ ਇੰਨੀ ਹੈ ਨਹੀਂ ਹੈ ਜਿੰਨੀ ਅਸੀਂ ਕਹਿ ਰਹੇ ਹਾਂ।
ਦੇਖੋ ਇਹਦੇ 'ਤੇ ਕਾਂਗਰਸ ਸਰਕਾਰ ਨੇ ਪੂਰਾ ਗੁਟਕੇ ਦੇ ਹੱਥ ਰੱਖ ਕੇ ਉਹਨਾਂ ਨੇ ਇਹਨੂੰ ਮੁੱਦਾ ਬਣਾ ਕੇ ਨਸ਼ਈ ਮਤਲਬ ਉੜਤਾ ਪੰਜਾਬ ਸਾਰਾ ਕੁਛ, ਤੁਸੀਂ ਦੇਖੋ ਲਿੰਕ ਕਿੱਦਾਂ ਬਣਦੇ ਨੇ ਨਾ, ਉਹ ਇਲੈਕਸ਼ਨ ਤੋਂ ਪਹਿਲਾਂ ਫਿਲਮਾਂ ਆਉਂਦੀਆਂ ਨੇ ਸਾਰਾ ਕੁਛ, ਇੱਕ ਨਾ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਆ, ਪੰਜਾਬ ਦਾ ਯੂਥ ਖਰਾਬ ਹੋ ਗਿਆ, ਤਬਾਹ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਹੈ ਨਾ, ਅਤੇ ਉੱਥੇ ਜੀ ਗਰੀਬੀ ਆ ਜੀ, ਆਹ ਆ ਉੱਦਾਂ ਸਾਰਾ ਨੈਰੇਟਿਵ ਬਿਲਡ ਕੀਤਾ। ਫਿਰ ਉਸ ਵੇਲੇ, ਹੁਣ ਮੈਂ ਇੱਥੇ ਆਉਣਾ ਚਾਹੁੰਦਾ ਹਾਂ, ਅੱਜ ਅਸੀਂ ਕਹਿ ਰਹੇ ਉਹ ਸਾਰਾ ਫੇਕ ਸੀਗਾ, ਸਾਰਾ ਪ੍ਰੋਪੋਗੈਂਡਾ ਸੀਗਾ, ਠੀਕ ਹੈ, ਇਹੀ ਕਹਿ ਰਹੇ ਹਾਂ ਨਾ, ਪਰ ਜਦੋਂ ਇਹ ਗੱਲ ਬਾਦਲ ਸਰਕਾਰ ਕਹਿ ਰਹੀ ਸੀਗੀ, ਸੁਖਬੀਰ ਬਾਦਲ ਕਹਿ ਰਿਹਾ ਸੀਗਾ, ਉਹਨੇ ਬੰਦੇ ਵੀ ਹਾਇਰ ਕੀਤੇ, ਹਾਰਪ ਫਾਰਮਰ, ਜੈਜ਼ੀਬੀ, ਹਰਭਜਨ ਮਾਨ ਹੋਣੀ, ਵੀ ਆਹ ਸਟੇਡੀਅਮ ਬਣ ਰਹੇ ਆ, ਆਹ ਕਰ ਰਹੇ ਆ, ਇਹ ਸਾਰਾ ਪੰਜਾਬ ਨੂੰ ਬਦਨਾਮ ਨਾ ਕਰੋ, ਉਹਨੇ ਕੈਂਪੇਨ ਚਲਾਈ, ਇੱਕ ਪੇਡ ਕੈਂਪੇਨ ਚਲਾਈ, ਤਾਂ ਉਦੋਂ ਫਿਰ ਅਸੀਂ ਜੁੱਤੀਆਂ ਲੈ ਕੇ ਇਹਨਾਂ ਸਿੰਗਰਾਂ ਵੱਲ ਨੂੰ ਪਏ, ਤੁਹਾਨੂੰ ਆਹ ਨਹੀਂ ਦਿਸਦਾ ਹੋਏ, ਤੁਹਾਨੂੰ ਆਹ ਨਹੀਂ ਦਿਸਦਾ, ਕਿੰਨੀਆਂ ਨਸ਼ੇ ਦੇ ਨਾਲ ਮਰਿਆਂ ਦੀਆਂ ਫੋਟੋਆਂ ਹੁੰਦੀਆਂ ਸੀ, ਹੁਣ ਪਿਛਲੇ 7-8 ਈਵਨ 2 ਸਾਲ ਤੋਂ ਉਹ ਫੋਟੋਆਂ ਪੈਣੀਆਂ ਬੰਦ ਹੋ ਗਈਆਂ ਸੋਸ਼ਲ ਮੀਡੀਆ 'ਤੇ, ਕੀ ਨਸ਼ੇ ਇੱਕਦਮ ਖਤਮ ਹੋ ਗਏ, ਕੀ ਉਹ ਬੰਦੇ ਨਹੀਂ ਮਰ ਰਹੇ, ਹੈ ਨਾ, ਮਤਲਬ ਜਦੋਂ ਭਾਜੀ ਨਹੀਂ ਨਹੀਂ ਆਪਾਂ ਮੈਨੂੰ ਲੈਟ ਮੀ ਫਿਨਿਸ਼ ਕਿ ਹੁਣ ਜਦੋਂ ਉਹ ਕਹਿ ਰਹੇ ਸੀ ਉਸ ਵੇਲੇ ਵੀ ਇਹ ਸਾਰਾ ਝੂਠਾ ਨੈਰੇਟਿਵ ਦੱਸਿਆ ਜਾ ਰਿਹਾ, ਇਹੋ ਜਿਹੀ ਸਿਚੁਏਸ਼ਨ ਨਹੀਂ ਹੈਗੀ, ਅਸੀਂ ਵੀ ਗਰਾਊਂਡ ਲੈਵਲ 'ਤੇ ਜਾ ਕੇ ਦੇਖਿਆ ਵੀ ਜਿਸ ਹਿਸਾਬ ਨਾਲ ਇਹ ਟੈਗ ਲਾ ਰਹੇ ਨੇ, ਰਾਹੁਲ ਗਾਂਧੀ ਹੁਣੀ ਆ ਕੇ ਬਿਆਨ ਦੇ ਰਹੇ ਨੇ 70% ਨਸ਼ੇ ਕਰ ਰਿਹਾ ਆ, ਅਤੇ ਸਾਡੇ ਪਿੰਡ ਤਾਂ ਕਾਫੀ ਨਸ਼ੇ ਕਰਦੇ ਆ ਮੁੰਡੇ, ਆਲੇ ਦੁਆਲੇ ਏਰੀਏ ਦੇ ਵਿੱਚ ਜ਼ਿਆਦਾ ਆ, ਪਰ ਉੱਥੇ ਵੀ 13 ਮੁੰਡੇ ਨਿਕਲੇ ਨੇ, ਠੀਕ ਹੈ, ਦੈਟਸ ਨੋਟ ਈਵਨ 70% ਕੀ, ਦੈਟਸ ਨੋਟ ਈਵਨ 0.5%, ਠੀਕ ਹੈ, ਉਹ ਜਿਹੜੇ ਅੰਕੜੇ ਨੇ ਪਤਾ ਨਹੀਂ ਕਿੱਧਰੋਂ ਲਿਆ ਰਹੇ ਨੇ, ਹੈ ਨਾ, ਬਣਾ ਬਣਾ ਕੇ। ਸੋ ਉਸ ਵੇਲੇ ਮੈਂ ਇਹ ਕਹਿੰਦਾ, ਮੈਂ ਬਾਦਲ ਸਰਕਾਰ ਦੀ ਹਮਾਇਤ ਨਹੀਂ ਕਰ ਰਿਹਾ, ਪਰ ਮੈਂ ਇਹ ਕਹਿ ਰਿਹਾ ਕਿ ਅਸੀਂ ਉਹੀ ਗੱਲਾਂ ਜਿਹੜਾ ਬਾਦਲ ਸਰਕਾਰ ਉਦੋਂ ਟੀਵੀ 'ਤੇ ਕਹਿ ਰਹੇ ਸੀ, ਸਿੰਗਰਾਂ ਤੋਂ ਕਹਾ ਰਹੇ ਸੀ, ਅਸੀਂ ਹੁਣ ਉਹ ਆਪ ਕਹਿ ਰਹੇ ਹਾਂ।
ਮਤਲਬ ਇੱਥੇ ਨਾ ਜਿਸ ਵੇਲੇ 1.5 ਸਾਲ ਪਹਿਲਾਂ ਨਾ ਉਹ ਇੱਕ ਕੈਂਪੇਨ ਜੀ ਚੱਲੀ ਸੀ 2-3 ਵੀਕ ਜਾਂ ਹੋ ਸਕਦਾ ਮਹੀਨਾ, ਉਦੋਂ ਨੇ ਨਿਆਣੇ ਢੇਰਾਂ 'ਤੇ, ਜਿੱਦਾਂ ਨਿਆਣੇ ਜਿਹੜੇ ਜ਼ਿਆਦਾ ਨਸ਼ੇ ਕਰਦੇ ਜਾਂ ਬੰਦੇ ਜ਼ਿਆਦਾ ਨਸ਼ੇ ਕਰਦੇ ਉਹ ਢੇਰਾਂ 'ਤੇ ਡਿੱਗਣ ਲੱਗ ਪਏ, ਪਤਾ ਨਹੀਂ ਕੈਂਪੇਨ ਚੱਲ ਰਹੀ ਸੀ ਜਾਂ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਚੱਲ ਰਹੀ ਸੀ, ਪਤਾ ਨਹੀਂ ਕੀ ਸੀ ਉਹ, ਉਦੋਂ ਮਰ ਰਹੇ ਸੀ ਜਿੱਦਾਂ ਬੱਚੇ ਆਪਣੇ ਉਹ ਨਸ਼ੇ ਖਾ ਕੇ ਢੇਰਾਂ 'ਤੇ ਪਏ ਸੀ, ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਸੀ। ਅਤੇ ਇੱਕ ਨਾ ਇੰਟਰਨੈਸ਼ਨਲ ਟੀਵੀ ਆ ਪੰਜਾਬੀ ਦਾ, ਮੈਂ ਉਹਦੀ ਨਾਂ ਨਹੀਂ ਲੈਣਾ ਚਾਹੁੰਦਾ, ਉਹਦੇ ਜਿਹੜੇ ਨਾ ਪ੍ਰੈਜੈਂਟਰ ਆ ਉਹਨਾਂ ਨੇ ਪ੍ਰੋਗਰਾਮ ਪੇਸ਼ ਕੀਤੇ ਉਹਨਾਂ ਦੇ ਹਾਲਾਤ ਦੇ ਵਿੱਚ, ਤਾਂ ਉਹਨਾਂ ਨੇ ਇੱਦਾਂ ਆਪਣੇ ਆਪ ਨੂੰ ਐਕਸਪੋਜ਼ ਕੀਤਾ ਨਾ ਟੀਵੀ ਸਕਰੀਨ 'ਤੇ, ਰੋਣੇ ਲੱਗ ਪਏ, ਇੱਦਾਂ ਲੱਗਦਾ ਜਿੱਦਾਂ ਸਾਰਾ ਭਾਰ ਇਹਨੀ ਚੱਕਿਆ ਹੁੰਦਾ, ਸਾਰੀ ਪ੍ਰੋਬਲਮ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਆ, ਉਹਦੇ ਪ੍ਰੈਜੈਂਟਰ ਕਈ ਤਾਂ ਰੋਣੇ ਲੱਗ ਪਏ ਉਸ ਸਥਿਤੀ ਨੂੰ ਦੇਖ ਕੇ, ਹੁਣ ਬੜੀਆਂ ਹੱਸ ਹੱਸ ਕੇ ਗੱਲਾਂ ਕਰਦੇ ਆ, ਅਤੇ ਉਹ ਜੇ ਉਹ ਉਹ ਹੁਣ ਖਤਮ ਹੋ ਗਿਆ ਸਭ ਕੁਝ, ਇੱਕਦਮ ਚੇਂਜ ਹੋ ਗਿਆ। ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਸ ਵੇਲੇ ਨਾ ਨੈਗੇਟਿਵ ਨਰੇਟਿਵ ਕ੍ਰੀਏਟ ਕਰਕੇ ਨੈਗੇਟਿਵ ਕੰਪੇਨ ਵੀ ਚਲਾਇਆ ਜਾਂਦਾ, ਇਮੋਸ਼ਨਲ ਲੋਕਾਂ ਨੂੰ ਕੀਤਾ ਜਾਂਦਾ, ਅਜਿਹੀ ਪ੍ਰਸਥਿਤੀਆਂ ਆਮ ਤੌਰ 'ਤੇ ਹੋਈਆਂ ਆ ਭਾਰਤ ਦੇ ਵਿੱਚ, ਪੰਜਾਬ ਦੇ ਖਾਸ ਤੌਰ 'ਤੇ ਪੰਜਾਬ ਦੇ ਬਾਰੇ, ਕਿ ਇਹਨਾਂ ਨੂੰ ਇਹ ਤਰੱਕੀ ਕਰ ਰਹੇ ਆ ਜਾਂ ਅੱਗੇ ਵੱਧ ਰਹੇ ਆ, ਇਹਨਾਂ ਨੂੰ ਤੁਸੀਂ ਇਹਨਾਂ ਨੂੰ ਉੱਦਾਂ ਤਾਂ ਇਹਨਾਂ ਦੀ ਤਰੱਕੀ ਰੋਕ ਨਹੀਂ ਸਕਦੇ, ਇਹਨਾਂ ਦਾ ਉਤਸ਼ਾਹ ਜਾਂ ਚੜ੍ਹਦੀ ਕਲਾ ਰੋਕ ਨਹੀਂ ਸਕਦੇ, ਨੈਰੇਟਿਵ ਇੱਦਾਂ ਦਾ ਕ੍ਰੀਏਟ ਕਰ ਦਿਓ ਕਿ ਉੱਦਾਂ ਹੀ ਥੱਲੇ ਲੱਗ ਜਾਣ। ਉਹ ਸਿਰਫ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਉਹਨਾਂ ਦੇ ਲਈ, ਇੱਕ ਤਰ੍ਹਾਂ ਦੀ ਇੱਕ ਸਟੇਟਮੈਂਟ ਤਿਆਰ ਕੀਤੀ ਜਾਂਦੀ ਹੈ, ਇੱਕ ਵਾਤਾਵਰਨ ਇੱਦਾਂ ਦਾ ਕ੍ਰੀਏਟ ਕਰ ਦਿੱਤਾ ਜਾਂਦਾ ਜਿਹਦੇ ਅਨੁਸਾਰ ਅਸੀਂ ਚਾਹੁੰਦੇ, ਪੰਜਾਬ ਤਾਂ ਜਿਹੜਾ ਬੇਕਾਰ ਹੈ, ਇੱਥੇ ਤਾਂ ਜਾਣਾ ਹੀ ਨਹੀਂ ਚਾਹੀਦਾ, ਪੰਜਾਬ ਨੂੰ ਕੁਛ ਨਹੀਂ ਹੋਇਆ, ਪੰਜਾਬ ਪਹਿਲੇ ਵਰਗਾ ਹੀ ਆ, ਉੱਦਾਂ ਹੀ ਆ, ਉੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਲੋਕ ਆ, ਉੱਦਾਂ ਹੀ ਲੋਕ ਲੁੱਡੀਆਂ ਪਾਉਂਦੇ ਆ, ਕੋਈ ਨਸ਼ੇ ਵੀ ਕਰਦੇ ਹੋਣਗੇ, ਪਰ ਪੰਜਾਬ ਦੇ ਵਿੱਚ ਸਹਿਣਸ਼ੀਲਤਾ ਪਹਿਲਾਂ ਵਰਗੀ ਆ, ਪੰਜਾਬ ਪਹਿਲਾਂ ਵਰਗਾ ਮਿਹਨਤੀ ਆ, ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਆ, ਪੰਜਾਬ ਦੀ ਲੈਂਗੁਏਜ ਨੂੰ ਕੁਛ ਨਹੀਂ ਆ, ਪੰਜਾਬੀ ਉੱਥੇ ਦੀ ਉੱਥੇ ਖੜੀ ਆ, ਉਹਦੇ ਤੋਂ ਵੱਧ ਜ਼ਿਆਦਾ ਤਰੱਕੀਆਂ ਪੰਜਾਬ ਦੀ ਪੰਜਾਬੀ ਨੇ ਕੀਤੀਆਂ ਆ। ਪੰਜਾਬੀ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਅਤੇ ਸਾਰੇ ਵਰਲਡ ਵਿੱਚ ਮੱਲਾਂ ਮਾਰ ਰਹੇ ਆ, ਕੁਛ ਨਹੀਂ ਹੋਏ ਆ।
ਇਹੀ ਆਪਾਂ ਕਰ ਰਹੇ ਸੀਗੇ ਵੀ ਦੇਖੋ ਜਿਹੜੀ ਉਹ ਡੁੱਬ ਗਿਆ ਜੀ, ਆਹ ਹੋ ਗਿਆ, ਉਹ ਉਹਨਾਂ ਨੇ ਡੁੱਬਣਾ ਹੀ ਹੁੰਦਾ ਹਨਾ, ਕਿਉਂਕਿ ਉਹਨਾਂ ਦੇ ਮੂੰਹ 'ਤੇ ਚੜੀ ਹੁੰਦੀ ਹੈ ਗੱਲ ਡੁੱਬਣਾ, ਅਤੇ ਦੂਜੀ ਗੱਲ ਉਹ 'ਚੋਂ ਪੋਲੀਟੀਕਲ ਲਾਹੇ ਲੈਣੇ ਹੁੰਦੇ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਕਈ ਵਾਰੀ ਇਹ ਹੁੰਦੀ
ਨਹੀਂ, ਵਿਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਅਮਨਦੀਪ, ਜਿਹੜੇ ਸਾਡੇ ਮੀਡੀਆ ਆ, ਜਿਹੜਾ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਵਿਦੇਸ਼ੀ ਮੀਡੀਆ ਹੈ ਨਾ, ਉਹਦੀ ਪਾਪੂਲੈਰਿਟੀ ਤਾਂ ਹੀ ਹੋ ਸਕਦੀ ਹੈ ਜੇ ਪੰਜਾਬ ਦੀ ਸਰਕਾਰ ਦੀ ਉਹ ਨਿੰਦਿਆ ਕਰੂਗੀ, ਹਿੰਦੁਸਤਾਨ ਦੀ ਸਰਕਾਰ ਦੀ ਨਿੰਦਿਆ ਕਰੂਗੀ, ਅਤੇ ਸਿਸਟਮ ਨੂੰ ਭੰਡੂਗੇ, ਤਾਂ ਉਹਦਾ ਉਹਨਾਂ ਨੂੰ ਜ਼ਿਆਦਾ ਉਹਦੇ ਸਰੋਤੇ ਨਾਲ ਜੁੜਨਗੇ। ਉਹ ਜਿਹੜੀ ਪਿਕਚਰ ਆ, ਤੁਹਾਨੂੰ ਪੋਜ਼ਿਟਿਵ ਪਿਕਚਰ ਵੀ ਆਪਣੇ ਸਟੇਟ ਦੀ ਦੇਣੀ ਚਾਹੀਦੀ, ਜੋ ਅਸਲੀਅਤ ਆ ਉਹਨੂੰ ਵੀ ਸਾਹਮਣੇ ਰੱਖਣਾ ਚਾਹੀਦਾ। ਚੈਲੇਂਜਸ ਹੁੰਦੇ ਆ, ਚੈਲੇਂਜਸ ਜ਼ਿੰਦਗੀ ਦੇ ਵਿੱਚ ਆ, ਚੈਲੇਂਜ ਔਰਗਨਾਈਜੇਸ਼ਨ ਦੇ ਵਿੱਚ ਵੀ ਹੁੰਦੇ ਆ, ਚੈਲੇਂਜ ਸਟੇਟ ਦੇ ਵਿੱਚ ਹੁੰਦੇ ਆ, ਚੈਲੇਂਜ ਤੁਹਾਨੂੰ ਹਰ ਜਗ੍ਹਾ 'ਤੇ ਹੁੰਦੇ ਆ। ਚੈਲੇਂਜ ਨੂੰ ਤੁਸੀਂ ਇਹ ਨਾ ਕਹੋ ਕਿ ਇਹ ਤੁਹਾਡੀ ਉਮਤਾ ਹੀ ਹੈ, ਜਿਸ ਵੇਲੇ ਚੈਲੇਂਜ ਹੁੰਦੇ ਆ ਉਹਦੇ ਬਾਅਦ ਵਿੱਚ ਤੁਸੀਂ ਉੱਭਰ ਕੇ ਹੋਰ ਵੀ ਜ਼ਿਆਦਾ ਸ਼ਾਈਨ ਹੁੰਦੇ ਆ।
ਪੰਜਾਬ ਇੰਡੀਆ ਦੀ ਪੂਅਰ ਪਿਕਚਰ ਦਿਖਾਲਣੀ ਹੁੰਦੀ ਆ, ਦਿਖਾਲ ਕੇ ਲਓ ਜੀ ਆਹ ਹੋ ਗਿਆ, ਆ ਹੋ ਗਿਆ, ਪੈਸੇ ਦਿਓ। ਹੁਣ ਦੇਖੋ ਵੀ ਜਿਹੜੇ ਇੰਟਰਨੈਸ਼ਨਲ ਐਨ ਜੀ ਓ ਹਜੇ ਵੀ ਪੈਸੇ ਇਕੱਠੇ ਕਰ ਰਹੇ ਨੇ ਇਸ ਕਿਸਾਨੀ ਇਕੱਠ ਦੇ ਵਿੱਚ,
ਹੈਨਾ।
ਅਸੀਂ ਅਕਸਰ ਕਹਿੰਦੇ ਹਾਂ ਕਿ ਤੁਹਾਨੂੰ ਐਨ ਜੀ ਓ ਨੂੰ ਪੈਸੇ ਬਹੁਤੇ ਦੇਣ ਦੀ ਲੋੜ ਨਹੀਂ ਹੈਗੀ ਹੁਣ, ਕਿਉਂਕਿ ਘਰ ਪਰਤੀ ਪਿੰਡ ਦੇ ਵਿੱਚੋਂ ਹਰੇਕ ਤੈਂ ਤੋਂ ਜਾ ਰਹੇ ਨੇ ਲੋਕ, ਅਤੇ ਮੈਨੂੰ ਦੋ ਤਿੰਨ ਫੋਨ ਵੀ ਆਏ ਸੀ, ਮੈਂ ਪਿਛਲੀ ਵਾਰੀ ਵੀ ਦੱਸਿਆ ਸੀ, ਹੁਣ ਵੀ ਕਹਿੰਦਾ ਵੀ ਤੁਸੀਂ ਨਾ ਕਿਸੇ ਵੀ ਐਨ ਜੀ ਓ ਨੂੰ ਪੈਸੇ ਦੇਣ ਦੇ, ਨੋ ਮੈਟਰ ਵੱਟ, ਤੁਸੀਂ ਆਪਣੇ ਪਿੰਡ ਦੇ ਜਿਹੜੇ ਬੰਦੇ ਜਾਂਦੇ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਨੂੰ ਫੋਨ ਕਰੋ ਭਾਈ ਕੀ ਲੋੜ ਹੈ ਤੁਹਾਨੂੰ, ਕਾਹਦੀ ਲੋੜ ਹੈ, ਕੰਬਲ ਚਾਹੀਦੇ ਆ ਤੁਹਾਨੂੰ, ਰਜਾਈਆਂ ਚਾਹੀਦੀਆਂ, ਤੇਲ ਦਾ ਪੈਸਾ ਦੇ ਦਿਓ, ਠੀਕ ਹੈ। ਬਿੱਟਾ ਸਾਹਿਬ ਨੇ ਵੀ ਦੱਸੀ ਸੀ ਨਾ ਗੱਲ, ਹੁਣ ਮੈਂ ਆਪਣੇ ਪਿੰਡ ਫੋਨ ਕੀਤਾ, ਮੈਂ ਕਿਹਾ ਡੇ ਫਾਦਰ ਸਾਹਿਬ ਕਹਿੰਦੇ ਪਿੰਡ ਫੋਨ ਕਰਕੇ ਪੁੱਛੋ ਵੀ ਜੇ ਉਹਨਾਂ ਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਆਪਾਂ ਟੈਲੀਫੋਨ ਜਿੱਦਾਂ ਆਪਾਂ ਕਰ ਦਾਂਗੇ, ਹੈ ਨਾ। ਅਤੇ ਚਲੋ ਮੈਂ ਫੋਨ ਕੀਤਾ ਨੌਜਵਾਨ ਨੂੰ ਆਪਣਾ, ਮੈਂ ਕਿਹਾ ਵੀ ਕਿੱਦਾਂ, ਕਹਿੰਦੇ ਅਸੀਂ ਜਾ ਆਏ ਹਾਂ, ਦੁਬਾਰਾ ਮੁੰਡੇ ਗਏ ਆ ਦੂਜੀ ਸ਼ਿਫਟ 'ਚ, ਹੁਣ ਸ਼ਹੀਦੀ ਦਿਨ ਆ ਗਿਆ ਤੇਗ ਬਹਾਦਰ ਜੀ ਦਾ, ਉਹ ਤੋਂ ਬਾਅਦ ਫਿਰ ਆਪਾਂ ਜਾਣਾ ਟਰਾਲੀ ਲੈ ਕੇ। ਮੈਂ ਕਿਹਾ ਦੱਸ ਦਿਓ ਭਾਈ ਜੇ ਤੁਹਾਨੂੰ ਕੁਛ ਲੋੜ ਹੈ, ਉਹ ਕਹਿੰਦੇ ਭਾਅ ਜੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਇੱਥੇ ਸਾਰਾ ਕੁਛ ਕਹਿੰਦੇ ਵਾਧੂ ਆਈ ਜਾਂਦਾ, ਕਿਉਂਕਿ ਹੁਣ ਟਰਾਲੀ ਦੇ ਵਿੱਚ ਕਹਿੰਦੇ ਅਸੀਂ 15-20 ਬੰਦੇ ਜਾਂਦੇ ਹਾਂ, ਪਿੰਡ ਹੈਗਾ ਸਾਡੇ ਮਤਲਬ ਕਾਫੀ ਘਰ, ਹੁਣ ਕਹਿੰਦੇ ਬਾਕੀ ਕਹਿੰਦੇ ਆ ਵੀ ਬਾਈ ਸਾਤੇ ਜਾ ਨਹੀਂ ਹੋਣਾ, ਕੋਈ ਬਿਮਾਰ ਹੈ, ਕੋਈ ਕਿਸੇ ਆ, ਵੀ ਤੁਸੀਂ ਇੱਦਾਂ ਕਰੋ ਸਾਡੇ ਵੱਲੋਂ ਆਹ ਰਾਸ਼ਨ ਰੱਖ ਲਓ, ਆਹ ਚੀਜ਼ ਲੈ ਲਓ, ਟੈਲੀਫੋਨ, ਕਹਿੰਦੇ ਸਾਡੇ ਕੋਲ ਵਾਧੂ ਸਮਾਨ ਪਹਿਲਾਂ ਹੀ ਹੋਇਆ ਪਿਆ, ਉੱਥੇ ਕੋਈ ਕਿਸੇ ਪੈਸੇ ਦੀ ਲੋੜ ਨਹੀਂ ਹੈਗੀ, ਲੰਗਰ ਜਿਹੜੇ ਲੋਕ ਆਪ ਚਲਾ ਰਹੇ ਨੇ, ਹਰਿਆਣੇ ਵਾਲੇ ਲੋਕ ਜਿਹੜੇ ਨੇ, ਮੇਰੀ ਆਹ ਜੋਗਿੰਦਰ ਸਿੰਘ ਉਹਨਾਂ ਨਾਲ ਗੱਲ ਹੋ ਰਹੀ ਸੀ, ਯੋਗੀ ਹੁਣੀ ਆਪਣੇ ਦੋਸਤ ਨੇ ਹਰਿਆਣੇ ਤੋਂ ਨਾ, ਸੁਖਦੇਵ ਢਾਬੇ ਦੇ ਕੋਲ ਹੈ ਉਹਨਾਂ ਦਾ ਪਿੰਡ, ਉਹ ਬੜੀ ਲੰਬੀ ਚੌੜੀ ਗੱਲਬਾਤ ਹੋਈ, ਉਹ ਕਹਿੰਦੇ ਮੈਂ ਡਿਊਟੀ ਲਾਈ ਹੋਈ ਆ ਸਾਡੇ ਪਿੰਡ ਤੋਂ, ਮੈਂ 4 ਮਹੀਨੇ ਦਾ ਲੰਗਰ ਸਾਰੇ ਮੈਂ ਦੇ ਦੂੰਗਾ, ਮਤਲਬ ਮੈਨੂੰ ਦੱਸ ਦਿਓ ਕਿਸੇ ਨੂੰ ਕੋਈ ਲੋੜ ਹੋਈ ਉੱਥੇ ਆਲੇ ਦੁਆਲੇ ਮੈਨੂੰ ਦੱਸ ਦਿਓ, ਮਤਲਬ ਐਡੇ ਫਰਾਕ ਦੇ ਐਡੇ ਖੁੱਲ੍ਹੇ ਦਿਲ ਵਾਲੇ ਲੋਕ ਨੇ, ਕਹਿੰਦੇ ਤੁਹਾਨੂੰ ਲਿਆਉਣ ਦੀ ਲੋੜ ਨਹੀਂ, ਬਸ ਤੁਸੀਂ ਟਰਾਲੀ 'ਚ ਬੈਠ ਕੇ ਆ ਜਾਓ, ਤੇਲ ਵੀ ਅਸੀਂ ਪਵਾ ਦਾਂਗੇ, ਪੰਪ ਵਾਲਿਆਂ ਨੇ ਤੇਲ ਫ੍ਰੀ ਕੀਤਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੈਸੇ ਚਾਹੀਦੇ ਕਿੱਥੇ ਆ, ਮਤਲਬ ਜਿਹੜੇ ਉਹ ਨੈਗੇਟਿਵ ਇਮੇਜ ਦਿਖਾਲ ਕੇ ਉਹ ਪੈਸੇ ਇਕੱਠੇ ਕਰੀ ਜਾ ਰਹੇ ਆ, ਅਸੀਂ ਉੱਥੇ ਆਹ ਚੀਜ਼ ਲਵਾ ਦੇਣੀ ਹੈ ਜੀ, ਅਸੀਂ ਇੱਥੇ ਆਹ ਚੀਜ਼ ਲਵਾ ਦੇਣੀ ਹੈ ਜੀ, ਅਸੀਂ ਉਹ ਕਰਨਾ ਜੀ, ਪੈਸੇ ਦਿਓ, ਜਿਹੜੇ ਉਹਨਾਂ ਦੇ ਅਕਾਊਂਟਾਂ 'ਚ ਪਹਿਲਾਂ ਹੀ 10-10 ਮਿਲੀਅਨ ਡਾਲਰ ਪੌਂਡ ਪਏ ਆ, ਉਹ ਹੁਣ ਖਰਚਣ ਨਾ, ਹੁਣ ਲੋਕਾਂ ਤੋਂ ਪੈਸਿਆਂ ਦੀ ਲੋੜ ਹੀ ਹੈ ਨਹੀਂ ਉੱਤੇ, ਉਹ ਖਰਚ ਦੇਣ, ਹੈ ਨਾ, ਆਪਣੀ ਕੌਮ 'ਤੇ ਖਰਚ ਦੇਣ, ਲੋੜ ਹੈ। ਸੋ ਇਸ ਕਰਕੇ ਜਿਹੜੀ ਇਹ ਨੈਗੇਟਿਵ ਇਮੇਜ ਜ਼ਿਆਦਾਤਰ ਦਿਖਾਈ ਜਾਂਦੀ ਹੈ, ਇਹ ਪੋਲੀਟੀਕਲ ਲਾਹਾ ਲੈਣ ਨੂੰ ਦਿਖਾਈ ਜਾਂਦੀ ਹੈ ਜ਼ਿਆਦਾਤਰ, ਅਤੇ ਉਹ ਤੋਂ ਵੀ ਜ਼ਿਆਦਾ ਕਸੂਰ ਸਾਡੇ ਐਨ ਜੀ ਓ ਹੈ ਦਾ, ਜਿਹੜੀ ਪੁੱਠੀਆਂ ਸਿੱਧੀਆਂ ਪਿਕਚਰਾਂ ਨੈਗੇਟਿਵ ਸਟੋਰੀਆਂ ਦੱਸ ਦੱਸ ਕੇ ਡਿਮੋਰਲਾਈਜ਼ ਕਰਕੇ ਪੈਸੇ ਇਕੱਠੇ ਕਰਦੇ ਨੇ, ਦੈਟਸ ਵੈਰੀ ਬੈਡ। ਪਰ ਅਸੀਂ 2-3 ਵਾਰ ਇੰਡੀਆ ਜਾ ਕੇ ਆਏ, ਮੈਂ ਆ ਕੇ ਦੱਸਿਆ ਵੀ ਲੋਕ ਭਾਅ ਜੀ ਬਹੁਤ ਆਨੰਦ 'ਚ ਨੇ, ਉਹ ਬੜੇ ਮਤਲਬ ਇੰਨਾ ਆਨੰਦ, ਪੰਜਾਬ ਵਾਲੇ ਕਹਿੰਦੇ ਅਸੀਂ ਲਿਆ ਹੀ ਨਹੀਂ ਕਦੇ ਇਤਿਹਾਸ ਦੇ ਵਿੱਚ ਜਿੰਨਾ ਹੁਣ ਆ ਰਿਹਾ ਆਨੰਦ। ਉਹ ਕਹਿੰਦੇ ਤੁਹਾਨੂੰ ਬਾਹਰ ਬੈਠਿਆਂ ਨੂੰ ਜ਼ਿਆਦਾ ਫਿਕਰ ਹੈ, ਮੈਨੂੰ ਸਰ ਵੀ ਪੁੱਛਦਾ ਹੁੰਦਾ, ਮੈਂ ਫੋਨ ਕਰਦਾ ਰੋਜ਼, ਉਹ ਕਹਿੰਦਾ ਕੀ ਖਬਰ ਹੈ ਜੀ ਦਿੱਲੀ ਮੋਰਚੇ ਦੀ, ਮੈਂ ਕਿਹਾ ਯਾਰ ਮੈਂ ਤੈਨੂੰ ਪੁੱਛਣੀ ਹੈ, ਤੂੰ ਮੈਨੂੰ ਪੁੱਛੀ ਜਾਂਦਾ, ਕਹਿੰਦਾ ਨਹੀਂ ਬਾਹਰਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਆ, ਸਾਨੂੰ ਤਾਂ ਇੱਥੇ ਕੋਈ ਪਤਾ ਨਹੀਂ।
ਇਹ ਗੱਲ ਬਿਲਕੁਲ ਠੀਕ ਹੈ, ਬਾਹਰ ਲੋਕ ਹੈ ਨਾ, ਉਹ ਇੱਦਾਂ ਆਪਣੇ ਆਪ ਨੂੰ ਸ਼ੋਅ ਕਰਦੇ ਜਿੱਦਾਂ ਹਿੰਦੁਸਤਾਨ ਦਾ ਫਿਕਰ ਜਾਂ ਪੰਜਾਬ ਦਾ ਫਿਕਰ ਉਹਨਾਂ ਨੂੰ ਹੀ ਆ, ਹੋਰ ਕਿਸੇ ਨੂੰ ਹੈ ਹੀ ਨਹੀਂ ਹੈ। ਤੁਸੀਂ ਪਾਰਟੀ ਵਿੱਚ ਚੱਲ ਦੋ, ਹਿੰਦੁਸਤਾਨ ਦੀ ਹਿੰਦੁਸਤਾਨ ਵਿੱਚ ਆਹ ਹੋ ਗਿਆ, ਉੱਥੇ ਦੇ ਲੋਕ ਬਹੁਤ ਦੁਖੀ ਆ, ਉੱਥੇ ਦੇ ਲੋਕਾਂ ਦੇ ਵਿੱਚ ਆਹ ਮੁਸ਼ਕਲ ਆ, ਹੁੰਦੀ ਹੈ ਨਹੀਂ ਉਹ, ਬਿਲਕੁਲ ਨਹੀਂ ਹੁੰਦੀ ਹੈ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਕਈ ਵਾਰ ਤੁਸੀਂ ਪੰਜਾਬ ਫੋਨ ਕਰੋ ਨਾ, ਉਹ ਤੁਹਾਡੇ ਤੋਂ ਪੁੱਛਦੇ ਵੀ ਸਾਨੂੰ ਦੱਸੋ ਪੰਜਾਬ ਦਾ ਕੀ ਹਾਲ ਚਾਲ ਆ।
ਹਾਂਜੀ, ਤੇ ਨਰਿੰਦਰ ਠੌਰ ਕਹਿ ਰਹੇ ਨੇ ਕਿ ਭਾਜੀ ਨਸ਼ਾ ਤੁਸੀਂ ਕਿਸ ਨੂੰ ਕਹਿੰਦੇ ਹੋ, ਦਾਰੂ ਬੀੜੀ ਫੀਮ ਭੁੱਕੀ ਜਾਂ ਕੈਮੀਕਲ ਨਸ਼ਾ ਤੋਂ ਲੈ ਰਹੇ ਹੋ, ਪਲੀਜ਼ ਦੱਸਿਓ ਕਿ ਮੈਂ ਆਪਣੇ ਪਿੰਡ ਦਾ ਨਿਰੀਖਣ ਕਰ ਸਕਾਂ। ਦੇਖੋ ਜਿਹੜਾ ਨਸ਼ਾ ਸਾਰਿਆਂ ਨਾਲ ਮਾੜਾ ਤਾਂ ਹੈਗਾ ਚਿੱਟੇ ਦਾ, ਇਹੀ ਨਸ਼ਾ ਰਹਿ ਗਿਆ। ਬਾਕੀ ਜਿਹੜੇ ਮੈਨੂੰ ਜਿੱਥੇ ਤੱਕ ਲੱਗਦਾ ਭਾਜੀ ਵੀ ਜਿਹੜੇ ਛੋਟੇ ਮੋਟੇ ਨਸ਼ੇ ਆ, ਫੀਮ ਤਾਂ ਕੋਈ ਖਾਂਦਾ ਹੀ ਨਹੀਂ ਅੱਜ ਕੱਲ੍ਹ, ਭੁੱਕੀ ਵੀ ਨਹੀਂ ਪੀਂਦਾ ਕਿਉਂਕਿ ਉਹ ਟਰੈਂਡ 'ਚ ਨਹੀਂ ਹੈਗਾ। ਭੁੱਕੀ ਪੀਣਾ ਪੁਰਾਣੇ ਅਮਲੀਆਂ ਦਾ ਕਹਿ ਲਓ ਕਿ ਪ੍ਰਤੀਕ ਹੈ। ਸੋ ਲੋਕ ਸ਼ਰਾਬ ਜਿਹੜੇ ਨੇ ਜਾਂ ਸ਼ਰਾਬ ਪੀਂਦੇ ਨੇ ਜਾਂ ਫਿਰ ਸਿੱਧਾ ਚਿੱਟਾ ਹੀ ਕਰਦੇ ਨੇ, ਵਿਚਾਲੇ ਵਾਲਾ ਨਸ਼ਾ ਕੋਈ ਕੋਈ ਕਰਦਾ ਆ। ਜਹੀ ਗੱਲ ਪਿੰਡਾਂ ਦੀ, ਪਿੰਡਾਂ ਦੇ ਵਿੱਚ ਨਾ ਜਿਹੜੀ ਭੁੱਕੀ ਅਤੇ ਜਿਹੜੀ ਫੀਮ ਹੈ ਉਹ ਤਕਰੀਬਨ ਜ਼ਿਆਦਾ ਆਵਤਾਂ ਦੇ ਦੁਆਲੇ ਜਾਂ ਕਣਕ ਦੀਆਂ ਵਾਢੀਆਂ ਦੁਆਲੇ ਵਰਤੀ ਜਾਂਦੀ ਸੀਗੀ ਔਰ ਲਗਾਤਾਰ ਨਹੀਂ ਸੀ ਵਰਤੀ ਜਾਂਦੀ। ਸ਼ਰਾਬ ਵੀ ਜਿਹੜੀ ਕਿਤੇ ਕਿਤੇ ਕੱਢੀ ਜਾਂਦੀ ਸੀ, ਪਰ ਹੁਣ ਜਿਹੜੇ ਲੋਕ ਨੇ, ਮੈਂ ਅਮਰੀਕ ਭਾਅ ਜੀ ਦੇਖ ਕੇ ਆਇਆ, ਖੁਦ ਦੇਖ ਕੇ ਆਇਆ ਆਪਣੇ ਪਿੰਡ, ਸਾਡੇ ਪਿੰਡ ਮੋੜਾ ਪਿਆ ਹੋਇਆ, ਲੋਕ ਅੰਮ੍ਰਿਤ ਛੱਕ ਰਹੇ ਨੇ, ਗੁਰੂ ਵਾਲੇ ਬਣ ਰਹੇ ਨੇ, ਨਸ਼ੇ ਛੱਡ ਰਹੇ ਨੇ ਔਰ ਉਹਨਾਂ ਨੇ ਦੇਖ ਲਿਆ ਪੰਜੀ ਦਾ ਭਾਉਣ ਹੋਇਆ। ਸਾਡੇ ਪਿੰਡ ਕਾਫੀ ਘਾਣ ਹੋਇਆ, ਬਹੁਤ ਨੌਜਵਾਨ ਮਰੇ ਆ ਸਾਡੇ ਪਿੰਡ, ਮੇਰਾ ਖਿਆਲ 10-12 ਮਰੇ ਨੇ ਨੌਜਵਾਨ ਸਾਡੇ ਆਪਣੇ ਟੱਬਰ ਚੋਂ ਮਰੇ ਨੇ, ਠੀਕ ਹੈ। ਸੋ ਹੁਣ ਨਾ ਜਿਹੜਾ ਨਿਰੀਖਣ ਜ਼ਰੂਰ ਕਰਨਾ ਚਾਹੀਦਾ, ਮੈਂ ਕਹਿੰਦਾ ਤੁਸੀਂ ਇਕੱਲਾ ਇਕੱਲਾ ਲਿਖੋ ਵੀ ਕਿਹੜਾ ਨਸ਼ਾ ਕਰਦਾ ਆ ਅਤੇ ਫਿਰ ਤੁਸੀਂ ਨਿਰੀਖਣ ਕਰਿਓ, ਪਰ ਮੈਨੂੰ ਇੰਨਾ ਪਤਾ ਵੀ ਜਿਹੜੇ ਮੈਂ ਅਸੀਂ ਨਿਰੀਖਣ ਕੀਤਾ ਸੀ ਉਹ ਚਿੱਟੇ ਦਾ ਕੀਤਾ ਸੀ, ਵੀ ਜਿਹੜਾ ਮਤਲਬ ਹਾਰਡ ਨਸ਼ੇ ਕਰਦੇ ਨੇ, ਟੀਕੇ ਲਾਉਂਦੇ ਨੇ ਨਾ, ਉਹ ਨਸ਼ਾ ਕੀਤਾ ਸੀ। ਦੇਖੋ ਜਿਹੜੀ ਸ਼ਰਾਬ ਹੈ, ਹੈਗਾ ਤਾਂ ਉਹ ਨਸ਼ਾ ਹੀ ਹੈ, ਉਹ ਤਾਂ ਹਰ ਤੌਰ 'ਤੇ ਵਰਜਿਤ ਹੋਣਾ ਚਾਹੀਦਾ ਹੈ, ਪਰ ਉਹ ਇੰਨਾ ਘਾਤਕ ਨਹੀਂ ਹੈਗਾ ਜਿੰਨਾ ਚਿੱਟਾ ਹੈ, ਕਿਉਂਕਿ ਜਿਹੜੇ ਸ਼ਰਾਬ ਛੱਡੀ ਜਾ ਸਕਦੀ ਹੈ, ਠੀਕ ਹੈ, ਪਰ ਇਹ ਜਿਹੜੇ ਇਹ ਨਸ਼ੇ ਆ ਇਹ ਨਹੀਂ ਛੱਡੇ ਜਾ ਸਕਦੇ। ਜਿਹੜਾ ਚਿੱਟਾ ਹੈ ਨਾ, ਚਿੱਟਾ ਦਾ ਮਤਲਬ ਤੁਹਾਨੂੰ ਲੱਗ ਗਿਆ, ਦੈਟਸ ਮੀਨ ਯੂ ਆਰ ਫਿਨਿਸ਼ ਰਾਈਟ। ਐਨੀਵੇ, ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਛ ਖਬਰਾਂ ਭੇਜ ਰਹੇ ਨੇ, ਅਗਰ ਮੌਕਾ ਮਿਲਿਆ ਤਾਂ ਜ਼ਰੂਰ ਗੱਲ ਕਰਾਂਗੇ। ਅਤੇ ਹਰਨੇਕ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਟਰੋ ਸਿਟੀ 'ਚ ਜ਼ਿਆਦਾ ਡਰੱਗ ਹੈ ਜੀ ਪੰਜਾਬ ਨਾਲੋਂ। ਹਾਂਜੀ ਬਿਲਕੁਲ, ਤੁਸੀਂ ਰੈੱਡ ਕਰੋਸ ਚਲ, ਆਪਣੇ ਰੈੱਡ ਕਰੋਸ ਨਹੀਂ ਕਿੰਗ ਕਰੋਸ ਚਲ ਜਾਓ, ਉੱਥੇ ਕਾਫੀ ਕੁਛ ਮਿਲੇਗਾ। ਰੈੱਡ ਕਰੋਸ
ਹਾਂਜੀ,
ਸਾਡੇ ਨਾਲ ਅਮਨਦੀਪ ਕੌਰ ਜੁੜੇ ਨੇ ਜੀ, ਅਤੇ ਮਹਿੰਦਰ ਸਿੰਘ ਵੀ ਜੁੜੇ ਨੇ ਮਾਊਂਟ ਬੇਕਰ ਸਾਊਥ ਆਸਟ੍ਰੇਲੀਆ ਤੋਂ, ਅਤੇ ਕਹਿੰਦੇ 4 ਸਾਲ ਹੋ ਗਏ ਜੀ ਸਾਨੂੰ ਦਿਲ ਵਾਲੀ ਗੱਲ ਸੁਣਦੇ ਨੇ, ਇਟਸ ਔਸਮ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਸੁਖਵਿੰਦਰ ਸੌਂਤ ਭਾਅ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਗਵੀਰ ਸਿੱਖੋਂ ਕਹਿ ਰਹੇ ਨੇ ਕਿ ਅਮਰੀਕ ਭਾਅ ਜੀ ਅਸੀਂ ਤੁਹਾਨੂੰ ਪਿਛਲੇ 10 ਸਾਲ ਤੋਂ ਸੁਣ ਰਹੇ ਹਾਂ ਜੀ, ਅਤੇ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ, ਸਲਾਹਣਾ ਯੋਗ ਹੈ ਜੀ। ਅਤੇ ਬੈਸਟ ਪ੍ਰਿੰਟਿੰਗ ਵਾਲੇ ਦੀਪਜੋਤ ਸੋਈ ਕਹਿ ਰਹੇ ਨੇ ਕਿ ਟਾਈਟਲ ਹੈ ਕੁੱਤੇ ਲੋਕ, ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਸਿਡਨੀ ਵਿੱਚ ਕੁਛ ਲੋਕ ਸਿੱਖੀ ਦੇ ਨਾਮ 'ਤੇ ਪੈਸੇ ਇਕੱਠੇ ਕਰੀ ਜਾਂਦੇ ਨੇ ਸਰਕਾਰ ਕੋਲੋਂ। ਬਿਲਕੁਲ ਜੀ, ਗਰੰਟਾਂ ਚੱਲ ਰਹੀਆਂ ਨੇ ਪੂਰੀ ਜ਼ੋਰਾਂ 'ਤੇ। ਅਤੇ ਮਲਕੀਤ ਸਿੰਘ ਕੈਨਬਰਾ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਬੈਂਸ ਕਹਿ ਰਹੇ ਨੇ ਭਾਅ ਜੀ ਮੇਰੇ ਪਿੰਡ ਦਾ 1 ਵੀ ਨਹੀਂ ਚਿੱਟੇ ਵਾਲਾ ਨੌਜਵਾਨ 300 ਦੀ ਆਬਾਦੀ 'ਚੋਂ, ਕਿਆ ਬਾਤ ਹੈ, ਬਹੁਤ ਮੁਬਾਰਕਾਂ, ਇੱਦਾਂ ਹੀ ਰੱਖਿਓ ਜੀ। ਅਤੇ ਸਾਡੇ ਨਾਲ ਸੱਜਣ ਇੱਕ ਹੋਰ ਜੁੜੇ ਸੀ ਅਤੇ ਉਹਨਾਂ ਨੇ ਸੁਨੇਹਾ ਭੇਜਿਆ। ਹਾਂਜੀ, ਮੌਲੀ ਜੋਲ ਭੈਣ ਜੀ ਜੁੜੇ ਸੀ ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਅਤੇ ਕਹਿੰਦੇ ਫੁੱਲੀ ਅਗਰੀ ਵਿਦ ਯੂ ਬੋਥ ਔਨ ਐਜੂਕੇਸ਼ਨ, ਬੈਸਟ ਸਪੋਰਟ ਯੋਰ ਚਾਈਲਡ ਇਜ਼ ਬੈਸਟ। ਡਿਗਰੀ ਕਹਿੰਦੇ ਤੁਹਾਡੇ ਬੱਚੇ ਨੂੰ ਕਰਾਉਣੀ ਚਾਹੀਦੀ ਆ, ਪਰ ਚੰਗਾ ਹਿਊਮਨ ਬੀਂਗ ਤੁਸੀਂ ਬਣਾ ਸਕਦੇ ਹੋ, ਡੋਂਟ ਗੋ ਫੋਰ ਪੀਸ ਆਫ ਪੇਪਰ, ਇੰਜੋਇੰਗ ਯੋਰ ਸ਼ੋ, ਅਤੇ ਨਾਲੇ ਹਿਲੇਰੀਅਸ ਹੈ ਜੀ। ਮਨਦੀਪ ਸਿੰਘ ਵੀ ਸਿਡਨੀ ਤੋਂ ਜੁੜ ਗਏ, ਮੈਲਬਨ ਤੋਂ ਜੁੜ ਗਏ ਨੇ, ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਸਨੀ ਹੈ ਅਤੇ ਕੱਲ੍ਹ ਮੀਂਹ ਪੈ ਰਿਹਾ ਸੀ, ਕਿਆ ਬਾਤ ਹੈ ਜੀ। ਸੋ ਅਮਰੀਕ ਭਾਅ ਜੀ ਇੱਕ ਕੁਐਸਚਨ ਆਇਆ ਸੀਗਾ, ਆਪਾਂ ਥੋੜ੍ਹੇ ਹੋਰ ਇੱਕ ਮੁੱਦੇ 'ਤੇ ਗੱਲ ਕਰਨੀ ਹੈ। ਉਹ ਤੋਂ ਪਹਿਲਾਂ ਨਾ ਪਿੰਦਰ ਕਿਸ਼ਨਪੁਰੀਆ ਵੀ ਪ੍ਰੋਗਰਾਮ 'ਚ ਜੁੜੇ ਸੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਦੀਪ ਰਿਆੜ ਵੀ ਪ੍ਰੋਗਰਾਮ 'ਚ ਆਏ ਸੀ, ਕਹਿੰਦੇ ਭਾਅ ਜੀ ਪਾਲੇ ਬੈਂਸ ਨੂੰ ਰਾਹੁਲ ਗਾਂਧੀ ਨੇ ਭੜਕਾ ਦਿੱਤਾ, ਇਸ ਕਰਕੇ ਅਮਰੀਕ ਭਾਅ ਜੀ ਦੇ ਉਲਟ ਪਿਆ ਹੋਇਆ। ਇਹ ਵੀ ਹੋ ਸਕਦਾ। ਅਤੇ ਇੱਕ ਨਾ ਬਰਿੰਦਰ ਸਿੰਘ ਨਿੱਜਰ ਹੋਣਾ ਦਾ ਕੁਐਸਚਨ ਸੀਗਾ, ਅਤੇ ਉਹ ਕਹਿੰਦੇ ਤੁਸੀਂ ਸਾਨੂੰ ਦੱਸਿਓ ਵੀ ਜਿਹੜਾ ਟਰਾਂਜ਼ੀਸ਼ਨ ਹੈ 12ਵੀਂ ਤੋਂ ਯੂਨੀਵਰਸਿਟੀ ਤੱਕ, ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਆ, ਹਾਓ ਡਜ਼ 8 ਆਰ ਸਕੋਰ ਓਪਨਸ ਓਪਰਚੁਨਿਟੀ ਟੂ ਨੂੰ ਗੁੱਡ ਸਟੋਰ ਆਪਾਂ ਇਹ ਤੇ ਮੇਰਾ ਖਿਆਲ ਗੱਲ ਕਰ ਚੁੱਕੇ ਹਾਂ ਤੇ ਲੋ 8 ਆਰ ਦੀ ਕੀ ਆਪਸ਼ਨ ਹੈ
ਹਾਂਜੀ ਮੈਂ ਮੈਂ ਤੁਹਾਨੂੰ ਦੱਸਦਾ ਨਾ ਲੋ 8 ਆਰ ਜਿਹੜਾ ਆ ਹੁਣ ਸਪੋਜ਼ ਕਰ ਲਓ ਕੋਈ ਸਟੂਡੈਂਟ ਆ ਉਹ ਜਾਂ ਉਹਦਾ ਪੇਰੈਂਟਸ ਆ ਜਾਂ ਸਟੂਡੈਂਟ ਆ ਉਹ ਡਾਕਟਰ ਬਣਨਾ ਚਾਹੁੰਦਾ
ਅੱਛਾ
ਹੁਣ ਡਾਕਟਰ ਬਣਨ ਦੇ ਲਈ 8 ਆਰ ਦੀ ਕਾਫੀ ਮਹੱਤਤਾ ਹੁੰਦੀ ਹੈ ਜੇ ਤੁਸੀਂ ਡਾਇਰੈਕਟ ਐਡਮਿਸ਼ਨ ਲੈਣਾ ਆ ਤਾਂ ਤੁਹਾਨੂੰ 8 ਆਰ ਤੁਹਾਡਾ ਕਾਫੀ ਹੋਣਾ ਚਾਹੀਦਾ ਜਾਂ ਤਾਂ ਫਿਰ ਤੁਸੀਂ ਔਨ ਫਰੰਟ ਸਾਰੀ ਫੀਸ ਪੇ ਕਰਕੇ ਜਿਹੜੀ ਬਹੁਤ ਜ਼ਿਆਦਾ ਹੁੰਦੀ ਤੁਸੀਂ ਡਾਕਟਰ ਉੱਦਾਂ ਬਣ ਸਕਦੇ ਐਡਮਿਸ਼ਨ ਲੈ ਸਕਦੇ ਕਿਸੇ ਯੂਨੀਵਰਸਿਟੀ 'ਚ ਜੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਆ ਤੁਹਾਡੀ ਤਮੰਨਾ ਡਾਕਟਰ ਬਣਦੀ ਆ ਤੁਹਾਡਾ 8 ਆਰ ਘੱਟ ਆ ਤੁਹਾਡਾ ਇੰਟਰਸਟ ਉਸ ਦੇ ਵਿੱਚ ਹੈਗਾ ਆ ਤਾਂ ਤੁਸੀਂ ਪਹਿਲਾਂ ਉਹਦੇ ਜਿਹੜੇ ਅਲਾਈਡ ਸਰਵਿਸਿਜ਼ ਆ ਨਾ ਮੈਡੀਕਲ ਦੀਆਂ ਵੀ ਅਲਾਈਡ ਸਰਵਿਸਿਜ਼ ਇੱਦਾਂ ਜਿੱਦਾਂ ਐਕਸਰੇ ਸਰਵਿਸ ਆ ਜਿੱਦਾਂ ਪੈਥੋਲੋਜੀ ਆ ਉਹ ਤੋਂ ਬਾਅਦ ਨਰਸਿੰਗ ਆ ਫਿਰ ਤੁਹਾਡਾ ਉਹ ਟ੍ਰੇਡ ਹੋ ਜਾਂਦੇ ਸਾਰੇ ਉਹ ਜਿਸ ਵੇਲੇ ਤੁਸੀਂ ਨਰਸਿੰਗ ਕਰ ਲਈ ਉਹਦੇ ਵਿੱਚ ਇੱਕ ਦੋ ਸਾਲ ਕੰਮ ਕਰ ਲਿਆ ਪੈਥੋਲੋਜੀ ਤੁਸੀਂ ਕੰਮ ਕੀਤਾ ਜਾਂ ਐਕਸਰੇ 'ਚ ਕੰਮ ਕੀਤਾ ਉਹ ਡਾਕਟਰ ਨਾਲ ਰਿਲੇਟਡ ਚੀਜ਼ਾਂ ਆ ਤਾਂ ਉਹਦੇ ਵਿੱਚ ਬਾਅਦ ਦੇ ਵਿੱਚ ਉਹ ਤੁਹਾਡਾ ਜਿਹੜਾ ਸਾਰਾ ਨੌਲੇਜ ਆ ਤੁਹਾਡਾ ਉਹ ਸਾਡਾ ਜਿਹੜਾ ਤੁਸੀਂ ਕੰਮ ਕੀਤਾ ਹੁੰਦਾ ਪ੍ਰੈਕਟੀਕਲੀ ਉਹ ਕਾਊਂਟ ਕਰਦਾ ਕਈ ਯੂਨੀਵਰਸਿਟੀਆਂ ਬਾਅਦ ਵਿੱਚ ਤੁਹਾਨੂੰ ਔਫਰ ਕਰ ਦਿੰਦੀਆਂ ਕਿ ਤੁਹਾਡਾ ਜਿਹੜਾ ਡਾਕਟਰੀ ਪੇਸ਼ੇ ਦੇ ਵਿੱਚ ਨੌਲੇਜ ਬਹੁਤ ਆ ਹੁਣ ਤੁਸੀਂ ਜਿਹੜੀ ਐਕਚੁਅਲ ਐਮ ਬੀ ਬੀ ਐਸ ਉਹ ਕਰ ਸਕਦੇ ਆ ਇੱਦਾਂ ਵੀ ਡਾਕਟਰ ਬਣ ਜਾਂਦੇ ਆ ਇਨਡਾਇਰੈਕਟਲੀ ਤੁਸੀਂ ਅਲਾਈਡ ਸਰਵਿਸਿਜ਼ ਉਸ ਕੋਰਸ ਦੀਆਂ ਕਰ ਲਾ ਉਹਦੇ 'ਚ ਕੰਮ ਕਰੋ ਕੁਛ ਸਾਲ ਉਸ ਤੋਂ ਬਾਅਦ ਤੁਸੀਂ ਜਿੱਦਾਂ ਹੁਣ ਟੀਚਰ ਆ ਹੁਣ ਜੇ ਜਿਹੜੇ ਟ੍ਰੇਡੀਜ਼ ਆ ਉਹਨਾਂ ਨੂੰ ਵੀ ਟੀਚਿੰਗ ਪ੍ਰੋਫੈਸ਼ਨ ਵਿੱਚ ਆਉਣ ਦੀ ਹੁਣ ਖੁੱਲ੍ਹ ਸਰਕਾਰ ਦੇ ਰਹੀ ਹੈ ਕਿ ਉਹਨਾਂ ਦਾ ਜਿਹੜਾ ਨੌਲੇਜ ਆ ਉਹਨੂੰ ਯੂਜ਼ ਕੀਤਾ ਜਾਵੇ ਉਹ ਜ਼ਿਆਦਾ ਇਫੈਕਟਿਵ ਉੱਥੇ ਹੋਊਗੇ ਇੱਦਾਂ ਹੀ ਡਾਕਟਰ ਵੀ ਜਿਹੜੇ ਉਹ ਬਣ ਸਕਦੇ ਆ ਜੇ ਤੁਹਾਡਾ 8 ਆਰ ਘੱਟ ਆ ਮੈਂ ਇੰਟੈਕਟ ਚੈਨਲ ਹੈਗੇ ਉਹਦੇ ਲਈ ਵੀ
ਮੈਂ ਤੁਹਾਡੇ
ਨੂੰ ਐਕਸਪਲੋਰ ਕਰਨੇ ਪਊਗੇ
ਥੋੜਾ ਵਾਧਾ ਕਰਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਦਵਾਂ
ਹਾਂਜੀ ਦਿਓ ਦਿਓ ਕੇਸ ਸਟੱਡੀ ਤਾਂ ਹੀ ਚਾਹਨੇ ਆ
ਕੇਸ ਸਟੱਡੀ ਜ਼ਰੂਰੀ ਹੈ ਨਾ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਟੀਚਰ ਰਹੇ ਨੇ ਨਾ ਮੈਂ ਫਿਜ਼ੀਕਲ ਐਜੂਕੇਸ਼ਨ ਦੇ
ਹਾਂਜੀ ਹਾਂਜੀ ਹਾਂਜੀ
ਤੇ 1990 ਦੇ ਵਿੱਚ ਜਦੋਂ ਵਾਪਸ ਗਏ ਨਾ ਤੇ ਮੈਂ ਉਦੋਂ 10ਵੀਂ ਕਰਕੇ ਹਟਿਆ ਸੀ ਤੇ ਮੇਰੇ ਨੰਬਰ ਕਾਫੀ ਆ ਗਏ ਸੀਗੇ ਹੁਣ ਮੈਂ ਦੱਸਣੇ ਨਹੀਂ ਹੈਗੇ ਫਿਰ ਕਦੋਂ ਮਜ਼ਾਕ ਕਰ ਲਵੇ ਕਹਿੰਦੇ ਇੰਨੇ ਨੰਬਰ ਲੈ ਕੇ ਵੀ ਕਿੱਦਾਂ ਦੇ ਕੰਮ ਕਰੀ ਜਾ ਰਹੇ ਹੋ ਤਾਂ ਕਰਕੇ ਮੈਂ ਦੱਸਣਾ ਨਹੀਂ ਚਾਹੁੰਦਾ ਤੇ ਉਹ ਨਾ ਡੈਡੀ ਦੇ ਇੱਕ ਦੋਸਤ ਆਏ ਹੈ ਨਾ ਤੇ ਬੈਠੇ ਤੇ ਕਹਿੰਦੇ ਬਈ ਨੰਬਰ ਕਾਫੀ ਹੈ ਤੇਰੇ ਮੁੰਡੇ ਦੇ ਤਾਂ ਪੜ੍ਹਿਆ ਵੀ ਸਕੂਲੇ ਤੂੰ ਇੱਦਾਂ ਕਰ ਤੂੰ ਇਹਨੂੰ ਨਾ ਡਾਕਟਰ ਬਣਾ ਦੇ ਮੈਂ ਡਾਕਟਰ ਬਣਨਾ ਹੀ ਨਹੀਂ ਹੈਗਾ ਹੈ ਨਾ ਵੀ ਮੈਂ ਨਹੀਂ ਬਣਨਾ ਡਾਕਟਰ ਤੇ ਨਹੀਂ ਨਹੀਂ ਕਹਿੰਦੇ ਤੂੰ ਇਹਨੂੰ ਹੋਮਿਓਪੈਥੀ ਦਾ ਕਰਾ ਦੇ ਇਹ ਬਹੁਤ ਸੌਖੀ ਆ ਤੇ ਵਧੀਆ ਉਹ ਦੱਸਣ ਲੱਗਾ ਕਹਿੰਦੇ ਦੇਖ ਅਖੀਰ ਨੂੰ ਉਹ ਲੌਜਿਕ ਕੀ ਦੇ ਰਹੇ ਆ ਕਹਿੰਦੇ ਤੁਸੀਂ ਜਿਹੜਾ ਕੰਮ ਕਰਨਾ ਆ ਕਾਹਦੇ ਲਈ ਕਰਨਾ ਪੈਸਿਆਂ ਲਈ ਕਰਨਾ ਹੈ ਨਾ ਜੋਬ ਹੈ ਤੇ ਪੈਸੇ ਕਹਿੰਦੇ ਮੇਰੇ ਕੋਲ ਇੰਨੇ ਆ ਨਾ ਕਹਿੰਦਾ ਮੈਂ ਆਪ ਆਯੁਰਵੈਦਿਕ ਡਾਕਟਰ ਹਾਂ ਉਹ ਫਿਰ ਡੈਡੀ ਨੂੰ ਦੱਸਣ ਲੱਗ ਪਿਆ ਨਵਾਂ ਸ਼ਹਿਰ ਨਾ ਉਹ ਬਣਾ ਲਿਆ ਏਸ਼ੀਆ ਦਾ ਸਾਰਿਆਂ ਨੂੰ ਵੱਡਾ ਹੋਮਿਓਪੈਥਿਕ ਹੋਸਪਿਟਲ ਉਹਨੇ ਬਣਾਇਆ ਮਤਲਬ 90s ਦੇ ਵਿੱਚ ਤੇ ਵੀ ਐਡਾ ਹੋਸਪਿਟਲ ਹੈ ਮੇਰੇ ਬੇਟੀ ਵੀ ਮੇਰਾ ਜਵਾਈ ਵੀ ਮੇਰੇ ਸਾਰੇ ਮੁੰਡੇ ਕੁੜੀਆਂ ਸਾਰੇ ਕਹਿੰਦਾ ਮੈਂ ਬਸ ਹੋਮਿਓਪੈਥੀ ਦੇ ਬਣਾਏ ਸਾਰੇ ਉੱਥੇ ਲੱਗੇ ਹੋਏ ਨੇ ਤੇ ਕੰਮ 'ਤੇ ਬਹੁਤ ਪੈਸਾ ਵੀ ਮੈਂ ਅੱਗ ਲਾ ਕੇ ਫੂਕਣਾ ਜਾਵਾਂ ਮੈਂ ਫੂਕ ਨਹੀਂ ਰਿਹਾ ਇੰਨੇ ਪੈਸੇ ਆ ਕਹਿੰਦਾ ਮੇਰੇ ਕੋਲ ਮੈਂ ਸੀਗਾ ਡੈਡੀ ਕਹਿੰਦਾ ਅੱਛਾ ਠੀਕ ਹੈ ਅਤੇ ਉਹ ਫਿਰ ਚਲੇ ਗਏ ਤਾਂ ਮੈਂ ਕਿਹਾ ਡੈਡੀ ਵੀ ਤੁਹਾਡਾ ਐਡਾ ਵੱਡਾ ਡਾਕਟਰ ਦੋਸਤ ਕਿੱਦਾਂ ਬਣ ਗਿਆ ਅਸੀਂ ਤਾਂ ਕਦੇ ਦੇਖੇ ਨੇ ਉਹ ਡੈਡੀ ਨੂੰ ਮਿਲਣ ਆਇਆ ਨਾ ਉਹਨਾਂ ਨੇ ਫਿਰ ਮੈਨੂੰ ਗੱਲ ਸੁਣਾਈ ਕੈਰੀਅਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਬਣਦਾ ਮੈਂ ਕਿਹਾ ਕੌਣ ਹੈ ਕਹਿੰਦੇ ਮੈਂ ਤੁਹਾਨੂੰ ਦੱਸਦਾ ਕਹਿੰਦੇ ਅਸੀਂ ਜਾਂਦਾ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਇਹਦੀ ਨਾ ਸਕੂਲ ਦੇ ਬਾਹਰਲੇ ਪਾਸੇ ਇਹ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੁੰਦਾ ਸੀ ਅਤੇ ਕੋਕਾ ਹੁੰਦਾ ਸੀ ਕੋਕਾ ਵੀ ਨਹੀਂ ਸੀ ਹੁੰਦਾ ਇਹ ਕੁੱਦੇ ਨਹੀਂ ਸੀ ਦਰਖਤ ਦੇ ਰਾਹੀਂ ਬਹਿ ਜਾਂਦੇ ਹੁੰਦੇ ਸੀ ਅਤੇ ਉਹ ਕਹਿੰਦੇ ਵੀ ਉੱਥੇ ਇੱਕ ਬੈਂਚ ਰੱਖਿਆ ਹੁੰਦਾ ਸੀ ਹੁਣ ਅਸੀਂ ਕਹਿੰਦੇ ਉੱਥੇ ਹਵਾ ਭਰਨੀ ਹਵਾ ਤਾਂ ਨਿਕਲੀ ਰਹਿੰਦੀ ਸੀ ਭੱਖੜਾ ਲੱਗ ਕੇ ਕਦੇ ਹੋ ਜਾਣਾ ਅਤੇ ਅਸੀਂ ਉੱਥੇ ਬੈਂਚ 'ਤੇ ਬਹਿ ਜਾਣਾ ਸਾਨੂੰ ਦੇਖ ਕੇ ਕਹਿੰਦੇ ਉਹ ਡੈਡੀ ਹੁਣੀ ਪਲੇਅਰ ਹੁੰਦੇ ਸੀ ਹੋਰ ਵੀ ਆ ਜਾਣੇ ਵੀ ਚਲੋ ਉਹਦੀ ਦੁਕਾਨ ਬਹੁਤ ਚੱਲਣ ਲੱਗ ਗਈ ਅਤੇ ਹੌਲੀ ਹੌਲੀ ਕੀ ਹੋਇਆ ਉਹਨੇ ਕੋਕਾ ਪਾ ਲਿਆ ਕੋਕੇ ਤੋਂ ਹੋਰ ਬੈਂਚ ਰੱਖਤੇ ਫਿਰ ਨਾਲ ਹੀ ਚਾਹ ਵਾਲੇ ਨੇ ਕਿਸੇ ਨੇ ਕੋਕਾ ਪਾ ਲਿਆ ਉਹ ਬਹੁਤ ਚੱਲਣ ਲੱਗ ਪਿਆ ਕੰਮ ਫਿਰ ਉਹਨੇ ਕਰਦੇ ਕਰਦੇ ਹੋਮਿਓਪੈਥੀ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਹੁਣ ਕੈਰੀਅਰ ਚੇਂਜ ਦੀ ਗੱਲ ਕਰਦਾ ਮੈਂ ਤੁਹਾਨੂੰ ਹੈ ਨਾ ਕਿ ਕੈਰੀਅਰ ਚੇਂਜ ਕੀ ਕੀਤਾ ਕਿ ਨਾਲ ਦੀ ਨਾਲ ਉਹਨਾਂ ਨੇ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਪੜ੍ਹਨਾ ਸ਼ੁਰੂ ਕਰਤਾ ਅਤੇ ਉਹਨਾਂ ਨੇ ਫਿਰ ਨਵੇਂ ਸ਼ਹਿਰ ਦੇ ਵਿੱਚ ਇੱਕ ਦੁਕਾਨ ਦੇ ਮੂਹਰੇ ਭਾਅ ਜੀ ਬੋਰਡ ਬਹੁਤ ਵੱਡਾ ਲਾਇਆ ਹੋਇਆ ਸੀ ਪੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਜਿਹੜੀ ਉਹਨਾਂ ਨੇ ਨਾਂ ਲਿਖੀ ਹੋਵੇ ਵੀ ਜਿਹਦਾ ਉਹ ਇਲਾਜ ਨਹੀਂ ਸੀ ਕਰਦੇ। ਹਰ ਮਤਲਬ ਕੈਂਸਰ ਤੋਂ ਲੈ ਕੇ ਐਵਰੀਥਿੰਗ, ਕਿਉਂਕਿ ਹੋਮਿਓਪੈਥੀ ਦੇ ਵਿੱਚ ਹੈਗਾ ਹੈ ਸਾਰਾ ਕੁਛ, ਹੈ ਨਾ। ਉਹ ਪ੍ਰੈਕਟਿਸ ਕਰਦੇ 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 ਉਹ ਹੋਸਪਿਟਲ ਬਣਾ ਕੇ ਬਹਿ ਗਏ ਵੱਡਾ। ਤੇ ਇਹਨੂੰ ਕਹਿੰਦੇ ਆ ਕੈਰੀਅਰ ਚੇਂਜ, ਜੇ ਤੁਸੀਂ ਕਰਨੀ ਹੋਵੇ ਆਪਣੇ ਮਤਲਬ ਨਾਲ ਦੀ ਨਾਲ ਸਟੱਡੀ ਕਰਨੀ ਹੈ। ਤੇ ਇਹ ਹੈਗੀ ਕੇਸ ਸਟੱਡੀ ਵੀ ਉਹ, ਹਾਲਾਂਕਿ ਸਾਡੇ ਫਾਦਰ ਸਾਹਿਬ ਹੁਣੀ ਜਾਂ ਹੋਰ ਸਟੂਡੈਂਟ ਉਹ ਉਸੇ ਸਕੂਲ ਚੋਂ ਪੜ੍ਹਦੇ ਸੀ ਤੇ ਉਹ ਉਹਦੇ ਬਾਹਰ ਪੈਂਚਰ ਲਾਉਂਦਾ ਹੁੰਦਾ ਸੀ, ਠੀਕ ਹੈ। ਉਹ ਪੈਂਚਰ ਲਾਉਂਦਾ ਲਾਉਂਦਾ ਉਹਨੇ ਮੋਟੀਵੇਸ਼ਨ ਲੈ ਕੇ ਹੀ ਅਪਗ੍ਰੇਡਡ ਹਿਮਸੈਲਫ। ਸੋ ਜਿਹੜਾ ਲੋ 8 ਆਰ ਜਾਂ ਲੋ ਉਸ ਇੱਕ ਵੇਲੇ ਨੰਬਰ ਆ ਜਾਣੇ ਬਾਰ੍ਹਵੀਂ ਦੇ, ਇਹ ਕੋਈ ਬਹੁਤਾ ਜ਼ਿਆਦਾ ਵੱਡਾ ਮੀਟਰ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਜਾਂ ਬੱਚੇ ਜਾਂ ਜਿਹੜੇ ਅਜੇ ਅੱਜ ਅਸੀਂ ਨੀਵਾਂ ਫੀਲ ਕਰ ਰਹੇ ਹਾਂ ਤਾਂ ਆਪਣੇ ਆਪ ਨੂੰ ਅਸੀਂ ਅਪਗ੍ਰੇਡ ਨਹੀਂ, ਇਟ ਕੈਨ ਬੀ ਡਨ ਐਨੀ ਟਾਈਮ, ਕਦੇ ਵੀ ਕਰ ਸਕਦੇ ਹਾਂ।
ਇਹ ਮੀਟਰ ਹੈ ਹੀ ਨਹੀਂ, ਹੈ ਬਹੁਤ ਵੱਡਾ ਮੀਟਰ ਨਹੀਂ ਹੈ, ਇਹ ਕਿਸੇ ਤਰ੍ਹਾਂ ਦਾ ਵੀ ਮੀਟਰ ਨਹੀਂ ਹੈ, ਤਾਂ ਸਿਰਫ ਇੱਕ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਉਹਦੀ ਇਵੈਲੂਏਸ਼ਨ ਆ। ਹੁਣ ਜੇ ਇਵੈਲੂਏਸ਼ਨ ਤੁਹਾਡੀ ਘੱਟਾਂ ਦੀ ਹੈ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਘੱਟ ਇੰਟੈਲੀਜੈਂਟ ਆ, ਇਹ ਹੋ ਸਕਦਾ ਤੁਹਾਡੇ ਉਸ ਵਿਸ਼ੇ ਵਿੱਚ ਇੰਟਰਸਟ ਨਹੀਂ ਹੋਊਗੇ, ਤੇ ਉਹਦੇ ਕਰਕੇ ਉਹ ਜਿਹੜਾ ਇਵੈਲੂਏਸ਼ਨ ਆ ਉਹਦੇ 'ਚ ਤੁਸੀਂ ਲੋਅਰ ਸਕੇਲ 'ਤੇ ਆ। ਪਰ ਇਹ ਕੋਈ ਇੰਟੈਲੀਜੈਂਸ ਵਾਲੀ ਗੱਲ ਨਹੀਂ ਹੁੰਦੀ ਕਿ ਜੇ ਤੁਹਾਡਾ ਟਾਰ ਘੱਟ ਆ ਤਾਂ ਤੁਸੀਂ ਘੱਟ ਇੰਟੈਲੀਜੈਂਟ ਆ। ਹਰੇਕ ਬੰਦਾ ਇੰਟੈਲੀਜੈਂਟ ਹੁੰਦਾ, ਉਹਦੇ ਜਿਹੜੇ ਫੀਲਡਸ ਹੁੰਦੇ ਅਲੱਗ ਅਲੱਗ ਹੁੰਦੇ ਆ, ਕਈ ਵਾਰ ਉਹਨੂੰ ਇਵੈਲੂਏਟ ਗਲਤ ਕੀਤਾ ਜਾਂਦਾ ਆਪਣੇ ਆਪ ਨੂੰ ਵੀ।
ਭਾਜੀ ਇੱਕ
ਅਮਦੀਪ ਤੁਸੀਂ ਹੋਰ ਕੁਐਸਚਨ ਪੁੱਛਣਾ
ਚਾਹੁੰਦੇ? ਇੱਕ ਛੋਟਾ ਜਿਹਾ ਕੁਐਸਚਨ ਹੈ ਵੀ ਜਿੱਦਾਂ ਹੁਣ ਬੱਚੇ ਜਿਹਨਾਂ ਦੇ ਹਜੇ ਛੋਟੇ ਆ ਜਿਹਨਾਂ ਨੇ ਸਕੂਲਾਂ 'ਚ ਜਾਣਾ ਜਾਂ ਹਾਈ ਸਕੂਲ ਚੇਂਜ ਕਰਨ ਹਾਈ ਸਕੂਲ 'ਚ ਜਾਣਾ, ਕਈ ਵਾਰੀ ਇਹ ਆਪਣੇ ਟਰੈਂਡ ਲੱਗਣਾ ਵੀ ਮਹਿੰਗੇ ਤੋਂ ਮਹਿੰਗੇ ਸਕੂਲ 'ਚ ਜਾਣਾ, 50,000 20,000 15,000 ਫੀਸਾਂ ਦੇਣੀਆਂ ਨੇ, ਜਾਂ ਉਸ ਸਬਰਬ 'ਚ ਮੂਵ ਹੋ ਜਾਣਾ, ਜੋਬਾਂ ਦਾ ਸੈਕਰੀਫਾਈਸ ਕਰਨਾ ਦੂਰ ਕਰ, ਇਹ ਵੀ ਆਪਣਾ ਬਹੁਤ ਟ੍ਰੈਂਡ ਚੱਲ ਰਿਹਾ। ਤੁਸੀਂ ਮੈਨੂੰ ਇਹ ਦੱਸੋ ਵੀ ਆਸਟ੍ਰੇਲੀਆ ਜਿਹੜੇ ਸਰਕਾਰੀ ਸਕੂਲ ਹੈ ਉਹ ਕਹਿੰਦੇ ਹਾਈ ਸਕੂਲ ਕਿੱਦਾਂ ਚੁਣਨਾ ਚਾਹੀਦਾ? ਆਈ ਡੋਂਟ ਥਿੰਕ ਯੂ ਡੂ ਨੀਡ ਟੂ ਸਿਲੈਕਟ ਸਕੂਲ।
ਹਾਈ ਸਕੂਲ ਚੁਣਨ ਦਾ ਬਿਲਕੁਲ ਸਾਦਾ ਤਰੀਕਾ ਆ, ਜਿਸ ਇਲਾਕੇ ਵਿੱਚ ਤੁਸੀਂ ਰਹਿੰਦੇ ਆ ਚਾਹੇ ਕਿਤੇ ਵੀ ਤੁਸੀਂ ਰਹਿੰਦੇ ਆ, ਉੱਥੇ ਜਿਹੜਾ ਤੁਹਾਡਾ ਨੀਅਰੈਸਟ ਹਾਈ ਸਕੂਲ ਹੈ ਨਾ ਉਹਨਾਂ ਕੋਂਟੈਕਟ ਕਰੋ, ਜਾਂ ਇੱਕ ਦੋ ਜਿਹੜੇ ਨੀਅਰੈਸਟ ਸਕੂਲ ਹੈ ਉਹਨਾਂ ਨਾਲ ਕੋਂਟੈਕਟ ਕਰਕੇ ਉੱਥੇ ਤੁਸੀਂ ਐਡਮਿਸ਼ਨ ਲੈ ਲਓ। ਹਰ ਹਾਈ ਸਕੂਲ ਦੇ ਵਿੱਚ ਜਿੱਥੋਂ ਤੱਕ ਮੈਨੂੰ ਪਤਾ ਹੈ, ਜਿੱਥੋਂ ਤੱਕ ਅਸੀਂ ਐਕਸਪੀਰੀਅੰਸ ਕੀਤਾ ਹੈ, ਜਾ ਕੇ ਵੀ ਦੇਖਿਆ, ਪੜ੍ਹਾ ਕੇ ਵੀ ਦੇਖਿਆ, ਹਰ ਹਾਈ ਸਕੂਲ ਦੇ ਵਿੱਚ ਟੌਪ ਕਲਾਸਿਸ ਹੁੰਦੀਆਂ, ਟੌਪ 1 ਕਲਾਸ, ਟੌਪ 2 ਕਲਾਸ, ਉਹ ਕਲਾਸਿਸ ਉਹ ਹੁੰਦੀਆਂ ਜਿਹਦੇ ਵਿੱਚ ਟੌਪ ਦੇ ਸਟੂਡੈਂਟ ਹੁੰਦੇ ਆ, ਜਿਹੜੇ ਜਿਹਨਾਂ ਦਾ ਕੈਰੀਕੁਲਮ ਵੀ ਡਿਫਰੈਂਟ ਹੁੰਦਾ ਹੈ, ਉਹਨਾਂ ਨੂੰ ਇਕਵਿਪਮੈਂਟ ਵੀ ਡਿਫਰੈਂਟ ਦਿੱਤੇ ਜਾਂਦੇ ਆ, ਉਹਨਾਂ ਨੂੰ ਪੜ੍ਹਾਈ ਦੇ ਢੰਗ ਵੀ ਉਹਨਾਂ ਦੇ ਅਲੱਗ ਹੁੰਦੇ। ਜਿੱਦਾਂ ਵੀ ਟੌਪ ਕਲਾਸ ਹੁੰਦੀ ਆ ਉਹਨੂੰ ਹਰ ਜਿੱਦਾਂ ਉਹ ਕਿਸੇ ਸਿਲੈਕਟਿਵ ਸਕੂਲ ਵਿੱਚ ਜਿਹੜੀਆਂ ਕਲਾਸਿਸ ਹੁੰਦੀਆਂ ਟੌਪ ਕਲਾਸਿਸ ਜਾਂ ਸਿਲੈਕਟਿਵ ਸਕੂਲ ਦੀਆਂ ਕਲਾਸਿਸ, ਬਿਲਕੁਲ ਉੱਦਾਂ ਦਾ ਇਨਵਾਇਰਮੈਂਟ ਹਰੇਕ ਸਕੂਲ ਵਿੱਚ ਕ੍ਰੀਏਟ ਕੀਤਾ ਜਾਂਦਾ ਆ। ਉਹਦੇ ਵਿੱਚ ਟੀਚਰ ਹੀ ਨਹੀਂ ਇਨਵੋਲਵ ਹੁੰਦੇ, ਪ੍ਰਿੰਸੀਪਲ ਨਹੀਂ ਇਨਵੋਲਵ ਹੁੰਦਾ, ਉੱਥੇ ਸਾਰਾ ਡਿਪਾਰਟਮੈਂਟ ਉਹਦੇ ਵਿੱਚ ਇਨਵੋਲਵ ਹੁੰਦਾ ਆ, ਉਹਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਂਦੀ ਆ। ਤੁਸੀਂ ਜਿਸ ਇਲਾਕੇ ਵਿੱਚ ਰਹਿੰਦੇ ਹੋ ਉਹਦੇ 2-3 ਹਾਈ ਸਕੂਲ ਦੇਖ ਲਓ, ਜਿਹੜਾ ਤੁਹਾਨੂੰ ਚੰਗਾ ਲੱਗਦਾ, ਜੇ ਚੋਇਸ ਮਤਲਬ ਕਨਵੀਨੀਅੰਟ ਆ, ਉਸ ਹਾਈ ਸਕੂਲ ਦੇ ਵਿੱਚ ਬੱਚਾ ਤੁਸੀਂ ਆਪਣਾ ਪੜ੍ਹਨਾ ਪਾ ਦਿਓ, ਕੋਈ ਡਿਫਰੈਂਸ ਨਹੀਂ ਹੈ। ਅਗਰ ਬੱਚਾ ਤੁਹਾਡਾ ਇੰਟੈਲੀਜੈਂਟ ਆ ਉਹ ਟੌਪ ਕਲਾਸ ਵਿੱਚ ਜਾਊਗਾ, ਉਹੀ ਚੀਜ਼ ਉਹਨਾਂ ਨੂੰ ਪੜ੍ਹਾਈ ਜਾਊਗੀ ਜਿਹੜੀਆਂ ਕਿ ਤੁਹਾਨੂੰ ਸਿਲੈਕਟਿਵ ਸਕੂਲ ਜਾਂ ਜਿਹੜੇ ਤੁਹਾਡੇ ਪ੍ਰਾਈਵੇਟ ਕ੍ਰਿਸਚੀਅਨ ਸਕੂਲ ਜਾਂ ਹੋਰ ਸਕੂਲ ਉਹਨਾਂ ਵਿੱਚ ਕਰਾਈ ਜਾਂਦੀ ਆ। ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਪ੍ਰਾਇਮਰੀ ਸਕੂਲ ਤੁਸੀਂ ਬੱਚਾ ਪਾ ਦਿਓ, ਬਿਲਕੁਲ ਉਹਦਾ ਉੱਦਾਂ ਹੀ ਸਟੈਂਡਰਡ ਹੋਊਗਾ। ਕਿਸੇ ਸਕੂਲ 'ਚ ਪਾ ਦਿਓ, ਹਾਈ ਸਕੂਲ 'ਚ ਪਾ ਦਿਓ, ਬਿਲਕੁਲ ਉਹੀ ਸਟੈਂਡਰਡ ਹੋਊਗਾ। ਜੇ ਤੁਹਾਡਾ ਬੱਚਾ ਲੋਅਰ ਲੈਵਲ ਦਾ ਹੈ ਤਾਂ ਲੋਅਰ ਕਲਾਸ 'ਚ ਜਾਊਗਾ, ਉੱਥੇ ਥੋੜ੍ਹਾ ਜਿਹਾ ਬੈਟਰ ਕਰੂਗਾ ਡਿਸਿਪਲਿਨ ਦਾ। ਲੇਕਿਨ ਹਾਈ ਕਲਾਸਿਸ ਜਿਹੜੀਆਂ ਟੌਪ ਕਲਾਸਿਸ ਆ ਉਹ 'ਚ ਡਿਸਿਪਲਿਨ ਪ੍ਰੋਬਲਮ ਵੀ ਨਹੀਂ ਹੁੰਦੀ, ਉੱਥੇ ਪੜ੍ਹਾਈ ਵੀ ਘੱਟ ਨਹੀਂ ਹੁੰਦੀ, ਉਹਨਾਂ ਨੂੰ ਹਰ ਤਰ੍ਹਾਂ ਦਾ ਰਿਸੋਰਸ ਜਿਹਾ ਪ੍ਰੋਵਾਈਡ ਕੀਤਾ ਜਾਂਦਾ। ਇਹ ਵਹਿਮ ਨਾ ਸਾਡੇ ਜਿਹੜੇ ਹਿੰਦੁਸਤਾਨ ਤੋਂ ਪੇਰੈਂਟਸ ਆਉਂਦੇ ਆ ਉਹਨਾਂ ਨੂੰ ਬੜਾ ਹੁੰਦਾ ਕਿ ਮੇਰਾ ਬੱਚਾ ਨਾ ਕ੍ਰਿਸਚੀਅਨ ਕਾਲਜ 'ਚ ਹੀ ਪੜ੍ਹਨਾ ਚਾਹੀਦਾ ਜਾਂ ਜਿਹੜੇ ਟੌਪ ਸਕੂਲ ਹੈ ਉਹਨਾਂ ਵਿੱਚ ਪੜ੍ਹਨਾ ਚਾਹੀਦਾ, ਫੇਰ ਹੀ ਬਹੁਤ ਬੜਾ ਬਣੂਗਾ। ਬੱਚੇ ਨੇ ਇੱਥੇ ਕੋਰਸ, ਇੱਥੇ ਜਿਹੜੇ ਆਮ ਕੋਰਸਿਸ ਆ, ਜਿੱਦਾਂ ਬੱਚਾ ਸਕੂਲ ਵਿੱਚੋਂ ਆ ਜਾਂਦਾ ਉਹਦਾ 8 ਆਰ ਘੱਟ ਵੀ ਹੈ, ਫੇਰ ਵੀ ਉਹਨੂੰ ਮਲਟੀਪਲ ਓਪਰਚੁਨਿਟੀਜ਼ ਆ ਕਿ ਹਰ ਕੋਰਸ ਵਿੱਚ ਜਾ ਸਕਦਾ। ਇਹ ਵਹਿਮ ਕੱਢ ਦੇਣਾ ਚਾਹੀਦਾ। ਔਰ ਇੱਕ ਹੋਰ ਵਹਿਮ ਅਮਨਦੀਪ ਸਾਡੀ ਜ਼ਿੰਦਗੀ 'ਚੋਂ ਕੱਢਣਾ ਚਾਹੀਦਾ, ਜਿਹੜਾ ਟਿਊਸ਼ਨ ਵਰਕ ਆ ਨਾ, ਇਹ ਬਿਲਕੁਲ ਨਹੀਂ ਬੱਚੇ ਨੂੰ ਕਰਾਉਣਾ ਚਾਹੀਦਾ। ਬੱਚੇ ਨੂੰ ਉਹਦੇ ਡਿਪੈਂਡ ਕਰੋ ਜਿਹੜਾ ਤੁਹਾਡਾ ਟੀਚਰ ਪੜ੍ਹਾ ਰਿਹਾ, ਉਹਨੂੰ ਆ ਕੇ ਐਕਸਪਲੋਰ ਕਰੋ। ਦੈਟਸ ਇਟ।
ਅਮਰੀਕ ਭਾਜੀ, ਇਹਦੀ ਸ਼ਾਦੀ ਮੈਂ ਭਰਦਾ, ਮੇਰੇ ਬੱਚੇ ਇੱਥੇ ਲਾਗੇ ਹੀ ਕ੍ਰਿਸਚਨ ਸਕੂਲ 'ਚ ਪੜ੍ਹੇ ਨੇ, ਮਤਲਬ ਨੋਰਮਲ ਸਕੂਲ ਹੀ ਆ, ਕਿਉਂਕਿ ਲਾਗੇ ਸਾਡੇ ਇਹੀ ਸੀ, ਹਾਈ ਸਕੂਲ ਤਾਂ ਬਹੁਤ ਦੂਰ ਸੀਗਾ। ਅਤੇ ਉੱਥੇ ਮੇਰੇ ਬੇਟੇ ਵੀ ਦੱਸਦੇ ਆ ਵੀ ਜਿਹੜੇ ਨਲਾਇਕ ਆ ਉਹ ਇੱਥੇ ਵੀ ਨਲਾਇਕ ਹੈ, ਚਾਹੇ ਉਹ ਅਮੀਰਾਂ ਦੇ ਨਿਆਣੇ ਹੋਣ ਜਾਂ ਕਿ ਜਿਹਨਾਂ ਨੇ ਨਲਾਇਕ, ਹਾਂ ਜਿਹੜੇ ਇਲਤੀ ਆ ਉਹਨਾਂ ਨੇ ਇਲਤੀ
ਰਹਿਣਾ, ਜਿਹਨੇ ਨਲਾਇਕ ਆ ਨਾ ਉਹ ਨਲਾਇਕ ਹੀ ਰਹਿੰਦਾ, ਉਹ ਚਾਹੇ ਜਿੱਥੇ ਮਰਜ਼ੀ ਉਹਨੂੰ ਪੜ੍ਹਨਾ ਪਾ ਦੇ, ਉਹਦੇ ਮਤਲਬ ਕਿੱਦਾਂ ਜਦ ਉਹਦਾ ਉਸ ਚੀਜ਼ 'ਚ ਇੰਟਰਸਟ ਹੀ ਨਹੀਂ ਹੈ ਤਾਂ ਕਿੱਦਾਂ ਤੁਸੀਂ ਇੰਟਰਸਟ ਕ੍ਰੀਏਟ ਕਰ ਦੋਗੇ?
ਅਮਰੀਕ ਭਾਜੀ ਦੇਖੋ, ਇਹ ਇਕੱਲੀ ਬਿਮਾਰੀ ਜਾਂ ਪ੍ਰੋਬਲਮ ਸਾਨੂੰ ਨਹੀਂ ਹੈ ਕਿ ਅਸੀਂ ਸਟੇਟਸ ਦੇ ਕਰਕੇ ਅਸੀਂ ਜੀ ਸਾਡੇ ਕਹਿਣ ਨੂੰ ਬਿੱਲਾ ਜੀ ਮੈਂ ਤਾਂ 20,000 ਫੀਸ ਦਿੰਦਾ, ਮੈਂ ਤਾਂ 15 ਦਿੰਦਾ, ਮੈਂ ਤਾਂ 5 ਦਿੰਦਾ, ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਵੀ $45,000 ਵੀ ਫੀਸਾਂ ਦੇ ਰਹੇ ਨੇ ਪੇਰੈਂਟਸ, ਤੇ ਫਿਰ ਅਸੀਂ ਸਾਦੀ ਜ਼ਿੰਦਗੀ ਦੀ ਗੱਲ ਕਰ ਰਹੇ
ਬੱਚੇ ਉੱਥੇ ਰਹਿੰਦੇ ਆ, ਉਹਦੀ ਫੀਸ ਕਰੇ $60,000 ਇੱਕ ਸਾਲ ਦੀ ਆ।
ਕਿਆ ਬਾਤ ਹੈ! ਸੋ ਅਮਰੀਕ ਭਾਜੀ,
ਮੈਂ ਪੁੱਛਿਆ ਟੀਚਰ ਨੂੰ, ਉੱਥੇ ਸਾਡੀ ਇੱਕ ਟੀਚਰ ਹੈ, ਉੱਥੇ ਕੰਮ ਕਰਨ ਜਾਂਦੀ ਆ, ਉਹ ਪਾਰਟ ਟਾਈਮ ਉੱਥੇ ਵੀ ਕੰਮ ਕਰਦੀ, ਸਵੇਰ ਨੂੰ ਫਿਜ਼ੀਕਲ ਐਜੂਕੇਸ਼ਨ ਦੀ ਟੀਚਰ ਹੈ। ਮੈਂ ਕਿਹਾ ਸਾਡੇ ਸਕੂਲ 'ਚ ਤਾਂ ਇਸ ਸਕੂਲ 'ਚ ਕੀ ਫਰਕ ਆ? ਕਹਿੰਦੀ ਕੋਈ ਫਰਕ ਨਹੀਂ ਹੈ, ਉੱਥੇ ਨਾ ਇੱਕ ਸਵਿਮਿੰਗ ਪੂਲ ਬਣਾਏ ਆ ਜਾਂ ਹੋ ਇੱਦਾਂ ਦੀਆਂ ਥੋੜੀ ਜਿਹੀ ਸ਼ੋਸ਼ੇਬਾਜ਼ੀ ਜ਼ਿਆਦਾ ਆ, ਕੋਈ ਫਰਕ ਨਹੀਂ ਹੁੰਦਾ, ਸੇਮ ਕੈਰੀਕੁਲਮ ਪੜ੍ਹਾਉਂਦੇ ਆ, ਸੇ ਸਾਰੀਆਂ ਬਾਕੀ ਜਿਹੜੀਆਂ ਕਲਾਸਰੂਮ ਐਕਟੀਵਿਟੀ ਸੇਮ ਹੁੰਦੀਆਂ, ਸਿਰਫ ਇਹੀ ਆ ਵੀ ਉਹਦਾ ਜਿਹੜਾ ਇੱਦਾਂ ਦੀਆਂ ਫੈਸਿਲਿਟੀਆਂ ਕਈ ਹੋਰ ਜ਼ਿਆਦਾ ਦਿੱਤੀਆਂ ਹੁੰਦੀਆਂ, ਜਿਹਦੇ ਕਰਕੇ ਤੁਸੀਂ ਇੱਕ ਤਾਂ ਸਟਿਗਮਾ ਹੁੰਦਾ, ਤੁਸੀਂ ਫਲਾਣੇ ਸਕੂਲ 'ਚ ਪੜ੍ਹਦੇ ਆ, ਤੁਹਾਡੇ ਪੇਰੈਂਟ ਨੂੰ ਬੜੀ ਨਾ ਪੈਸੇ ਜ਼ਿਆਦਾ ਉਹਨਾਂ ਦੇ ਕੋਲ ਹੁੰਦੇ, ਤਾਂ ਬੜੀ ਤਸੱਲੀ ਜਿਹੀ ਰਹਿੰਦੀ ਹੈ ਵੀ ਮੇਰਾ ਪੈਸਾ ਜਿਹੜਾ ਨਾ
ਵਿਚਾਰ ਦੇ ਰਹੇ ਨੇ, ਕਹਿੰਦੇ ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ। ਸੋ ਬਹੁਤ ਸੋਹਣਾ ਸੁਨੇਹਾ ਜੀ। ਤੇ ਅਮਰੀਕ ਭਾਜੀ, ਅਸੀਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਅਡਾਨੀਆਂ ਦੀ ਗੱਲ ਕਰਦੇ ਹਾਂ, ਅੰਬਾਨੀਆਂ ਦੀ ਗੱਲ ਕਰਦੇ ਹਾਂ, ਚਲੋ ਕਿਸਾਨੀ ਮੋਰਚੇ ਦੇ ਵਿੱਚ ਐਕਸਪੋਜ਼ ਹੋਇਆ ਬਹੁਤ ਕੁਛ ਕਿ ਕਿਸ ਤਰ੍ਹਾਂ ਮਤਲਬ ਜਿਹੜਾ ਕਾਰਪੋਰੇਟ ਹੈ ਉਹ ਸਾਰੇ 'ਤੇ ਕਬਜ਼ਾ ਕਰਨਾ ਚਾਹੁੰਦਾ, ਪਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਜੇ ਅਸੀਂ ਹਿੰਦੁਸਤਾਨ ਨਹੀਂ ਰੱਖਣਾ, ਠੀਕ ਹੈ, ਸਾਨੂੰ ਖਾਲਿਸਤਾਨ ਵੀ ਨਹੀਂ ਚਾਹੀਦਾ, ਹੁਣ ਸਾਨੂੰ ਹਿੰਦੁਸਤਾਨ ਵੀ ਨਹੀਂ ਚਾਹੀਦਾ, ਸਾਨੂੰ ਭਾਰਤ ਦੇਸ਼ ਵੀ ਨਹੀਂ ਚਾਹੀਦਾ, ਸਾਨੂੰ ਕੁਛ ਵੀ ਨਹੀਂ ਚਾਹੀਦਾ, ਅਤੇ ਇਹ ਕਾਰਪੋਰੇਟ ਜਿਹੜੇ ਆ ਇਹਨਾਂ ਦੇ ਮਕਸਦ ਹੋਰ ਨੇ, ਇਹ ਚਾਹੁੰਦੇ ਨੇ ਕਿ ਸਾਰਾ ਸਾਡਾ ਹੀ ਹੋ ਜਾਵੇ, ਜਿੱਦਾਂ ਈਸਟ ਇੰਡੀਆ ਕੰਪਨੀ ਚਾਹੁੰਦੀ ਸੀਗੀ, ਅੰਡਾਨਿਸਤਾਨ ਹੋ ਜਾਵੇ, ਅੰਬਾਨਿਸਤਾਨ ਹੋ ਜਾਵੇ, ਹੈ ਨਾ। ਸੋ ਇਹਦੇ ਵਿੱਚ ਹੁਣ ਅਸੀਂ ਮਤਲਬ ਮੰਨਣ ਲੱਗੇ ਹਾਂ ਵੀ ਹਾਂ ਇਹ ਸਮੱਸਿਆ ਆ ਗਈ ਹੈ, ਪਰ ਅਸੀਂ ਤਾਂ ਕਾਫ਼ੀ ਦੇਰ ਤੋਂ ਹੀ ਕਹਿ ਰਹੇ ਹਾਂ ਕਿ ਜਿਹੜੇ ਅਸੀਂ ਕਾਰਪੋਰੇਟ ਦੇ ਸ਼ਿਕਾਰ ਹੋ ਗਏ ਹਾਂ, ਆਪਣੇ ਆਪ ਹੀ ਹੋ ਗਏ ਹਾਂ, ਕਿ ਅਸੀਂ ਆਪਣੇ ਆਪ ਹੀ ਉਹਨਾਂ ਨੂੰ ਬੜਾਵਾ ਦਿੱਤਾ ਹੈ, ਤੁਸੀਂ ਇੱਥੇ ਥੋੜ੍ਹਾ ਐਲੈਬੋਰੇਟ ਕਰੋਗੇ?
ਜੀ ਅਮਨਦੀਪ, ਜੇ ਤੁਸੀਂ ਦੇਖਿਆ ਜਾਵੇ ਨਾ, ਅਸੀਂ ਕਹਿ ਰਹੇ ਹਾਂ ਕਿ ਸਾਡੀ ਜਿਹੜੀ ਖੇਤੀਬਾੜੀ ਆ ਉਹਦਾ ਅਬਾਨੀਕਰਨ ਹੋ ਰਿਹਾ ਜਾਂ ਉਹਦਾ ਅਡਾਨੀਕਰਨ ਹੋ ਰਿਹਾ, ਪਰ ਜੇ ਤੁਸੀਂ ਸਮਾਜਿਕ ਵੈਲਿਊਜ਼ ਨੂੰ ਦੇਖੋ, ਸਾਡਾ ਅਡਾਨੀਕਰਨ ਦਾ ਅਬਾਨੀਕਰਨ ਤਾਂ 2000 ਤੋਂ ਬਾਅਦ ਹੋਣਾ ਸ਼ੁਰੂ ਹੋ ਗਿਆ ਅਤੇ ਬਹੁਤ ਜ਼ਿਆਦਾ ਇਹਦਾ ਹੋ ਵੀ ਚੁੱਕਿਆ ਆ। ਹੁਣ ਫਿਰ ਐਗਜ਼ਾਮਪਲ ਲੈਣਾ, ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਹੁਣ ਜਿਸ ਵੇਲੇ ਪਿੰਡਾਂ ਵਿੱਚ ਵਿਆਹ ਹੁੰਦੇ ਸੀ, ਪਹਿਲਾਂ ਹੁੰਦੇ ਸੀ ਜਦੋਂ 90s ਤੋਂ ਪਹਿਲਾਂ ਜਾਂ 80s ਦੇ ਵਿੱਚ ਜਾਂ ਈਵਨ 90s ਦੇ ਵਿੱਚ ਵੀ, ਜਿਹੜੀ ਨਾ ਪਿੰਡ ਦੀ ਜਿਹੜੀਆਂ ਲੜਕੀਆਂ ਸਜਣਾ ਸਵਰਨਾ ਹੁੰਦਾ ਸੀ, ਜਿੱਦਾਂ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਹੁੰਦਾ ਨਾ, ਉਹਨਾਂ ਨੇ ਮੇਕਅਪ ਕਰਨਾ ਹੁੰਦਾ, ਉਹ ਜਿਹੜੀਆਂ ਪਿੰਡ ਦੀ ਲਾਗੀ ਹੁੰਦੇ ਸੀ ਨਾ, ਉਹਨਾਂ ਦੀਆਂ ਔਰਤਾਂ ਉਹਨਾਂ ਨੂੰ ਸਜਾ ਦਿੰਦੀਆਂ ਸੀ ਲੜਕੀਆਂ ਨੂੰ ਜਾਂ ਦੁਲਹਨ ਨੂੰ, ਤੇ ਉਹਦੇ ਵਿੱਚ ਕਿੰਨਾ ਖਰਚਾ ਹੁੰਦਾ ਸੀ, ਕੁਛ ਵੀ ਨਹੀਂ, ਤੁਹਾਨੂੰ ਲਾ ਕੇ ਦੇਣਾ ਪੈਂਦਾ ਹੁੰਦਾ ਜਿੱਦਾਂ 50-60 ਰੁਪਈਏ ਦੇ ਤੇ ਉਹਨਾਂ ਨੇ ਉਹ ਕੰਮ ਕਰਤਾ। ਹੁਣ ਇਹਦਾ ਜਿਹੜਾ ਹੈ ਨਾ ਪਾਰਲਰ ਦਾ ਜਿਹੜਾ ਆ ਉਹਦਾ ਵੀ ਅਡਾਨੀਕਰਨ ਹੋ ਚੁੱਕਾ ਜਾਂ ਅਬਾਨੀਕਰਨ ਹੋ ਚੁੱਕਦਾ, ਉਹਦੇ ਵਿੱਚ ਵੀ ਅਡਾਨੀਤਾ ਆ ਚੁੱਕੀ ਆ। ਹੁਣ ਤੁਸੀਂ ਕੋਈ ਵੀ ਲੜਕੀ ਆ ਜਿਹਦਾ ਵਿਆਹ ਆ, ਉਹ ਜੇ ਤੁਸੀਂ ਐਵਰੇਜ ਤੁਸੀਂ ਆਪਣਾ ਸਟੇਟਸ ਸਮਾਜ ਦੇ ਵਿੱਚ ਰੱਖਣਾ ਹੈ, ਤਾਂ ਉਹਦਾ ਜਿਹੜਾ ਇੱਕ ਵਿਆਹ ਦਾ ਖਰਚਾ ਮੈਂ ਤਾਂ ਸੁਣਿਆ ਲੱਖ ਦਾ ਵੀ ਆ, ਜਿੱਦਾਂ 1,00,000 ਰੁਪਈਏ ਦੇ ਨਾਲ ਤੁਸੀਂ ਬੁੱਕ ਕਰਦੇ ਹੈਗੇ, ਤੁਹਾਨੂੰ ਸਜਾਉਣ ਲਈ ਆਉਂਦੇ ਆ, ਤੁਹਾਡਾ ਮੇਕਅਪ ਕਰਨ ਦੇ ਕੁੜੀ ਦੇ ਮੇਕਅਪ ਕਰਨ ਦੇ ਲਈ ਤੁਹਾਨੂੰ ਜਿਹੜੇ ਇੱਕ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਕੋਂਟੈਕਟ ਕਰਨਾ ਪੈਂਦਾ, ਫਿਰ ਉਹ ਤੁਹਾਨੂੰ ਭੇਜਦੇ ਆ, ਆਪਣੇ ਲੜਕੀਆਂ ਭੇਜਦੇ ਆ, ਉਹ ਤੁਹਾਨੂੰ ਸਜਣਾ ਸਵਰਨਾ ਜਾਂ ਮੇਕਅਪ ਉਹ ਤੁਹਾਡਾ ਕਰਦੇ ਆ। ਇਹ ਕੀ ਆ, 1,00,000 ਰੁਪਈਆ ਦੇਣਾ ਜਾਂ 50,000 ਰੁਪਈਆ ਦੇਣਾ, 75,000 ਰੁਪਈਆ ਸਿਰਫ ਮੇਕਅਪ ਕਰਨ ਦਾ, ਇਹ ਅਡਾਨੀ ਕਰਨੀ ਤਾਂ ਹੋਰ ਕੀ ਆ। ਉਹਨਾਂ ਨੇ ਕੀ ਕਰਨਾ, ਜਿਹੜੇ ਪਹਿਲਾਂ ਲਾਗੀ ਕਰਦੇ ਹੁੰਦੇ ਸੀ ਜਾਂ ਆਮ ਔਰਤਾਂ ਭੈਣਾਂ ਵਿਆਹਾਂ ਦੇ ਵਿੱਚ ਆਮ ਲੋਕ ਇਹ ਕਰ ਦਿੰਦੇ ਹੁੰਦੇ ਸੀ, ਉਹ ਸਜਣਾ ਸਬਨ ਉਹੀ ਸਿਰਖੀ ਬਿੰਦੀ ਲਾਣੀ ਹੁੰਦੀ ਆ, ਉਹ ਲਾ ਦਿੰਦੇ ਸੀ, ਕਰ ਦਿੰਦੇ ਹੁੰਦੇ ਸੀ, ਅਡਾਨੀ ਇਹ ਅਡਾਨੀ ਤਾਂ ਹੋ ਗਈ ਆ। ਕਾਰਪੋਰੇਟ ਸੈਕਟਰ ਤੁਹਾਡੇ ਤੋਂ ਪੈਸਾ ਖੋ ਰਿਹਾ ਆ ਇਨਡਾਇਰੈਕਟ ਤਰੀਕੇ ਦੇ ਨਾਲ, ਇਹ ਅਡਾਨੀ ਇਹ ਅਡਾਨੀਅਤਾ ਨਹੀਂ ਆ, ਇਹ ਅਵਾਨੀਅਤਾ ਨਹੀਂ ਆ, ਇਹਦੇ ਵਿੱਚ ਅਡਾਨੀਕਰਨ ਨਹੀਂ ਹੋਇਆ, ਜੇ ਨਹੀਂ ਹੋਇਆ ਤਾਂ ਫਿਰ ਅਸੀਂ ਮੰਨਦੇ ਨਹੀਂ ਹੈ। ਹੁਣ ਮਿਊਜ਼ਿਕ ਆ, ਮਿਊਜ਼ਿਕ ਦੇ ਵਿੱਚ ਦੇਖੋ, ਪਹਿਲਾਂ ਜਮਲਾ ਜੱਟਾਂ ਦਾ ਹੁੰਦਾ ਸੀ ਪਿੰਡ ਦੇ ਵਿੱਚ, ਮੁਹੰਮਦ ਸਦੀਕ ਦੇ ਅਖਾੜੇ ਲੱਗਦੇ ਹੁੰਦੇ ਸੀ, ਕਿੰਨਾ ਚੰਗਾ ਲੱਗਦਾ ਸੀ ਉਹ ਉਹ ਤੁਹਾਡੇ ਸਮਾਜ ਦੀਆਂ ਗੱਲਾਂ ਕਰਦੇ ਸੀ, ਉਹ ਪਿੰਡ ਵਿੱਚ ਜਿਹੜਾ ਦੇਰ ਭਾਬੀ ਦਾ ਰਿਸ਼ਤਾ ਹੁੰਦਾ ਸੀ ਜਾਂ ਜਿਹੜੇ ਜੇਠਾਂ ਦੇ ਬਾਰੇ ਗੱਲਾਂ ਕਰਦੇ ਸੀ, ਇੱਦਾਂ ਦੇ ਗਾਣੇ ਗਾਉਂਦੇ ਹੁੰਦੇ ਸੀ, ਜਿਹੜੇ ਸਮਾਜਿਕ ਪ੍ਰੋਬਲਮ ਸੁਣੀਆਂ ਉਹ ਉਹਨੂੰ ਸਟੇਜ ਦੇ ਵਿੱਚ ਪੇਸ਼ ਕਰਦੇ ਹੁੰਦੇ ਸੀ, ਬੜਾ ਸਾਦਾ ਹੁੰਦਾ ਸੀ। ਨਰਿੰਦਰ ਬੀਬਾ ਹੁੰਦੀ ਜਾਂ ਇੱਦਾਂ ਦੇ ਜਿਹੜੇ ਗਾਇਕ ਹੁੰਦੇ ਸੀ, ਬੜੇ ਵਧੀਆ ਅਖਾੜੇ ਲੱਗਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਅਤੇ ਆਮ ਤੌਰ 'ਤੇ ਲੋਕਲ ਜਿਹੜੇ ਗਾਇਕ ਸੀ ਉਹ ਗਾਣੇ ਗਾਉਂਦੇ ਹੁੰਦੇ ਸੀ। ਹੁਣ ਮਿਊਜ਼ਿਕ ਇੰਡਸਟਰੀ ਦੇ ਵਿੱਚ ਲੱਖਾਂ ਰੁਪਈਆ ਕਰੋੜਾਂ ਰੁਪਇਆ ਇਨਵੋਲਵ ਹੁੰਦਾ ਹੈ, ਅਤੇ ਉਹਦੇ ਵਿੱਚ ਤੁਹਾਡਾ ਜਿਹੜਾ ਕਲਚਰ ਹੈ ਉਹ ਵੀ ਡੋਬ ਕੇ ਰੱਖਦਾ, ਉਹਦਾ ਵੀ ਅਡਾਨੀਕਰਨ ਹੋ ਗਿਆ, ਉਹਦਾ ਵੀ ਕਾਰਪੋਰੇਟ ਉਹ ਕਾਰਪੋਰੇਟ ਘਰਾਣਿਆਂ ਨੇ ਉਹਦੇ 'ਤੇ ਵੀ ਕਬਜ਼ਾ ਕਰ ਲਿਆ ਆ, ਉਹਦੀ ਵੀ ਅਵਾਨੀਅਤਾ ਹੋ ਗਈ ਆ, ਅਤੇ ਇਹ ਅਸੀਂ ਸਮਝਦੇ ਨਹੀਂ, ਅਸੀਂ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਜਿਹੜਾ ਇਹ ਮੈਰਿਜ ਇੰਡਸਟਰੀ ਦੇ ਵਿੱਚ ਤੁਸੀਂ ਕਿੰਨੀਆਂ ਡਿਸ਼ਿਜ਼ ਪਹਿਲਾਂ ਬਣਾਉਂਦੇ ਹੁੰਦੇ ਸੀ, ਜੇ ਤੁਹਾਡੇ ਤੁਸੀਂ ਦੇਖਿਆ ਹੋਊਗਾ 90s ਤੋਂ ਪਹਿਲਾਂ ਆ, ਇਹ 4-5 ਸਬਜ਼ੀਆਂ ਬਣਾਉਂਦੇ ਹੁੰਦੇ ਜਾਂ ਬੜੇ 6-7 ਜਾਂ ਮਿਠਿਆਈ ਜਿਹੜੀ ਆਮ ਪਿੰਡਾਂ ਦੇ ਵਿੱਚ ਬਣਦੀ ਸੀ ਉਹ ਬਣਾਉਂਦੀ। ਹੁਣ 134 ਡਿਸ਼ਿਜ਼ ਬਣਦੀਆਂ, ਉਹਦੇ ਵਿੱਚ ਚਾਈਨਾ ਵੀ ਇਨਵੋਲਵ ਹੁੰਦਾ, ਉਹਦੇ ਵਿੱਚ ਤੁਹਾਡੇ ਥਾਈ ਨੂਡਲ ਵੀ ਇਨਵੋਲਵ, ਜਿਹੜਾ ਤੁਸੀਂ ਉਹਦੀਆਂ ਸਾਰੀਆਂ ਆਈਟਮ ਉਹਦੇ ਵਿੱਚ ਇਨਵੋਲਵ ਹੁੰਦੀਆਂ। ਉਹਦੇ ਵਿੱਚ ਹੁਣ ਮਿਡਲ ਈਸਟ ਦੇ ਵੀ ਖਾਣੇ ਆਉਣੇ ਸ਼ੁਰੂ ਹੋ ਗਏ ਆ, ਹੁਣ ਜਿਹੜੇ ਇੰਗਲਿਸ਼ ਖਾਣੇ ਉਹ ਵੀ ਇਨਵੋਲਵ ਹੋ ਗਏ ਆ। ਇੱਕ ਤਰ੍ਹਾਂ ਦੇ ਨਾਲ ਤੁਸੀਂ ਠੇਕਾ ਦਿੰਦੇ ਆ ਕਿ ਤੁਸੀਂ ਕੰਟੈਕਟ ਦਿੰਦੇ ਕਿਸੇ ਕੰਪਨੀ ਨੂੰ ਜਾ ਕੇ ਇੱਥੋਂ ਕਿ ਤੁਸੀਂ ਸਾਡਾ ਮੈਰਿਜ ਅਰੇਂਜ ਕਰਨਾ, ਉਹਦੇ ਵਿੱਚ ਤੁਹਾਡਾ ਇੱਕ ਕੇਸ ਮੈਨੇਜਰ ਹੁੰਦਾ, ਉਹ ਸਾਰਾ ਪ੍ਰਬੰਧ ਕਰਦਾ, ਉਹ ਤੁਹਾਡੇ ਤੋਂ 40-50 ਲੱਖ ਦਾ 1 ਕਰੋੜ ਤੱਕ ਖਰਚਾ ਲੈਂਦੇ ਆ। ਉਹਦੇ ਵਿੱਚ ਖਰਚਾ ਕਿੰਨਾ ਆਉਂਦਾ? ਖਰਚਾ ਤਾਂ ਕੁਛ ਵੀ ਨਹੀਂ ਆਉਂਦਾ, ਲੇਕਿਨ ਉਹਦੀ ਜਿਹੜੀ ਇਨਕਾਰਪੋਰੇਸ਼ਨ ਹੋ ਚੁੱਕੀ ਆ ਜਾਂ ਉਹ ਕਾਰਪੋਰੇਟ ਘਰਾਣਿਆਂ ਨੇ ਉਹਦੇ 'ਤੇ ਵੀ ਕਬਜ਼ਾ ਕਰ ਲਿਆ ਆ, ਉਹ ਇਹ ਮੰਨਣ ਨੂੰ ਤਿਆਰ ਨਹੀਂ ਆ। ਅਤੇ ਬਾਕੀ ਜਿਹੜੀਆਂ ਸਾਡੀਆਂ ਪਾਰਟੀਆਂ ਆ ਉਹਦੇ ਵਿੱਚ ਵੀ ਇਹ ਸਭ ਕੁਛ ਹੋ ਰਿਹਾ ਆ। ਈਵਨ ਜਿਹੜੀ ਤੁਸੀਂ ਜਾਗੋ ਕੱਢਦੇ ਆ ਉਹ ਜਾਗੋ ਇੰਨੀ ਹੁਣ ਸੌਖੀ ਨਹੀਂ ਹੈ, ਉਹਦੇ 'ਤੇ ਵੀ ਤੁਹਾਨੂੰ 1-2-3 ਲੱਖ ਖਰਚਾ ਕਰਨਾ ਪੈਂਦਾ। ਫਿਰ ਪ੍ਰੀ ਵੈਡਿੰਗ ਸ਼ੂਟਿੰਗ ਦੇ ਵਿੱਚ ਤੁਹਾਡਾ ਅਡਾਨੀਕਰਨ ਹੋ ਚੁੱਕਾ, ਉਹਦੇ ਵਿੱਚ ਕਿੰਨੇ ਕੈਮਰੇ ਇਨਵੋਲਵ ਆ, ਕਿੰਨੀਆਂ ਉਹਦੇ ਵਿੱਚ ਕਿੰਨੇ ਬੰਦੇ ਇਨਵੋਲਵ ਆ, ਕਿੰਨਾ ਖਰਚਾ ਇਨਵੋਲਵ ਆ, ਸਾਰੇ ਦਾ ਅਡਾਨੀਕਰਨ ਤਾਂ ਹੋ ਚੁੱਕਿਆ, ਅਸੀਂ ਮੰਨਣ ਨੂੰ ਤਿਆਰ ਨਹੀਂ ਆ। ਸਿਰਫ ਅਸੀਂ ਇਹੀ
ਮਤਲਬ ਜਿਹੜਾ ਨਾ ਸਾਡਾ ਜਿਹੜਾ ਜੀਵਨ ਸ਼ੈਲੀ ਆ, ਜੀਵਨ ਰਹਿਣ ਦਾ ਸਟਾਈਲ ਆ, ਉਹ ਅਸੀਂ ਕਾਫੀ ਕਹਿ ਲਓ ਕਿ ਫੁਕਰਾਪੰਥੀ ਵੱਲ ਨੂੰ ਲੈ ਗਏ ਆ, ਤੇ ਫੁਕਰਾਪੰਥੀ
ਲੈ ਗਏ ਆ,
ਤੇ ਅਸੀਂ ਡਾਇਰੈਕਟਲੀ ਇਹਦੇ ਚ ਸਾਡਾ ਖਾਣ ਪੀਣ, ਪਹਿਨਣ, ਉੱਠਣ ਬੈਠਣ, ਸਾਡਾ ਮੋਡ ਆਫ ਐਂਟਰਟੇਨਮੈਂਟ, ਇੱਥੋਂ ਤੱਕ ਕਿ ਅਸੀਂ ਧਰਮ ਨੂੰ ਵੀ ਫੁਕਰਾਪੰਥੀ ਵੱਲ ਨੂੰ ਲੈ ਕੇ ਤੁਰੇ ਹੋਏ ਆ,
ਫੁਕਰਾਪੰਥੀ ਲੈ ਗਏ ਆ, ਉਹਦਾ ਵੀ ਅਡਾਨੀਕਰਨ ਹੋ ਚੁੱਕਾ,
ਮਤਲਬ ਉਹ ਅਡਾਨੀਕਰਨ ਦਾ ਮਤਲਬ ਇੱਥੇ ਇਹ ਹੈ
ਕਿ ਚੜ ਗਿਆ ਹੈ,
ਹਾਂ ਮਤਲਬ ਸਾਰਾ ਕੁਝ ਅਸੀਂ ਅਡਾਨੀਕਰਨ ਦਾ ਮਤਲਬ ਇੱਥੇ ਇਹੀ ਹੈ ਵੀ ਅਸੀਂ ਸਾਰਾ ਕੁਝ ਜਿਹੜਾ ਆ ਉਹ ਅਸੀਂ ਪੈਸੇ ਦੇ ਸਕੇਲ ਤੇ ਤੋਲਣ ਲੱਗ ਗਏ ਆ, ਵੀ ਹਰ ਚੀਜ਼ ਪੈਸੇ ਤੇ ਸਕੇਲ ਤੇ ਕਰਨੀ ਆ, ਜਿੰਨਾ ਵੱਡਾ ਸਕੇਲ ਹੋਊਗਾ ਉਨਾ ਜ਼ਿਆਦਾ ਹੋਊਗਾ। ਸੋ ਜਿੱਥੇ ਪੈਸਾ ਇਨਵੋਲਵ ਹੈ ਓਬੀਅਸਲੀ ਉਹਨੂੰ ਖਿੱਚਣ ਦੇ ਵਾਸਤੇ ਲੋਕ ਜਿਹੜੇ ਨੇ ਬੜੇ ਹੱਥਕੰਡੇ ਬਣਾਉਂਦੇ ਨੇ, ਕੰਪਨੀਆਂ ਬਣਾਉਂਦੇ ਨੇ, ਤੁਹਾਨੂੰ ਡੀਲਾਂ ਕਰਦੇ ਨੇ, ਦਿੰਦੇ ਨੇ, ਪਰ ਇਨ ਦਾ ਐਂਡ ਦੇ ਹੈਵ ਟੂ ਮੇਕ ਦੇ ਮੇਕ ਮਨੀ, ਹੈ ਨਾ, ਆਊਟ ਆਫ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ। ਖੈਰ ਅਮਰੀਕ ਭਾਜੀ, ਆਪਾਂ ਇੱਥੇ ਚਿੰਤਨ ਕਰਦੇ ਰਹਿਣਾ ਆ, ਲਗਾਤਾਰ ਕਰਦੇ ਰਹਿਣਾ, ਆਗਰਾ ਕਰਦੇ ਰਹਿਣਾ, ਅਤੇ ਕੁਛ ਸੁਨੇਹੇ ਆ ਜਿਨ੍ਹਾਂ 'ਤੇ ਆਪਾਂ ਜ਼ਰੂਰੀ ਗੱਲ ਕਰਨੀ ਹੈ, ਕਿਉਂਕਿ ਸਮਾਂ ਥੋੜ੍ਹਾ ਰਹਿ ਗਿਆ ਪ੍ਰੋਗਰਾਮ ਦੇ ਵਿੱਚ। ਅਤੇ ਪਾਲਾ ਬੈਂਸ ਹੁਣੇ ਕਹਿ ਰਹੇ ਨੇ, ਕਹਿੰਦੇ ਅਮਰੀਕ ਭਾਜੀ ਮੇਕਅਪ ਦੀ ਗੱਲ ਡਰ ਡਰ ਕੇ ਅਟਕ ਅਟ ਕੇ ਕਰਦੇ, ਲੱਗਦਾ ਕੋਲ ਕੋਈ ਬੈਠ ਕੇ ਸੁਣਦੇ ਨਹੀਂ ਉਹਨਾਂ ਦੇ, ਭਾਬੀ ਜੀ ਤਾਂ ਨਹੀਂ ਕਹਿੰਦੇ ਬੈਠੇ ਨਾਲ, ਅਤੇ
ਇਹ ਵੀ ਇਹਨਾਂ ਦੀ ਗੱਲ ਠੀਕ ਹੋ ਸਕਦੀ ਹੈ, ਮੰਨ ਲੈਂਦੇ
ਪੈਣਾ। ਅਤੇ ਜਗਵੀਰ ਢਿੱਲੋਂ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੀ ਐਸ ਚਾਹਲ ਉਹਨਾਂ ਨੇ ਭੇਜਿਆ, ਹਾਈ ਸਕੂਲ ਦੀਆਂ ਫੀਸਾਂ ਜੀ, ਕਿੰਗ ਸਕੂਲ ਹੈ ਨਾ ਆਪਣੇ ਲਾਗੇ ਇੱਥੇ ਪੈਰਾਮੈਟਾ, ਤੇ ਬਾਰਵੀਂ ਦੀ ਵੀ ਹੈਗੀ ਆ $38, ਤੇ 11ਵੀਂ ਦੀ 37, ਫਿਰ 35 ਪਿੱਛੇ ਨੂੰ ਚੱਲ ਜਾਂਦੀ ਹੈ ਇੱਦਾਂ, ਤੇ 6ਵੀਂ ਦਾ ਹੈਗਾ $23। ਸੋ ਇੱਥੇ ਵੀ ਇਹੋ ਜਿਹੇ ਸਕੂਲ ਹੈ ਜਿੱਥੇ $35-35 ਕੋਫ ਸਰਵਰ ਦੇ ਵਿੱਚ ਵੀ ਹੈਗੇ ਨੇ। ਅਤੇ ਸਾਡੇ ਨਾਲ ਜਗਵੀਰ ਸਿੱਖ ਵੀ ਜੁੜੇ ਨੇ, ਅਤੇ ਆਪਣੇ ਗੁਰਜਿੰਦਰ ਸਿੰਘ ਪੰਧੇਰ ਕਹਿੰਦੇ ਸਕੂਲ ਦਾ ਤਾਂ ਵਹਿਮ ਵੱਡੇ ਬਾਦਲ ਸਾਹਿਬ ਨੇ ਕੱਢ ਦਿੱਤਾ, ਕਹਿੰਦੇ ਆਪਣਾ ਮੁੰਡਾ ਦੂਨ ਸਕੂਲ ਤੋਂ ਲੈ ਕੇ ਅਮਰੀਕਾ ਤੱਕ ਪੜ੍ਹਾਈ ਕਰਾ ਕੇ ਦੇਖ ਲਿਆ ਕੀ ਖੱਟਿਆ, ਕਹਿੰਦੇ ਉਹਨਾਂ ਨੇ
ਇਹਨਾਂ ਨੇ ਵੈਸੇ ਕੇਸ ਸਟੱਡੀ ਬੜੀ ਇਫੈਕਟਿਵ ਦੱਸੀ ਆ, ਇਹ ਕੇਸ ਸਟੱਡੀ ਇਹਦੀ ਅਨੈਲਿਸਿਸ ਕਰਨੀ ਚਾਹੀਦੀ, ਬਣਦੀ ਆ ਬਹੁਤ ਵਧੀਆ, ਇਹਦੀ ਕੇਸ ਸਟੱਡੀ ਦੱਸੀ ਆ, ਬਿਲਕੁਲ ਬਿਲਕੁਲ ਇਹਨਾਂ ਦੇ ਨਾਲ ਅਸੀਂ ਸਹਿਮਤ ਹਾਂ ਕਿ ਉਹਨਾਂ ਨੇ ਇਹਦਾ ਕੱਟਾ ਕੱਟੀ ਕੱਢੇ ਦਿੱਤਾ, ਵੀ ਇਹ ਜਿਹੜੀ ਆ ਬਹੁਤਾ ਫੀਸ ਦੇ ਕੇ ਪੜ੍ਹਨਾ ਬਹੁਤੀ ਜ਼ਿਆਦਾ ਅਕਲ ਹੈ।
ਦੇਖੋ ਮੈਂ ਤਾਂ ਕਹਿੰਦਾ ਵੀ ਜਿਹੜੀ ਅਕਲ ਹੈ ਉਹਦਾ ਰੱਬ ਦੇ ਤੌਰ ਤੇ ਹੁੰਦੀ ਹੈ, ਬਾਕੀ ਜਿਹੜੇ ਸਦਾਈ ਆ ਉਹਨੇ ਜਿਹੜੇ ਲਾਹੌਰ ਸਦਾਈ ਉਹ ਪਿਛੋਰ ਵੀ ਸਦਾਈ। ਮੈਂ ਹੁਣ ਸੱਭਿਅਕ ਭਾਸ਼ਾ 'ਚ ਕਹਿੰਦਾ, ਮੈਨੂੰ ਇੱਕ ਮੈਂ ਗੱਲ ਕਹਿਤੀ ਅਤੇ ਗੋਰੇ ਨੂੰ, ਹੈ ਨਾ, ਅਤੇ ਉਹ ਕਹਿੰਦਾ ਵੱਡਾ ਜ਼ਮੀਨ ਹੈ ਨਾ, ਮੈਂ ਕਿਹਾ ਹੁਣ ਤੈਨੂੰ ਮੈਂ ਇਹਦਾ ਇੰਗਲਿਸ਼ਕਰਨ ਕਰਕੇ ਦੱਸਦਾ, ਮੈਂ ਕਿਹਾ ਫੂਲ ਇਨ ਬ੍ਰਿਸਬਨ ਵਿਲ ਰਿਮੇਨ ਫੂਲ ਇਨ ਮੈਲਬਨ ਕਹਿੰਦਾ ਉਹ ਹੀ ਹੈ
ਮੈਂ ਫੂਲ ਇਨ ਇਨ ਸਿਡਨੀ ਐਜ਼ ਵੈਲ
ਉਹ ਕਹਿੰਦਾ ਇਹਦਾ ਮਤਲਬ ਇੱਦਾਂ ਨਹੀਂ ਹੁੰਦਾ ਇੱਦਾਂ ਨਹੀਂ ਕਹਿ ਰਹੇ ਫੂਲ ਇਜ਼ ਅ ਫੂਲ ਐਵਰੀਵੇਅਰ ਮੈਂ ਕਿਹਾ ਨਹੀਂ ਇਹ ਤਾਂ ਥੋੜੀ ਸਿੱਧੀ ਜਿਹੀ ਗੱਲ ਆ ਜਾਂਦੀ ਹੈ ਨਾ ਮੈਂ ਕਿਹਾ ਜੇ ਇਹ 'ਚ ਤਿੰਨ ਚਾਰ ਸ਼ਹਿਰਾਂ ਦੇ ਨਾਮ
ਐਗਜ਼ਾਮਪਲ ਦੇ ਕੇ ਜ਼ਿਆਦਾ ਤਾਂ ਭਜਨ ਜ਼ਿਆਦਾ ਆ ਜਾਂਦਾ
ਭਜਨ ਮੈਂ ਕਿਹਾ ਕਈ ਸ਼ਹਿਰ ਇਨਵੋਲਵ ਹੋ ਜਾਂਦੇ ਨਾ ਵਿੱਚ ਫੂਲ ਇਨ ਬ੍ਰਿਸਬਨ ਵਿਲ ਰਿਮੇਨ ਫੂਲ ਇਨ ਮੈਲਬਨ ਅਤੇ ਮੈਂ ਕਿਹਾ ਇੱਦਾਂ ਅਸੀਂ ਫਿਰ ਲਾਹੌਰ ਪਿਸ਼ੌਰ ਦੇ ਦੋ ਮਤਲਬ ਕਰੀਦੇ ਆ ਮੈਂ ਕਿਹਾ ਕਈ ਵਰਜਨ ਹੈ ਇੱਕ ਇਹ ਤਾਂ ਵਰਜਨ ਮੈਂ ਕਿਹਾ ਜਿਹੜਾ ਆਉਣਾ ਰੇਡੀਓ 'ਤੇ ਸੁਣਾਇਆ ਤਾਂ ਇੱਕ ਸੱਭਿਅਕ ਵਰਜਨ ਹੈ ਨਾ ਜਿਹੜੇ ਦੂਜੇ ਵਰਜਨ ਵੀ ਹੈਗੇ
ਹਾਂਜੀ ਅਮਨਦੀਪ ਹੁਣ ਜੇ ਕੁਆਲੀਫਿਕੇਸ਼ਨ ਦੇਖੀ ਜਾਵੇ ਤਾਂ ਹੁਣ ਪ੍ਰਾਈਮ ਮਿਨਿਸਟਰ ਦੀ ਜੇ ਪ੍ਰਾਈਮ ਮਿਨਿਸਟਰ ਕਿਸੇ ਦੇਸ਼ ਦਾ ਬਣਨਾ ਆ ਉਹਦੇ ਲਈ ਹੁਣ ਮੋਦੀ ਸਾਹਿਬ ਤਾਂ ਚਾਹ ਵੇਚਦੇ ਪ੍ਰਾਈਮ ਮਿਨਿਸਟਰ ਬਣ ਗਏ ਆ ਜੇ ਤੁਹਾਡੇ ਦਿਲ ਦੇ ਵਿੱਚ ਤਮੰਨਾ ਹੈ ਕਿਸੇ ਕਰਨ ਦੀ ਜਾਂ ਤੁਹਾਨੂੰ ਓਪਰਚੁਨਿਟੀ ਕੁਦਰਤ ਦਿੰਦੀ ਆ ਤਾਂ ਉਹ ਕਿਤੇ ਵੀ ਤੁਹਾਨੂੰ ਬਿਠਾ ਸਕਦੀ ਆ ਉਹ ਪ੍ਰਾਈਮ ਮਿਨਿਸਟਰ ਤੁਹਾਨੂੰ ਖੜੇ ਖੜੇ ਨੂੰ ਬਣਾ ਕੇ ਪਾਰਲੀਮੈਂਟ ਭਾਸ਼ਣ ਦਵਾ ਸਕਦੀ ਆ ਉਹ ਤੁਹਾਨੂੰ ਸਰਬਸੰਮਤੀ ਦੇ ਨਾਲ ਵੀ ਪ੍ਰਾਈਮ ਮਿਨਿਸਟਰ ਬਣਾ ਸਕਦੀ ਆ
ਅੰਕਲ
ਜੀ ਜਿਦਾਂ ਹੁਣ ਜਿਦਾਂ ਅਮਨਦੀਪ ਹੀ ਆ ਅਮਨਦੀਪ ਤਾਂ ਹੁਣ ਜਿਦਾਂ ਲੀਡਰ ਹੀ ਆ ਇਹ ਤਾਂ ਬੁੱਧਾਂ ਵੋਟਾਂ ਲੈ ਕੇ ਵੀ ਜਿੱਦਾਂ ਪ੍ਰਾਈਮ ਮਿਨਿਸਟਰ ਬਣ ਹੀ ਸਕਦੇ ਆ ਜਿੱਦਾਂ ਹੁਣ ਅਮਰੀਕ ਅੰਕਲ ਆ ਅਮਰੀਕ ਅੰਕਲ ਦਾ ਤਾਂ ਹੀ ਪ੍ਰਾਈਮ ਮਿਨਿਸਟਰ ਬਣ ਸਕਦੇ ਆ ਜਿੱਦਾਂ ਜਿੱਦਾਂ ਸਰਬਸੰਮਤੀ ਹੋ ਜਾਵੇ ਤਾਂ ਹੀ ਤਾਂ ਆਸਟ੍ਰੇਲੀਅਨ ਪਾਰਲੀਮੈਂਟ ਦੇ ਭਾਸ਼ਣ ਦੇ ਹੀ ਸਕਦੇ ਆ ਹੁਣ ਮੈਂ ਅਮਨਦੀਪ ਮੈਂ ਸੋਚਿਆ ਉਹਦੀ ਗੱਲ ਨਾ ਸਾਰਥਕ ਹੋ ਗਈ ਉਹਦੀ ਗੱਲ ਸਾਰਥਕ ਹੋ ਗਈ ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਵੀ ਨਾ ਬੋਲਣ ਦਾ ਮੌਕਾ ਮਿਲਿਆ ਉਹ ਕਿੱਦਾਂ ਮਿਲਿਆ ਇਹ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਦੱਸਾਂਗਾ
ਤੁਸੀਂ ਕਰਿਆ ਆ ਬੱਟ ਕੱਢੇ ਆ ਜਾਣ ਕੇ ਠੀਕ ਹੈ ਜੀ ਤੇ ਚਲੋ ਆਪਣੇ ਜਗਵੀਰ ਸਿੱਖ ਉਹਨਾਂ ਨੇ ਮੈਲਬਨ ਤੋਂ ਕਿਹਾ ਸੀ ਕਿ ਨੈਸ਼ਨਲ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਜਾਂ ਟੁਕੜੇ ਟੁਕੜੇ ਗੈਂਗ ਦੱਸ ਰਿਹਾ ਅਤੇ ਉਹ ਸਹੀ ਹੈ ਜਾਂ ਗਲਤ ਹੈ ਪਿੰਡਾਂ ਵਿੱਚੋਂ ਕਿੰਨੇ ਮੁੰਡੇ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ ਉਹ ਵੀ ਇੱਕ ਸੱਚਾਈ ਹੈ ਬਿਲਕੁਲ ਸੱਚਾਈ ਆ ਪਰ ਜਿਹੜੇ ਇਹ ਮੀਡੀਆ ਹੈ ਨਾ ਮੀਡੀਆ ਦਾ ਕੰਮ ਇਹੀ ਹੈ ਕਿ ਉਹਨਾਂ ਨੇ ਟੈਗਿੰਗ ਕਰਨੀ ਹੁੰਦੀ ਹੈ ਇਹਨਾਂ ਨੇ ਇੱਕ ਤਰੀਕਾ ਲੱਭਿਆ ਹੋਇਆ ਕਿ ਟੂ ਲਾਈਨਰ ਥ੍ਰੀ ਲਾਈਨਰ ਫੋਰ ਲਾਈਨਰ ਨਾ ਇੱਕ ਸ਼ੋਸ਼ੇ ਛੱਡਣੇ ਹੁੰਦੇ ਆ ਅਤੇ ਉਹਨੂੰ ਪਾਪੂਲਰ ਕਰਨਾ ਹੁੰਦਾ ਰਿਪੀਟ ਕਰ ਕਰਕੇ ਪਰ ਹੁਣ ਕਿਉਂਕਿ ਇਹਨਾਂ 'ਤੇ ਕਾਊਂਟਰ ਲੱਗ ਗਿਆ ਮੀਡੀਆ ਆਪਣਾ ਸੀ ਕਿਸਾਨਾਂ ਦਾ ਉਹਨਾਂ ਨੇ ਵੀ ਪੂਰਾ ਸੋਸ਼ਲ ਮੀਡੀਆ 'ਤੇ ਚਲਾਇਆ ਕੰਮ ਅਤੇ ਇਸ ਕਰਕੇ ਨਾ ਹੁਣ ਇਹ ਮੂੰਹ ਦੀ ਖਾਣੀ ਪਈ ਹੈ ਅਤੇ ਹੁਣ ਇਹਨਾਂ ਦਾ ਵੀ ਐਟੀਚਿਊਡ ਬਦਲਿਆ ਹੋਇਆ ਅਤੇ ਜੀ ਐੱਸ ਚਾਹਲ ਹੁਣੀ ਜੁੜੇ ਨੇ ਅਤੇ ਉਹਨਾਂ ਨੇ ਨਾ ਜੀ ਐੱਸ ਚਾਹਲ ਉਹਨਾਂ ਨੇ ਵਲੰਟੀਅਰ ਫਾਇਰ ਫਾਈਟਰ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਨਾ ਜਾਣਕਾਰੀ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਦੇਵਾਂਗਾ ਪਰ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਦੋਨੋਂ ਹੀ ਬੇਟੇ ਇੱਥੇ ਰੂਰਲ ਬੁਸ਼ ਫਾਇਰ ਦੇ ਵਿੱਚ ਵਾਲੰਟੀਅਰ ਨੇ ਟ੍ਰੇਨਿੰਗ 'ਤੇ ਜਾਂਦੇ ਨੇ ਵੰਸ ਅ ਵੀਕ ਹੈਲਪ ਕਰਾਉਂਦੇ ਨੇ ਸਟੈਂਡ ਬਾਈ 'ਤੇ ਰਹਿੰਦੇ ਨੇ ਅਤੇ ਗੌਰਮੈਂਟ ਮੈਂ ਤੁਹਾਨੂੰ ਮੈਂ ਦੱਸਿਆ ਵੀ ਸੀ ਅਮਰੀਕ ਭਾਅ ਜੀ ਕਿ ਉਹ ਕਾਫੀ ਪੈਸੇ ਵੀ ਸਪੈਂਡ ਕਰਦੇ ਵਾਲੰਟੀਅਰਸ 'ਤੇ ਅਤੇ ਹਜ਼ਾਰ ਡਾਲਰ ਦੀਆਂ ਤਾਂ ਵਰਦੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਅਤੇ
ਵਲੰਟੀਅਰ ਬਣਨਾ ਬਹੁਤ ਵਧੀਆ ਗੱਲ ਹੈ ਵਲੰਟੀਅਰ ਦੀ ਰਿਕਰੂਟਮੈਂਟ ਹੁੰਦੀ ਆ ਜੇ ਤੁਸੀਂ ਕੁਆਲੀਫਾਈ ਹੁੰਦੇ ਤਾਂ ਤੁਹਾਨੂੰ ਵਲੰਟੀਅਰ ਲਿਸਟ ਵਿੱਚ ਰੱਖਿਆ ਜਾਂਦਾ ਵੈਸੇ ਇੱਕ ਬਹੁਤ ਵਧੀਆ ਕੀਤਾ ਆ ਵਲੰਟੀਅਰਸ਼ਿਪ ਤੁਹਾਨੂੰ ਕਰਨੀ ਚਾਹੀਦੀ ਵੱਖ ਵੱਖ ਜਿਹੜੇ ਤੁਹਾਡੇ ਚੈਨਲਸ ਆ ਵੱਖ ਵੱਖ ਏਰੀਆ ਦੇ ਵਿੱਚ
ਹੋਰ ਬਹੁਤ ਸਾਰੀਆਂ ਟ੍ਰੇਨਿੰਗਸ ਦਿੱਤੀਆਂ ਜਿਸ ਤਰ੍ਹਾਂ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਆ ਜਾਂ ਮਸ਼ੀਨ ਓਪਰੇਸ਼ਨ ਵਾਟਰ ਓਪਰੇਸ਼ਨ ਸਾਰੇ ਉਹ ਟ੍ਰੇਨਿੰਗ ਦਿੰਦੇ ਨੇ ਅਤੇ ਮੈਨੂੰ ਦੱਸਦੇ ਸੀ ਕਹਿੰਦੇ ਵੀ ਜੇ ਅਸੀਂ ਵਲੰਟੀਅਰ ਰਹੀਏ ਤਾਂ ਜਿੰਨੀਆਂ ਵੀ ਅਸੈਂਸ਼ੀਅਲ ਟ੍ਰੇਨਿੰਗਸ ਆਪਾਂ ਅਚੀਵ ਕਰਦੇ ਹਾਂ ਜਾਂ ਉਹ ਸਾਨੂੰ ਉਹ ਫਰੀ ਦਿੰਦੇ ਨੇ ਉਹ ਇੱਕ ਤਰ੍ਹਾਂ ਨਾਲ ਮਤਲਬ ਜਿਹੜੀ ਗਾਈਡਲਾਈਨਸ ਵਗੈਰਾ ਦੇ ਕੇ ਸਾਰਾ ਕੁਛ ਉਹਦੇ ਨਾਲ ਨਾ ਇੱਕ ਤਾਂ ਸੈਲਫ ਸਟੀਮ ਵੱਧਦਾ ਹਾਂ ਵੀ ਅਸੀਂ ਕੋਈ ਸੇਵਾ ਕਰ ਰਹੇ ਹਾਂ ਦੂਜੀ ਜਿਹੜੀ ਆ ਵੀ ਤੁਹਾਨੂੰ ਇੱਦਾਂ ਵੀ ਨਹੀਂ ਹੈਗਾ ਵੀ ਮੁਫ਼ਤ 'ਚ ਸੇਵਾ ਕਰ ਰਹੇ ਹਾਂ ਉਹ ਵੀ ਤੁਹਾਨੂੰ ਵਾਪਸ ਦੇ ਰਹੇ ਨੇ ਤੁਹਾਨੂੰ ਫਲ ਵੀ ਦੇ ਰਹੇ ਨੇ ਤੁਹਾਨੂੰ ਟ੍ਰੇਨਿੰਗਸ ਦਿੰਦੇ ਨੇ ਤੁਹਾਨੂੰ ਇੱਕ ਸੈਂਸ ਆਫ ਰੈਕੋਗਨੀਸ਼ਨ ਹੁੰਦੀ ਹੈ ਨਾ ਸੋ ਇਹਦੇ ਬਾਰੇ ਵੀ ਖਿਆਲ ਰੱਖਣਾ ਚਾਹੀਦਾ ਵੀ ਇਕੱਲੀ ਪੜ੍ਹਾਈ ਨਹੀਂ ਪੜ੍ਹਨਾ ਹੀ ਨਹੀਂ ਆਪਾਂ ਥੋੜ੍ਹਾ ਜਿਹਾ ਕੰਟਰੀਬਿਊਸ਼ਨ ਸੁਸਾਇਟੀ ਨੂੰ ਵੀ ਕਰਨਾ ਕਿਤੇ ਨਾ ਕਿਤੇ ਉਹ ਚਾਹੇ ਅਸੀਂ ਇੱਦਾਂ ਵਲੰਟੀਅਰ ਕਿਤੇ ਜੁਆਇਨ ਕਰ ਲਈਏ ਜਾਂ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਥਾਂ ਨੇ ਉੱਥੇ ਵੀ ਜਾ ਸਕਦੇ ਹਾਂ ਚਲੋ ਗੁਰੂ ਘਰ ਵੀ ਜਾਓ ਗੁਰੂ ਘਰ ਸੇਵਾ ਕਰ ਲਓ ਉਹ ਐਕਚੁਅਲੀ ਤਾਂ ਮਨ ਦੇ ਅੰਦਰ ਇੱਛਾ ਹੋਣੀ ਚਾਹੀਦੀ ਸੇਵਾ ਕਰਨ ਦੀ ਅਮਰੀਕ ਭਾਅ ਜੀ ਸਮਾਂ ਕਾਫੀ ਹੋ ਗਿਆ ਅਤੇ ਮੈਨੂੰ ਲੱਗਦਾ ਕਿ ਤੁਸੀਂ ਟਾਈਮ ਲੰਘਾਏ ਦਿੱਤਾ।
ਅਮਨਦੀਪ ਇੱਕ ਹੋਰ ਟੌਪ ਤੇ ਗੱਲ ਕਰਨੀ ਸੀ, ਮੈਡਲਸ ਜਿਹੜੇ ਮੋਡ ਹੈ ਉਹਦੇ ਤੇ ਗੱਲ ਕਰਨੀ ਸੀ, ਉਹ ਅਗਲੇ ਹਫ਼ਤੇ ਕਰਾਂਗੇ। ਮੈਡਲਸ ਤੇ ਥੋੜਾ ਡਿਟੇਲ ਵਿੱਚ ਗੱਲ ਕਰਾਂਗੇ। ਤੁਹਾਨੂੰ ਮੈਂ ਆਫਲਾਈਨ ਇੱਕ ਮੈਡਲ ਤੇ ਚੁਟਕਲਾ ਸੁਣਾਉਂਗਾ ਇਸ ਪ੍ਰੋਗਰਾਮ ਦਾ, ਮੇਰੇ ਨਾਲ ਆਨਲਾਈਨ ਦਿਓ ਪਰ ਬ੍ਰੌਡਕਾਸਟ ਨਾ ਕਰਿਓ।
ਠੀਕ ਠੀਕ, ਚਲੋ ਮੈਂ ਆਨਲਾਈਨ ਰੱਖਦਾ ਤੇ ਚਲੋ ਮਿਲਦੇ ਹਾਂ ਜੀ ਅਗਲੇ ਹਫ਼ਤੇ ਅਮਰੀਕ ਭਾਜੀ।
ਜੀ ਜੀ ਅਮਨਦੀਪ,
ਸ਼ੁਕਰਾਨਾ ਜੀ। ਸੋ ਅਮਰੀਕ ਭਾਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਸੋ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ, ਮੈਨੂੰ ਲੱਗਦਾ ਅੱਜ ਕੁਛ ਸੁਨੇਹੇ ਰਹਿ ਵੀ ਗਏ, ਮੈਂ ਮਾਫ਼ੀ ਚਾਹੁੰਦਾ ਹਾਂ ਕਿ ਅਗਰ ਮਿਸ ਕਰ ਗਏ। ਸੋ ਕੱਲ੍ਹ ਨੂੰ ਫਿਰ ਪ੍ਰੋਗਰਾਮ ਪੇਸ਼ ਕਰਾਂਗੇ, ਸੋ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਫਰੰਟ ਲਾਈਨ ਤੋਂ ਸਾਡੇ ਨਾਲ ਜੁੜਨਗੇ ਅਤੇ ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਅੱਜ ਤਕਰੀਬਨ ਜ਼ਿਆਦਾ ਸਕੂਲਿੰਗ 'ਤੇ ਗੱਲ ਹੋਈ ਕਿਉਂਕਿ ਰਿਜ਼ਲਟ ਆ ਚੁੱਕੇ ਨੇ। ਇਹ ਸਾਡੇ ਮੁੱਦੇ ਨੇ, ਇਹ ਹਰ ਬੰਦੇ ਦੇ ਮੁੱਦੇ ਨੇ। ਤੁਸੀਂ ਪ੍ਰੋਗਰਾਮ ਦੇ ਵਿੱਚ ਚਾਹੇ ਤੁਹਾਡੇ ਪੋਤੇ ਪੋਤੀਆਂ ਨੇ, ਉਹਨਾਂ ਨੂੰ ਵੀ ਇਹੀ ਸਮੱਸਿਆ ਹੈ। ਤੁਸੀਂ ਨੌਜਵਾਨ ਹੋ, ਤੁਸੀਂ ਬੱਚੇ ਤੁਹਾਡੇ ਅਜੇ ਸਕੂਲਾਂ 'ਚ ਜਾ ਰਹੇ ਨੇ, ਤੁਸੀਂ ਵੀ ਇਹਦੇ ਬਾਰੇ ਜਾਣਨਾ ਚਾਹੁੰਦੇ। ਸੋ ਇੱਕ ਜਿਹੜੇ ਮੁੱਦੇ ਸਾਡੇ ਆਪਣੇ ਨੇ ਉਹਨਾਂ 'ਤੇ ਅਸੀਂ ਗੱਲਾਂ ਕਰ ਰਹੇ ਹਾਂ। ਤੋ ਮੈਂ ਲੈਣਾ ਇਜਾਜ਼ਤ, ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਛੇਤੀ ਪਾ ਦੇਵਾਂਗਾ ਅਤੇ ਤੁਸੀਂ ਸੁਣ ਸਕਦੇ ਹੋ ਸਾਡੀਆਂ ਆਪਣੀਆਂ ਐਪਸ ਦੇ ਵਿੱਚੋਂ, ਅਤੇ ਤੁਸੀਂ ਸਪੋਟੀਫਾਈ 'ਤੇ ਵੀ ਹਰਮਨ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਐਪ ਹੈ, ਅਤੇ ਸਾਊਂਡ ਕਲਾਊਡ 'ਤੇ ਵੀ ਹੈ, ਡਾਇਰੈਕਟ ਆਈਟਿਊਨਸ 'ਤੇ ਵੀ ਹੈ। ਐਨੀਵੇਅਰ ਪ੍ਰੋਗਰਾਮ ਤੁਸੀਂ ਸਾਡਾ ਜ਼ਰੂਰ ਪੋਡਕਾਸਟ ਤੋਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਇੰਨਾ ਕੁਛ ਕਹਿੰਦਾ ਮੈਂ ਆਪ ਸਭ ਦਾ ਭਲਾ ਮੰਗਦਾ, ਸਰਬੱਤ ਦਾ ਭਲਾ ਮੰਗਦਾ। ਆਪਣਾ ਖਿਆਲ ਰੱਖਿਓ, ਰੱਬ ਰਾਖਾ, ਮਿਲਦੇ ਹਾਂ ਜੀ ਕੱਲ੍ਹ ਨੂੰ ਸਵੇਰ ਨੂੰ।